And now, News Takeaway.
ਕਨੈਕਟ ਐਫਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਦਾ ਤਾੜੀਆਂ ਨਾਲ ਸਵਾਗਤ ਹੋਣਾ ਚਾਹੀਦਾ। ਇਹ ਤਾੜੀਆਂ ਕੂਕਾਂ ਤੱਕ ਕਦੇ ਕਦੇ ਪਹੁੰਚਦੀਆਂ, ਜਿਹੜੀ ਸਿਟੀ ਵੱਜਦੀ ਐਂਡ 'ਚ। ਵਾਸੂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ ਬੈਕ, ਕੰਗ੍ਰੈਚੁਲੇਸ਼ਨ।
ਥੈਂਕ ਯੂ ਵਿਜੇ ਜੀ, ਵੈਰੀ ਵੈਰੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹਾਊ ਆਰ ਯੂ ਮਾਈ ਬ੍ਰਦਰ?
ਬਹੁਤ ਵਧੀਆ ਜੀ, ਬਹੁਤ ਵਧੀਆ। ਸਲਾਈਟਲੀ ਓਵਰਵੈਲਮਡ, ਬਟ ਇਟਸ ਵੈਰੀ ਗੁੱਡ ਟੂ ਬੀ ਬੈਕ ਆਫਟਰ ਅ ਗੈਪ ਆਫ 3 ਵੀਕਸ।
ਹਾਊ ਆਰ ਦ ਕਿਡਸ?
ਬੱਚੇ ਬਹੁਤ ਵਧੀਆ ਨੇ ਜੀ। ਪਹਿਲਾਂ ਤਾਂ ਜੀ ਸਾਰੇ ਲਿਸਨਰਸ ਦਾ, ਤੁਹਾਡਾ, ਪੂਰੀ ਟੀਮ ਦਾ, ਮੈਨੇਜਮੈਂਟ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆਪਣੀਆਂ ਬੈਸਟ ਵਿਸ਼ਿਜ਼ ਮੇਰੇ ਨਾਲ ਸਾਂਝੀਆਂ ਕੀਤੀਆਂ, ਸਾਡੀ ਫੈਮਿਲੀ ਨਾਲ ਸਾਂਝੀਆਂ ਕੀਤੀਆਂ। ਸੋ ਵੀ ਬਿਨ ਬਲੈਸਡ ਵਿਦ ਟਵਿੰਸ। 29 ਅਕਤੂਬਰ ਨੂੰ ਬੇਟਾ ਅਤੇ ਬੇਟੀ ਨੇ ਜਨਮ ਲਿਆ ਜੀ। ਬੇਟੇ ਦਾ ਨਾਮ ਅਸੀਂ ਰੱਖਿਆ ਤੇਜ ਪ੍ਰਤਾਪ ਕੁਮਾਰ
ਜੀ,
ਸੋ ਵੀ ਕਾਲਿੰਗ ਹਿਮ ਤੇਜ
ਜੀ।
ਬੇਟੀ ਦਾ ਨਾਮ ਹੈ ਰਾਵੀ, ਰਾਵੀ ਕੁਮਾਰ
ਜੀ।
ਸੋ ਤੇਜ ਅਤੇ ਰਾਵੀ ਨੂੰ ਤੁਸੀਂ ਆਪਣੀਆਂ ਬੈਸਟ ਵਿਸ਼ਿਜ਼, ਆਪਣੀਆਂ ਬਲੈਸਿੰਗਸ ਭੇਜੀਆਂ ਸਾਰਿਆਂ ਨੇ। ਇੰਨੇ ਸਾਰੇ ਮੈਸੇਜਿਸ, ਇੰਨੀਆਂ ਫੋਨ ਕਾਲਸ, just overwhelmed. I'm actually overwhelmed. Thank you very much, everyone.
It's so good to have you back, brother. And ਤੁਹਾਨੂੰ ਬਹੁਤ ਬਹੁਤ ਸ਼ੁਭੇਚਾਵਾਂ, ਹਮੇਸ਼ਾ ਹੀ, ਸਦਾ ਹੀ, ਤੇ ਬੱਚਿਆਂ ਨੂੰ ਬਹੁਤ ਬਹੁਤ ਪਿਆਰ, ਸਾਰੇ ਪਰਿਵਾਰ ਨੂੰ ਬਹੁਤ ਬਹੁਤ ਸ਼ੁਭੇਚਾਵਾਂ।
ਥੈਂਕ ਯੂ
ਵੈਰੀ ਮਚ, ਇਟਸ ਸੋ ਗ੍ਰੇਟ ਟੂ ਹੈਵ ਯੂ ਬੈਕ।
ਇਟਸ ਆਨੈਸਟਲੀ ਆਈ ਐਮ ਸੋ ਗਲੈਡ ਟੂ ਬੀ ਬੈਕ ਕਿ ਵਾਪਸ ਆ ਕੇ ਬਹੁਤ ਚੰਗਾ ਲੱਗ ਰਿਹਾ। ਆਈ ਐਮ ਓਵਰਵੈਲਮਡ, ਥੋੜ੍ਹਾ ਜਿਹਾ ਕੱਟ ਮੀ ਸਮ ਸਲੈਕ।
ਨਾ ਨਾ ਨਾ, ਕੋਈ ਚੱਕਰ ਨਹੀਂ ਯਾਰ,
ਬੱਚਿਆਂ ਦੇ ਕਰਕੇ, ਲਾਈਕ ਬੱਚਿਆਂ ਨੂੰ ਘਰ ਛੱਡ ਕੇ ਆਇਆ ਮੈਂ, ਤੇ ਉਹਦੇ ਕਰਕੇ ਥੋੜਾ ਜਿਹਾ ਮੈਂ ਡਿਸਟ੍ਰੈਕਟਿਡ ਵੀ ਹੈਗਾ, ਬਟ ਐਟ ਦ ਸੇਮ ਟਾਈਮ ਆਈ ਐਮ ਸੋ ਓਵਰਵੈਲਮਡ ਗੋਇੰਗ ਬੈਕ ਔਨ ਏਅਰ, ਕਮਿੰਗ ਬੈਕ ਹੋਮ, ਦਿਸ ਇਜ਼ ਆਲਸੋ ਮਾਈ ਹੋਮ
ਜੀ ਜੀ।
ਉਹਦੇ ਕਰਕੇ ਮੈਂ ਖੁਸ਼ ਵੀ ਬਹੁਤ ਜ਼ਿਆਦਾ ਹੈਗਾ। ਸੋ ਅੱਜ ਮੈਂ ਥੋੜਾ ਜਿਹਾ ਡਿਸਟ੍ਰੈਕਟਿਡ, ਆਈ ਮਾਈਟ ਸਾਊਂਡ ਅ ਲਿਟਲ ਡਿਸਟ੍ਰੈਕਟਿਡ, ਬਟ ਕੱਟ ਮੀ ਸਮ ਸਲੈਕ।
ਪਰ ਇੱਥੇ ਇੱਕ ਗੱਲ ਹੋ ਰਿਹਾ, ਸਾਡਾ ਇਹ ਕੰਮ ਵੀ ਇਹੋ ਜਿਹਾ ਕਿ ਇਹਦੇ, ਦੇਖੋ ਬਹੁਤ ਸਾਰੇ ਕੰਮ ਅਜਿਹੇ ਨੇ ਜਿਹਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਸਤਰਕ, ਹਮੇਸ਼ਾ ਤੁਹਾਨੂੰ ਬਹੁਤ ਜ਼ਿਆਦਾ ਅਲਰਟ ਰਹਿਣਾ ਪੈਂਦਾ, ਪਰ ਇਹਦੇ ਵਿੱਚ ਇਹ ਹੈ ਕਿ ਤੁਹਾਡੀ ਜਿਹੜੀ ਉਹ ਪਰਫਾਰਮੈਂਸ ਉਹ ਨਾਲ ਦੀ ਨਾਲ ਨਜ਼ਰ ਆਉਂਦੀ ਹੈ। ਪਰ ਵਾਸੂ ਜੀ, ਯੂ ਨੋ ਨੋਇੰਗ ਯੂ, ਮੈਨੂੰ ਪਤਾ ਕਿ ਬਸ ਆਹ ਸਾਈਕਲ ਚਲਾਉਣ ਵਾਲੀ ਗੱਲ ਆ, ਜੇ ਸਾਈਕਲ ਚਲਾਇਆ ਬੰਦੇ ਨੇ 10 ਸਾਲ ਨਾ ਚਲਾਇਆ ਹੋਵੇ, ਜਦੋਂ ਤੁਸੀਂ ਦਾ ਮੂਵਮੈਂਟ ਯੂ ਗੈਟ ਬੈਕ ਔਨ ਟੂ ਦ ਬਾਈਸਾਈਕਲ, ਤਾਂ ਉਹ ਪੈਡਲਿੰਗ ਆਪਣੇ ਆਪ ਸ਼ੁਰੂ ਹੋ ਜਾਇਆ ਕਰਦੀ ਹੈ। ਸੋ ਬਸ ਉਹੀ ਹਿਸਾਬ ਹੈ, ਆਈ ਨੋ ਸੋ, ਯੂ ਹੋਪ ਸੋ, ਆਈ ਨੋ ਸੋ। ਸੋ ਹੋਰ ਸੁਣਾਓ, ਵਧੀਆ?
ਬਾਕੀ ਤੁਹਾਡਾ ਬਹੁਤ ਧੰਨਵਾਦ, ਤੁਸੀਂ ਮੈਨੂੰ ਇਨਸਿੰਕ ਰੱਖਿਆ ਸਾਰੀਆਂ ਖਬਰਾਂ ਦੇ ਨਾਲ।
ਨੋ ਪ੍ਰੋਬਲਮ ਯਾਰ,
ਓਵਰ ਦ ਕੋਰਸ ਆਫ ਲਾਸਟ 3 ਵੀਕਸ,
ਨੋ ਪ੍ਰੋਬਲਮ ਬ੍ਰਦਰ।
ਰੈਗੂਲਰਲੀ ਵਿਜੇ ਜੀ ਨਾਲ ਰਾਬਤਾ ਰਿਹਾ ਮੇਰਾ, ਤੇ ਮੈਨੂੰ ਦੱਸਦੇ ਰਹੇ ਨੇ ਕੀ ਕੁਝ ਚੱਲ ਰਿਹਾ। ਸੋ ਆਈ ਟ੍ਰਾਈ ਟੂ ਕੀਪ ਮਾਈਸੈਲਫ ਅਪਡੇਟਡ,
ਐਂਡ
ਥੈਂਕ ਯੂ।
ਨੋ 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 ਪ੍ਰੋਬਲਮ ਯਾਰ, ਨਾਟ ਐਟ ਆਲ, ਮਾਈ ਪਲੇਜ਼ਰ। ਅੱਛਾ, ਇੱਕ ਦੇਖੋ, ਬਹੁਤ ਸਾਰੀਆਂ ਚੀਜ਼ਾਂ ਤਾਂ ਯਾਰ ਤੁਸੀਂ ਇੱਦਾਂ ਲਾਓ, ਵਾਸੂ ਜੀ ਜਿੱਥੇ ਤੁਸੀਂ ਛੱਡ ਕੇ ਗਏ ਸੀ ਨਾ ਕੰਮ, ਉੱਥੇ ਕਿ ਰੁਕਿਆ ਹੋਇਆ?
ਅੱਛਾ,
ਤੁਹਾਡੇ ਪਿੱਛੋਂ ਦੇਖੋ ਇੱਕ ਮੇਜਰ ਚੀਜ਼ ਕੀ ਹੋਈ, ਡੋਨਲਡ ਟਰੰਪ ਇਲੈਕਸ਼ਨ ਜਿੱਤ ਕੇ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਹੋਣਗੇ, ਉਹਨਾਂ ਨੇ ਵੀ ਅਜੇ ਆਪਣੇ ਜਿਹੜਾ ਕਾਰਜਕਾਲ ਆ ਸ਼ੁਰੂ ਹੋਣਾ, ਉਹ ਜਨਵਰੀ ਜਾ ਕੇ ਸਹੁੰ ਚੁੱਕਣੀ ਆ। ਸੋ ਉਹ ਵੀ ਹੈ ਨਾ, ਉਹ ਵੀ ਹਲੇ ਬਸ ਇਲੈਕਸ਼ਨ ਦਾ ਰਿਜ਼ਲਟ ਆਇਆ, ਉਹ ਤੋਂ ਬਾਅਦ ਕੁਝ ਚਲੋ ਉੱਥੋਂ ਲੈ ਕੇ ਅਨਾਊਂਸਮੈਂਟਸ ਵਗੈਰਾ, ਪਰ ਉਹ ਤੋਂ ਵੀ ਪਹਿਲਾਂ ਜਿਹੜਾ ਬੀਸੀ ਦਾ ਇਲੈਕਸ਼ਨ ਹੋਇਆ ਸੀ, ਉਹ ਬੀਸੀ ਦੇ ਚੋਣ ਦੇ ਨਤੀਜੇ ਦੇ ਫਾਈਨਲਾਈਜ਼ ਹੁਣ ਕੁਝ ਦਿਨ ਪਹਿਲਾਂ ਹੋਏ ਨੇ, ਕੈਬਨਿਟ ਦੀ ਜਿਹੜੀ ਸਹੁੰ ਚੁੱਕ ਸਮਾਗਮ ਹੋਣਾ ਉਹਨਾਂ ਦਾ, ਉਹ ਅੱਜ ਹੋਣਾ।
ਤੁਸੀਂ ਰੋਕ ਕੇ ਰੱਖਿਆ,
ਉਹ ਤੁਹਾਡਾ ਇੰਤਜ਼ਾਰ ਕਰਦੇ ਸੀ। ਸੋ ਕੈਬਨਿਟ ਦਾ ਸਹੁੰ ਚੁੱਕ ਸਮਾਗਮ ਅੱਜ ਹੋਣਾ। ਅੱਛਾ, ਪਾਰਲੀਮੈਂਟ ਪਿਛਲੇ ਹਫ਼ਤੇ ਤੇ ਛੁੱਟੀ ਤੇ ਸੀ, ਪਾਰਲੀਮੈਂਟ ਦੇ ਵਿੱਚ ਜਿਹੜਾ ਫਿਲੀਬਸਟਰ ਚੱਲਦਾ ਆ ਰਿਹਾ, ਡੈਡਲੌਕ ਚੱਲਦਾ ਆ ਰਿਹਾ, ਉਹ ਅਜੇ ਵੀ ਚੱਲੀ ਜਾਂਦਾ। ਸੋ ਉਹਦੀ ਮੈਨੂੰ ਯਾਦ ਆ ਵੀ ਤੁਸੀਂ ਜਸਟ ਹੁਣ 8 ਹਫ਼ਤੇ ਹੋ ਚੱਲੇ ਨੇ ਉਸ ਚੀਜ਼ ਨੂੰ, ਤੇ ਉਹ ਤੁਸੀਂ ਦੇਖ ਲਓ ਵੀ ਤੁਸੀਂ 3 ਹਫ਼ਤੇ ਗਏ ਸੀ, ਤਾਂ ਪਾਰਲੀਮੈਂਟ ਦੇ ਵਿੱਚ ਵੀ ਕੋਈ ਬਹੁਤਾ ਕੰਮ ਕਾਜ ਹੋਇਆ ਨਹੀਂ ਆ ਉਹ ਤੁਹਾਡੇ ਪਿੱਛਿਓਂ। ਸੋ ਦੇਰ ਵਾਜ਼ਨਟ ਰੀਲੀ ਐਜ਼ ਮੱਚ ਟੂ ਕੈਚ ਅਪ ਔਨ, ਸੋ ਠੀਕ ਆ।
ਅੱਛਾ, ਮੈਸੇਜਸ ਕਈ ਆ ਰਹੇ ਨੇ ਵਿਜੇ ਜੀ ਵਟਸਐਪ ਤੇ
ਜੀ।
ਇੱਕ ਮੈਸੇਜ ਆਇਆ, ਕਹਿੰਦੇ ਵੀ ਇਹ ਪੁੱਛਿਓ ਵੀ ਤੇਜ ਵੱਡਾ ਹੈ ਕਿ ਰਾਵੀ ਵੱਡੀ ਹੈ।
ਹਾਂ, ਇਹ ਗੁੱਡ ਕੁਐਸਚਨ ਹੈ।
ਰਾਵੀ ਇਜ਼ ਦ ਓਲਡਰ ਵਨ,
ਓਕੇ,
3 ਮਿੰਟ ਦਾ ਫਰਕ ਹੈ ਬੱਚਿਆਂ ਦੇ ਵਿੱਚ।
ਅੱਛਾ,
ਸੋ ਰਾਵੀ ਕੇਮ ਫਸਟ
ਜੀ,
ਦੈਨ ਕੇਮ ਤੇਜ।
ਹਾਂ, ਵੈਰੀ ਨਾਈਸ, ਵੈਰੀ ਨਾਈਸ ਵਾਸੂ ਜੀ। ਬੱਚਾ ਨਾ ਬੜੇ ਵਧੀਆ ਰੱਖਿਆ ਜਾ, ਬਾਏ ਦ ਵੇ ਆਪਣੀ ਚਲੋ ਗੱਲ ਵੈਸੇ ਪਹਿਲਾਂ ਵੀ ਹੋਈ ਸੀ, ਬਟ ਦਿਸ ਇਜ਼ ਅ ਬਿਊਟੀਫੁਲ ਨੇਮ।
ਤੇਜ ਮੇਰੇ ਦਾਦਾ ਜੀ ਦਾ ਨਾਮ ਸੀ।
ਓਹ ਅੱਛਾ,
ਤਾਂ ਕਰਕੇ ਬੇਟੇ ਦਾ ਨਾਮ ਤੇਜ ਹੈ। ਰਾਵੀ ਮੈਨੂੰ ਉਦਾਂ ਹੀ ਬੜੇ ਕਈ ਸਾਲਾਂ ਤੋਂ ਮੇਰੇ ਮਨ ਦੇ ਵਿੱਚ ਸੀਗਾ ਕਿ ਜੇ ਰੱਬ ਨੇ ਕਦੇ ਬੇਟੀ ਦਿੱਤੀ
ਤਾਂ ਨਾਮ ਹੀ ਰੱਖਾਂਗੇ।
ਸੋ ਰੱਬ ਨੇ ਦੋਨੋਂ ਹੀ ਬੱਚੇ ਦੇ,
ਵੈਰੀ ਨਾਈਸ,
ਤੇਜ ਐਂਡ ਰਾਵੀ,
ਬਹੁਤ ਬਹੁਤ ਸ਼ੁਭੇਚਾਵਾਂ, ਵੈਰੀ ਬਿਊਟੀਫੁਲ ਨੇਮ,
ਥੈਂਕ ਯੂ।
ਅੱਛਾ ਵਾਸੂ ਜੀ, ਹੁਣ ਖ਼ਬਰਾਂ ਦਾ ਸਿਲਸਿਲਾ ਸ਼ੁਰੂ ਕਰੀਏ।
ਜ਼ਰੂਰ, ਯੈਸ।
ਅੱਜ ਜਿਹੜੀ ਆਪਾਂ ਗੱਲ ਕਰਦੇ ਸੀ ਕਿ ਬੀ ਸੀ ਦੇ ਵਿੱਚ ਡੇਵਿਡ ਈਬੀ ਵੱਲੋਂ ਅੱਜ ਆਪਣੀ ਜਿਹੜੀ ਨਵੀਂ ਕੈਬਨਿਟ ਆ ਉਹਨਾਂ ਦਾ ਸਹੁੰ ਚੁੱਕ ਸਮਾਗਮ ਹੋਣਾ, ਅੱਜ ਪਤਾ ਲੱਗੇਗਾ ਕਿ ਮੰਤਰਾਲੇ ਕਿਹਨੂੰ ਕਿਹਨੂੰ ਮਿਲਦੇ ਨੇ। ਇਹ ਇਸ ਕਰਕੇ ਵੀ ਬੜਾ ਇੰਪੋਰਟੈਂਟ ਹੈ ਕਿ ਐਤਕੀ ਇੱਕ ਤਾਂ ਸੀਟਾਂ ਹੀ 47 ਰਹਿ ਗਈਆਂ ਨੇ, ਪਹਿਲੀ ਗੱਲ ਤਾਂ। ਦੂਜੀ ਗੱਲ ਇਹ ਕਿ ਜਿਹੜੇ ਹੁਣ ਇਲੈਕਸ਼ਨ ਹੋ ਕੇ ਹਟਿਆ, ਉਹਦੇ ਵਿੱਚ ਜਿਹੜੀ ਪਿਛਲੀ ਕੈਬਨਿਟ ਸੀਗੀ ਡੇਵਿਡ ਈਬੀ ਦੀ, ਉਹਦੇ ਵਿੱਚ 12 ਮਿਨਿਸਟਰ ਅਜਿਹੇ ਸੀ ਜਿਹੜੇ ਐਤਕੀ ਹੁਣ ਇਸ ਟੀਮ ਦਾ ਹਿੱਸਾ ਨਹੀਂ ਹੈਗੇ, ਜਾਂ ਤਾਂ ਉਹਨਾਂ ਦੇ ਵਿੱਚੋਂ ਕਈ ਰਿਟਾਇਰਮੈਂਟ ਲੈ ਗਏ, ਜਿਵੇਂ ਕਿ ਹੈਰੀ ਬੈਂਸ, ਰੌਬ ਫਲੈਮਿੰਗ, ਬਰੂਸ ਰੌਲਸਨ, ਹੈਨਾ, ਅਜਿਹੇ ਕੁਝ ਨਾਮ, ਕੈਟਰਿਨ ਕੋਨਰੋਏ,
ਜਾਰਜ ਹੇਮਨ,
ਹੈਨਾ, ਅਜਿਹੇ ਨਾਂ, ਇਹਨਾਂ ਨੇ ਰਿਟਾਇਰਮੈਂਟ ਲੈ ਲਈ ਅਤੇ ਕੁਝ ਅਜਿਹੇ ਜਿਹੜੇ ਕਿ ਇਲੈਕਸ਼ਨ ਹਾਰ ਗਏ ਸੀ। ਸੋ ਇਹਦੇ ਕਰਕੇ ਹੁਣ 12 ਅਸਾਮੀਆਂ ਤਾਂ ਉਹੀ ਖਾਲੀ ਨੇ, ਪਰ ਐਤਕੀ ਥੋੜ੍ਹਾ ਇਸ ਕਰਕੇ ਚੈਲੇਂਜਿੰਗ ਹੋ ਸਕਦਾ ਡੇਵੀ ਡੀ ਬੀ ਵਾਸਤੇ ਇਹ ਸਾਰਾ ਕੰਮਕਾਜ, ਕਿ 47 ਮੈਂਬਰ ਨੇ, 47 'ਚੋਂ ਇੱਕ ਤਾਂ ਪ੍ਰੀਮੀਅਰ ਖੁਦ ਹੋ ਗਏ, ਸੋ ਰਹਿ ਗਏ ਬਾਕੀ ਦੇ 46, ਉਹਨਾਂ ਦੇ ਵਿੱਚੋਂ 18 ਨਵੇਂ ਨੇ।
ਸੋ 47 ਵਿੱਚੋਂ 29 ਨੇ ਜਿਹੜੇ ਪੁਰਾਣੇ ਨੇ ਹੂ ਆਰ ਰਿਟਰਨਿੰਗ, ਐਂਡ 18 ਬਿਲਕੁਲ ਨਵੇਂ ਨੇ
ਜੀ।
ਸੋ ਇਹਦੇ ਵਿੱਚੋਂ ਬਹੁਤ ਸਾਰੀਆਂ ਜਿਹੜੀਆਂ, ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਅਬਾਊਟ 12 ਜਿਹੜੀਆਂ ਪੋਜੀਸ਼ਨਸ ਨੇ ਉਹ ਨਵੀਆਂ ਭਰਨੀਆਂ ਪੈਣਗੀਆਂ ਡੇਵੀ ਡੀ ਬੀ ਨੂੰ, ਕਿਉਂਕਿ ਇਹਦੇ ਵਿੱਚੋਂ ਇੱਕ ਤਾਂ ਐਜੂਕੇਸ਼ਨ ਮਿਨਿਸਟਰ ਰਚਨਾ ਸਿੰਘ, ਉਹ ਆਪਣਾ ਇਲੈਕਸ਼ਨ ਹਾਰ ਗਏ, ਸੋ ਐਜੂਕੇਸ਼ਨ ਮਿਨਿਸਟਰ ਵੀ ਨਵਾਂ ਕੋਈ ਰੱਖਣਾ ਪਏਗਾ। ਟਰਾਂਸਪੋਰਟੇਸ਼ਨ ਮਿਨਿਸਟਰ ਰੌਬ ਫਲੈਮਿੰਗ, ਉਹ ਇਲੈਕਸ਼ਨ ਲੜੇ ਹੀ ਨਹੀਂ, ਸੋ ਉਹ ਵੀ ਅਸਾਮੀ ਖਾਲੀ ਹੈ। ਤੇ
ਫਾਈਨੈਂਸ ਮਿਨਿਸਟਰ
ਯੈਸ, ਕੈਟਰੀਨਾ ਕੋਨਰੋਏ, ਸੋ ਉਹਨਾਂ ਨੇ ਇਲੈਕਸ਼ਨ ਲੜਿਆ ਹੀ ਨਹੀਂ ਸੀ। ਸੋ ਇਹ ਜਿਹੜੇ ਮੇਜਰ ਕਈ ਪੋਰਟਫੋਲੀਓਜ਼ ਨੇ ਜਿਨ੍ਹਾਂ ਦੇ ਵਿੱਚ ਨਵੇਂ ਸਾਨੂੰ ਨਾਮ ਦੇਖਣ ਨੂੰ ਮਿਲਣਗੇ, ਹੋ ਸਕਦਾ ਕਿ ਕੋਈ ਰੀਸ਼ਫਲਿੰਗ ਹੋਵੇ, ਵੀ ਪੁਰਾਣੇ ਹੀ ਨਾਮ ਹੋਣ ਪਰ ਪਹਿਲਾਂ ਉਹਨਾਂ ਦੇ ਕੋਲ ਪੋਰਟਫੋਲੀਓ ਕੋਈ ਹੋਰ ਸੀ। ਇੱਕ ਜਿਹੜੀ ਬੜੀ ਗੱਲ ਚੱਲਦੀ ਵਿਜੇ ਜੀ, ਕਿ ਹੈਲਥ ਮਿਨਿਸਟਰੀ ਏਜੇਂਟ ਡਿਕਸ ਦੇ ਕੋਲੋਂ ਵਾਪਸ ਲੈ ਕੇ ਕਿਸੇ ਹੋਰ ਵਿਅਕਤੀ ਨੂੰ ਦਿੱਤੀ ਜਾ ਸਕਦੀ ਹੈ, ਨਾਟ ਟੂ ਸੇ ਕਿ ਏਜੇਂਟ ਡਿਕਸ ਨੂੰ ਡਿਮੋਟ ਕੀਤਾ ਜਾਏਗਾ। ਏਜੇਂਟ ਡਿਕਸ ਦਾ ਕਿਹਾ ਜਾ ਰਿਹਾ ਵੀ ਉਹਨਾਂ ਨੂੰ ਕੋਈ ਹੋਰ ਇੰਪੋਰਟੈਂਟ ਪੋਰਟਫੋਲੀਓ ਦਿੱਤਾ ਜਾ ਸਕਦਾ ਹੈ।
ਫਾਈਨੈਂਸ ਮਿਨਿਸਟਰੀ ਮੇਬੀ,
ਇਹ ਇੱਕ ਵੱਡਾ ਸਵਾਲ ਹੈ। ਸੋ ਫਾਈਨੈਂਸ ਮਿਨਿਸਟਰੀ ਵਾਸਤੇ ਕਈ ਸਾਰੇ ਨਾਮ ਨੇ ਜਿਹੜੇ ਫਲੋਟ ਕੀਤੇ ਜਾ ਰਹੇ ਨੇ, ਆਇਰੋਨਿਕਲੀ ਕਹਿ ਲਓ ਉਹਨਾਂ ਦੇ ਵਿੱਚ ਏਜੇਂਟ ਡਿਕਸ ਦਾ ਨਾਮ ਨਹੀਂ ਆ ਰਿਹਾ, ਪਰ ਏਜੇਂਟ ਡਿਕਸ ਨੂੰ ਕਿਹੜੀ ਹੋਰ ਫੇਮ ਮਿਨਿਸਟਰੀ ਹੋ ਸਕਦੀ ਹੈ, ਇਹ ਦੇਖਣ ਵਾਲੀ ਗੱਲ ਹੋਈ ਕਿ ਲੌਂਗੈਸਟ ਸਰਵਿੰਗ ਹੈਲਥ ਮਿਨਿਸਟਰ ਇਨ ਬੀਸੀ ਹਿਸਟਰੀ।
ਹਾਂ, 7 ਸਾਲ ਵਾਸੂ ਜੀ, ਕੋਈ ਵੀ ਅਜਿਹਾ ਇੱਕ ਮਿਨਿਸਟਰ ਨਹੀਂ ਰਿਹਾ ਜਿਹਨੇ 7 ਸਾਲ ਬੀਸੀ ਦੇ ਵਿੱਚ ਸਿਹਤ ਮੰਤਰਾਲੇ ਦੇ ਮੰਤਰੀ ਵਜੋਂ ਕੰਮ ਕੀਤਾ ਹੋਵੇ। ਅੱਛਾ, ਇੱਕ ਚੈਲੇਂਜ ਵਾਸੂ ਜੀ ਇੱਥੇ ਇਹ ਵੀ ਹੋਣਾ ਡੇਵੀ ਡੀ ਬੀ ਵਾਸਤੇ, ਕਿ ਜਿਹੜੀਆਂ 47 ਸੀਟਾਂ ਜਿੱਤੀਆਂ ਨੇ ਉਹਨਾਂ ਦੇ ਵਿੱਚੋਂ ਸਿਰਫ 5 ਜਣੇ ਇਹੋ ਜਿਹੇ ਨੇ ਜਿਹੜੇ ਮੈਟਰੋ ਵੈਨਕੂਵਰ ਜਾਂ ਗ੍ਰੇਟਰ ਵਿਕਟੋਰੀਆ ਰੀਜਨ ਤੋਂ ਬਾਹਰ ਵਾਲੇ ਐਮਪੀ ਨੇ, ਸੋਰੀ ਐਮਐਲਏ ਨੇ। ਉਹਨਾਂ 5 ਦੇ ਵਿੱਚੋਂ 3 ਨਵੇਂ ਨੇ ਜਿਹੜੇ ਪਹਿਲੀ ਵਾਰ ਜਿੱਤੇ ਨੇ, ਸੋ ਰਹਿ ਗਏ ਸਿਰਫ 2 ਜਿਨ੍ਹਾਂ ਨੂੰ ਲੈਜਿਸਲੇਟਿਵ ਅਸੈਂਬਲੀ ਦੇ ਕੰਮਕਾਜ ਦਾ ਕੁਛ ਐਕਸਪੀਰੀਅੰਸ ਆ, ਜਿਹੜੇ ਇੱਕ ਹੈਗੇ ਨੇ ਕੂਟਨੀ ਸੈਂਟਰ ਦੇ ਬ੍ਰਿਟਨੀ ਐਂਡਰਸਨ, ਤੇ ਦੂਜੇ ਵਰਨਨ ਲੰਬੀ ਤੋਂ ਹਰਵਿੰਦਰ ਸੰਧੂ।
ਸੋ ਕੀ ਹਰਵਿੰਦਰ ਸੰਧੂ ਨੂੰ ਕੈਬਨਿਟ ਦੇ ਵਿੱਚ ਜਗ੍ਹਾ ਮਿਲ ਸਕਦੀ ਹੈ?
ਹਾਂ, ਕਿਉਂਕਿ
ਰੈਪ੍ਰੈਜ਼ੈਂਟੇਸ਼ਨ, ਕਿਉਂਕਿ ਸਾਰੇ ਹੀ ਸੂਬੇ ਨੂੰ ਰੈਪ੍ਰੈਜ਼ੈਂਟ ਕਰਨਾ ਕੈਬਨਿਟ ਦੇ ਵਿੱਚ। ਸੋ ਜਿਹੜੇ 5 ਕੁ ਨਾਮ ਨੇ ਜਿਹੜੇ ਬਾਹਰੋਂ ਨੇ, ਬਾਹਰੋਂ ਮਤਲਬ ਸੂਬੇ ਦੇ ਅੰਦਰੋਂ ਹੀ ਨੇ, ਮੈਟਰੋ ਵੈਨਕੂਵਰ ਤੇ ਆਈਲੈਂਡ ਤੋਂ ਬਾਹਰੋਂ ਨੇ, ਸੋ ਉਹਨਾਂ ਨੂੰ ਹੁਣ ਇਹਨਾਂ ਇਹ 5 ਦੇ ਵਿੱਚੋਂ 1 ਜਾਂ 2 ਨੂੰ ਤਾਂ ਘੱਟੋ ਘੱਟ ਥਾਂ ਦੇਣੀ ਪੈਣੀ ਹੈ।
5 ਚੋਂ 3
ਪਹਿਲੀ ਵਾਰ ਜਿੱਤ ਕੇ ਆਏ ਨੇ, ਸੋ ਉਹਨਾਂ ਦੇ ਚਾਂਸ ਘੱਟ ਨੇ। 2 ਜਿਹੜੇ ਨੇ ਉਹ ਰਿਟਰਨਿੰਗ ਨੇ, ਸੋ ਉਹਨਾਂ ਵਿੱਚੋਂ ਇੱਕ ਹਰਵਿੰਦਰ ਸੰਧੂ ਨੇ, ਸੋ ਕੀ ਹਰਵਿੰਦਰ ਸੰਧੂ ਨੂੰ ਥਾਂ ਮਿਲ ਸਕਦੀ ਹੈ, ਦੇਖਣ ਵਾਲੀ ਗੱਲ ਹੋਏਗੀ।
ਤੇ ਕੀ ਰਵੀ ਕਾਲੋਂ ਹਾਊਸਿੰਗ ਮਿਨਿਸਟਰੀ ਦੇ ਵਿੱਚ ਹੀ ਰਹਿਣਗੇ ਜਾਂ ਉਹਨਾਂ ਨੂੰ ਵੀ ਕੋਈ ਹੋਰ ਪੋਰਟਫੋਲੀਓ ਦਿੱਤਾ ਜਾਂਦਾ ਹੈ? ਕੀ ਮਾਈਕ ਫਾਰਨਵਰਥ ਉਹਨਾਂ ਨੂੰ ਪਬਲਿਕ ਸੇਫਟੀ ਦਾ ਮੰਤਰਾਲਾ ਹੀ ਦਿੱਤਾ ਜਾਂਦਾ? ਜੇ ਵਾਸੂ ਜੀ ਸਰੀ ਦੀ ਗੱਲ ਕਰੀਏ, ਸਰੀ ਦੇ ਵਿੱਚੋਂ ਦੇਖੋ 10 ਸੀਟਾਂ ਦੇ ਵਿੱਚੋਂ ਸਿਰਫ 4 ਸੀਟਾਂ ਰਹਿ ਗਈਆਂ ਐਨਡੀਪੀ ਦੀਆਂ। ਉਹਨਾਂ 4 ਦੇ ਵਿੱਚੋਂ ਸਿਰਫ 2 ਅਜਿਹੇ ਐਮਐਲਏ ਨੇ ਜਿਹੜੇ ਕਿ ਪਹਿਲਾਂ ਵੀ ਐਮਐਲਏ ਸਨ, ਜਿਹੜੇ ਹੁਣ ਜਿੱਤੇ ਨੇ, ਇੱਕ ਜਗਰੂਪ ਬਰਾੜ, ਦੂਜੇ ਗੈਰੀ ਬੈਗ। ਗੈਰੀ ਬੈਗ ਨੂੰ ਤੇ ਕਮ ਬੈਕ ਕਿੱਡ ਕਿਹਾ ਜਾ ਰਿਹਾ ਬਿਕਾਜ਼ ਆਫ ਜਿਹੜੀ ਜਦੋਂ ਜੁਡੀਸ਼ੀਅਲ ਰੀਕਾਊਂਟ ਹੋਇਆ, ਮੇਲ ਇਨ ਬੈਲਟਸ ਤੇ ਐਬਸੈਂਟੀ ਬੈਲਟ ਗਿਣੇ ਗਏ, ਉਸ ਤੋਂ ਮਗਰੋਂ ਜਿਹੜੀ ਉਹ ਸੀਟ ਸੀ ਬੜੀ ਕਰੂਸ਼ੀਅਲ ਹੋ ਗਈ ਸੀ।
ਹਾਰ ਕੇ ਜਿੱਤਣੇ ਵਾਲੇ ਕੋ ਹੈਰੀ ਬੈਗ ਕਹਿੰਦੇ
ਹਾਂ, ਗੈਰੀ ਬੈਗ ਬਾਜ਼ੀਗਰ ਨਹੀਂ ਹੋਣਾ, ਹੁਣ ਡਾਇਲੋਗ ਅਪਡੇਟ ਹੋ ਗਿਆ। ਸੋ ਗੈਰੀ ਬੈਗ ਨੂੰ ਵੀ ਕੋਈ ਨਾ ਕੋਈ ਮੰਤਰਾਲਾ ਤੇ ਕੋਈ ਵਧੀਆ ਮੰਤਰਾਲਾ ਮਿਲਣ ਦੇ ਆਸਾਰ ਨੇ।
ਜਗਰੂਪ ਬਰਾੜ ਇਜ਼ ਅ ਵੈਟਰਨ ਪੋਲਿਟਿਕਸ ਦੇ ਵਿੱਚ ਤੇ ਸੂਬਾਈ ਪੋਲਿਟਿਕਸ ਦੇ ਵਿੱਚ, ਮਿਨਿਸਟਰ ਆਫ ਸਟੇਟ ਦਾ ਅਹੁਦਾ ਰਿਹਾ ਉਹਨਾਂ ਦੇ ਕੋਲ, ਮਿਨਿਸਟਰ ਆਫ ਸਟੇਟ ਫਾਰ ਟ੍ਰੇਡ, ਤੇ ਸੋ ਦੇਖਦੇ ਹਾਂ ਉਹਨਾਂ ਨੂੰ ਕਿ ਫੁੱਲ ਫਲੈਜਡ ਮਿਨਿਸਟਰੀ ਇਸ ਵਾਰ ਮਿਲਦੀ ਹੈ ਕਿ ਨਹੀਂ।
ਹਾਂ, ਕਿਉਂਕਿ ਮਿਨਿਸਟਰ ਆਫ ਸਟੇਟ ਜਿਹੜੇ ਹੋਇਆ ਕਰਦੇ ਨੇ, ਇਹ ਕਹਿ ਲਓ ਵੀ ਇੱਕ ਜੂਨੀਅਰ ਮਿਨਿਸਟਰੀ, ਜੂਨੀਅਰ ਮਿਨਿਸਟਰੀ ਹੋਇਆ ਕਰਦੀ ਆ ਕਿ ਉਹਨਾਂ ਨੂੰ ਕੋਈ ਫੁੱਲ ਫਲੈਜ ਮਿਨਿਸਟਰੀ ਦਿੱਤੀ ਜਾਂਦੀ ਆ, ਕਿਉਂਕਿ ਸਰੀ ਦੇ ਵਿੱਚੋਂ ਇੱਦਾਂ ਤਾਂ ਹੋਏਗਾ ਨਹੀਂ ਕਿ ਕੋਈ ਮੰਤਰੀ ਨਹੀਂ ਬਣਦਾ, ਮੰਤਰੀ ਤਾਂ ਇੱਥੋਂ ਆਫਕੋਰਸ ਪਹਿਲਾਂ ਵੀ ਸੀਗੇ, ਹੁਣ ਵੀ ਹੋਣਗੇ, ਤੇ ਸਿਰਫ 2 ਜਣੇ ਐਕਸਪੀਰੀਅੰਸ ਨੇ ਜਿਨ੍ਹਾਂ ਨੂੰ ਜਿਹੜੇ ਐਕਸਪੀਰੀਅੰਸਡ ਐਮ ਐਲ ਏ ਦੁਆਰਾ ਜਿੱਤੇ ਨੇ। ਸੋ ਦੈਟ ਰਿਮੇਨਸ ਟੂ ਬੀ ਸੀਨ। ਪਰ ਵਾਸੂ ਜੀ, ਪ੍ਰਮੁੱਖ ਤੌਰ 'ਤੇ ਹੁਣ ਡੇਵੀ ਡੀ ਬੀ ਨੂੰ ਵੀ ਇਸ ਇਲੈਕਸ਼ਨ ਤੋਂ ਬਾਅਦ ਜਿਹੜੀਆਂ ਉਹਨਾਂ ਨੇ ਆਪਣੀ ਕੁਝ ਗੱਲਾਂ, ਦੇਖੋ ਕੁਝ ਗੱਲਾਂ ਜਿਵੇਂ ਜਸਟਿਨ ਟਰੂਡੋ ਹੁਣ ਤਸਦੀਕ ਕਰ ਰਹੇ ਨੇ ਨਾ ਗਲਤੀਆਂ, ਆਈ ਥਿੰਕ ਉਹਨਾਂ ਨੂੰ ਆਹ ਹੁਣ ਫੀਲਰਸ ਮਿਲ ਗਏ ਨੇ ਸੱਜਿਓਂ ਖੱਬਿਓਂ, ਅਮਰੀਕਾ ਦਾ ਇਲੈਕਸ਼ਨ, ਬੀ ਸੀ ਦਾ ਇਲੈਕਸ਼ਨ, ਉੱਧਰੋਂ ਐਟਲਾਂਟਿਕ ਕੈਨੇਡਾ ਦੇ ਵਿੱਚ ਹੋਇਆ ਇਲੈਕਸ਼ਨ, ਹੁਣ ਇਸੇ ਤਰ੍ਹਾਂ ਡੇਵਿਡ ਈਬੀ ਨੇ ਵੀ ਕੁਝ ਚੀਜ਼ਾਂ ਨੂੰ ਕਿਹਾ ਵੀ ਅਸੀਂ ਲੋਕਾਂ ਦੀ ਜਿਹੜੀ ਗੱਲ ਆ ਉਹ ਬੜੀ ਕਲੀਅਰਲੀ ਸੁਣੀ ਆ, ਉਹ ਸਾਨੂੰ ਉਹ ਚਾਹੁੰਦੇ ਨੇ ਵੀ ਅਸੀਂ ਕੰਮ ਕਰੀਏ ਲੋਕਾਂ ਦੇ ਜਿਹੜੇ ਕਿ ਲੋਕਾਂ ਵਾਸਤੇ ਤਰਜੀਹੀ ਚੀਜ਼ਾਂ ਨੇ, ਅਤੇ ਜਿਹੜੀ ਨਵੀਂ ਕੈਬਨਿਟ ਆ, ਨਵੀਂ ਕੈਬਨਿਟ ਦੀ ਫਾਰਮੇਸ਼ਨ ਆ, ਇਸ ਸਰਕਾਰ ਦਾ ਅਗਲਾ ਕੰਮਕਾਜ ਕਰਨ ਦਾ ਤਰੀਕਾ ਹੋਏਗਾ, ਉਹ ਲੋਕਾਂ ਦੇ ਜਿਹੜੇ ਪ੍ਰੈਕਟੀਕਲ ਇਸ਼ੂਜ਼ ਨੇ ਉਹਨਾਂ ਦੇ ਆਲੇ ਦੁਆਲੇ ਕੇਂਦਰਿਤ ਹੋਏਗਾ।
ਸੋ ਇਹਨੂੰ ਇਸ ਤਰ੍ਹਾਂ ਵੀ ਦੇਖਿਆ ਜਾ ਰਿਹਾ ਕਿ ਇੱਕ ਸਿਗਨਲ ਹੋ ਸਕਦਾ ਕਿ ਇਸ ਵਾਰ ਕੈਬਨਿਟ ਦਾ ਸਾਈਜ਼ ਜਿਹੜਾ ਪਹਿਲਾਂ ਨਾਲੋਂ ਸ਼ਾਇਦ ਛੋਟਾ ਹੋਵੇ।
ਰਾਈਟ,
ਉਹਨੇ ਮਹੱਤਵਪੂਰਨ ਮੁੱਦੇ ਨੇ ਉਹਨਾਂ ਦੇ ਉੱਤੇ ਜ਼ਿਆਦਾ ਫੋਕਸ ਰਹੇਗਾ
ਜੀ,
ਤੇ ਇਹਨਾਂ ਦੇ ਕੋਲ ਵੈਸੇ ਟੈਲੈਂਟ ਪੂਲ ਵੀ ਇਸ ਵਾਰ ਛੋਟਾ ਹੈ, ਕਿਉਂਕਿ ਐਸ ਵੀ ਮੈਂਸ਼ਨ ਕਿ ਬਹੁਤ ਸਾਰੇ ਜਿਹੜੇ ਵੈਟਰਨ ਨਾਮ ਸੀਗੇ ਉਹ ਹੁਣ ਇਹਨਾਂ ਦੇ ਕੋਲ ਅਵੇਲੇਬਲ ਨਹੀਂ ਹੈਗੇ, ਬਹੁਤ ਸਾਰੇ ਲੋਕ ਨਵੇਂ ਨੇ, ਤੇ ਸੋ ਹੋ ਸਕਦਾ ਕਿ ਮਿਨਿਸਟਰੀਆਂ ਜਿਹੜੀਆਂ ਨੇ ਘਟਾਰੀਆਂ ਜਾਣ, ਤੇ ਹੋ ਸਕਦਾ ਕਿ ਇੱਕ ਇੱਕ ਮਿਨਿਸਟਰ ਨੂੰ ਬਹੁਤੇ ਪੋਰਟਫੋਲੀਓਜ਼ ਦਿੱਤੇ ਜਾਣ, ਇਹ ਵੀ ਹੋ ਸਕਦਾ। ਤੇ ਵਿਜੇ ਜੀ ਇਹਦੇ ਵਿੱਚ ਹੋਰ ਕਈ ਇੰਟਰਸਟਿੰਗ ਗੱਲਾਂ ਨੇ ਕਿ
ਜਿਵੇਂ ਦੇਖੋ ਉਹਨਾਂ ਨੇ ਬਸ ਉਡੀਕ ਤੇ ਗੱਲ ਇਹੀ ਕਹੀ ਆ ਵੀ ਅਸੀਂ ਜਿਹੜੇ ਲੋਕਾਂ ਦੇ ਇਸ਼ੂਜ਼ ਨੇ ਨਾ, ਵੀ ਜਿਹੜੇ ਕਿਚਨ ਟੇਬਲ ਅਫੋਰਡੇਬਿਲਿਟੀ, ਕੋਸਟ ਆਫ ਡੇਲੀ ਲਾਈਫ, ਹੈਲਥ ਕੇਅਰ ਸਿਸਟਮ ਨੂੰ ਬਿਹਤਰ ਬਣਾਉਣਾ, ਵੀ ਅਸੀਂ ਇਹਨਾਂ ਚੀਜ਼ਾਂ 'ਤੇ ਕੰਮ ਕਰਾਂਗੇ।
ਸੋ ਡੇਵਿਡ ਈਬੀ ਜਦੋਂ ਦੇ ਪ੍ਰੀਮੀਅਰ ਬਣੇ ਨੇ
ਜੀ,
ਉਹਨਾਂ ਦਾ ਇੱਕ ਕ੍ਰਿਟਿਸਿਜ਼ਮ ਬਹੁਤ ਰਿਹਾ ਕਿ ਕੰਪੈਰੀਜ਼ਨ ਹੁੰਦਾ ਉਹਨਾਂ ਦਾ ਜੌਨ ਹਾਰਗਨ ਦੇ ਨਾਲ,
ਮੋਰ ਸੋ ਨਾਓ।
ਸੋ ਜੌਨ ਹਾਰਗਨ ਦੀ ਇੱਕ ਹਮੇਸ਼ਾ ਸਿਫਤ ਰਹੀ ਕਿ ਉਹਨਾਂ ਨੇ ਆਪਣੀ ਜਿਹੜੀ ਸਾਰੀ ਲੀਡਰਸ਼ਿਪ ਸੀ, ਆਪਣੀ ਐਡਮਿਨਿਸਟ੍ਰੇਸ਼ਨ, ਉਹਨੂੰ ਡੀਸੈਂਟਰਲਾਈਜ਼ਡ ਰੱਖਿਆ।
ਬਿਲਕੁਲ,
ਕਿ ਐਸਪੈਸ਼ਲੀ ਡਿਊਰਿੰਗ ਕੋਵਿਡ-19 ਅਸੀਂ ਦੇਖਿਆ ਕਿ ਜੌਨ ਹਾਰਗਨ ਕਦੇ ਵੀ ਫਰੰਟ ਐਂਡ ਸੈਂਟਰ ਨਹੀਂ ਹੋਏ, ਉਹਨਾਂ ਨੇ ਏਡਰੀਅਨ ਡਿਕਸ ਅਤੇ ਡਾਕਟਰ ਬੋਨੀ ਹੈਨਰੀ ਨੂੰ ਹੀ ਅੱਗੇ ਰੱਖਿਆ, ਅਤੇ ਉਹਨਾਂ ਜਦੋਂ ਵੀ ਕੋਈ ਕੰਮ ਹੁੰਦਾ ਸੀ ਕਿਸੇ ਵੀ ਮਹਿਕਮੇ ਨਾਲ, ਕਿਸੇ ਵੀ ਮਿਨਿਸਟਰੀ ਨਾਲ ਸੰਬੰਧਿਤ, ਹਮੇਸ਼ਾ ਉਹਨਾਂ ਵੱਲੋਂ ਕਿਹਾ ਜਾਂਦਾ ਸੀ ਗੋ ਟਾਕ ਟੂ ਦ ਮਿਨਿਸਟਰ। ਉਹ ਆਪ ਕਦੇ ਵੀ ਸਾਰੀ ਚੀਜ਼ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਨਹੀਂ ਸੀ ਕਰਦੇ, ਅਤੇ ਜਦੋਂ ਦੇ ਡੇਵਿਡ ਈਬੀ ਪ੍ਰੀਮੀਅਰ ਬਣੇ ਨੇ ਉਹਨਾਂ ਦਾ ਇਸ ਗੱਲ ਨੂੰ ਲੈ ਕੇ ਕ੍ਰਿਟਿਸਿਜ਼ਮ ਹੁੰਦਾ ਰਿਹਾ ਕਿ ਪ੍ਰੀਮੀਅਰ ਆਫਿਸ ਦੇ ਵਿੱਚ ਜਿਹੜੀ ਕਹਿ ਲਓ ਕਿ
ਕੁਝ ਐਡਵਾਈਜ਼ਰ ਰੱਖੇ,
ਹਾਂ, ਪਾਵਰ ਬਹੁਤ ਜ਼ਿਆਦਾ ਸੈਂਟਰਲਾਈਜ਼ ਹੋ ਗਈ, ਅਤੇ ਹੁਣ ਉਹਨਾਂ ਨੇ ਇੱਕ ਜਿਹੜਾ ਉਹਨਾਂ ਦਾ ਇੱਕ ਕੋਰ ਗਰੁੱਪ ਸੀਗਾ ਪਲੈਨਿੰਗ ਐਂਡ ਪ੍ਰਾਇਓਰਟੀਜ਼ ਸੈਕਰਟੇਰੀਏਟ, ਉਹਨੂੰ ਉਹਨਾਂ ਨੇ ਡਿਸਮੈਂਟਲ ਕੀਤਾ,
ਅਤੇ
ਉਹਨਾਂ ਜਿਹੜੇ ਚੀਫ ਆਫ ਸਟਾਫ ਸੀਗੇ ਮੈਟ ਸਮਿਥ,
ਉਹ 20 ਦਸੰਬਰ ਨੂੰ ਆਈ ਬਿਲੀਵ ਆਪਣਾ ਅਹੁਦਾ ਛੱਡ ਰਹੇ ਨੇ,
ਹਾਂ, ਸੋ ਉਹ ਵੀ ਛੱਡ ਕੇ ਜਾ ਰਹੇ ਨੇ। ਸੋ ਕਾਫੀ ਫੇਰ ਬਦਲ ਕੀਤੇ ਜਾ ਰਹੇ ਨੇ ਪ੍ਰੀਮੀਅਰ ਆਫਿਸ ਦੇ ਵਿੱਚ। ਇਸ ਵਾਰ ਐਕਸਪੈਕਟ ਇਹ ਕੀਤਾ ਜਾ ਰਿਹਾ ਡੇਵਿਡ ਈਬੀ ਤੋਂ ਕਿ ਉਹ ਹੁਣ ਆਪਣੀ ਐਡਮਿਨਿਸਟ੍ਰੇਸ਼ਨ ਦੇ, ਆਪਣੀ ਲੀਡਰਸ਼ਿਪ ਦੇ ਤਰੀਕੇ ਦੇ ਵਿੱਚ ਵੀ ਥੋੜੀ ਤਬਦੀਲੀ ਲੈ ਕੇ ਆਣਗੇ।
ਇੰਨਾ ਸੈਂਟਰਲਾਈਜ਼ਡ ਵੇ ਆਫ ਆਪਰੇਸ਼ਨ ਨਹੀਂ ਹੋਏਗਾ। ਵਾਸੂ ਜੀ, ਜਦੋਂ ਨਵੰਬਰ 2022 ਦੇ ਵਿੱਚ ਜੌਨ ਹਾਰਗਨ ਦੇ ਰਿਟਾਇਰ ਹੋਣ ਮਗਰੋਂ ਜਦੋਂ ਡੇਵਿਡ ਈਬੀ ਨੇ ਕੰਮਕਾਜ ਸੰਭਾਲਿਆ ਸੀ, ਉਦੋਂ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਦਫ਼ਤਰ ਦੇ ਵਿੱਚ ਕਈ ਮਹਿੰਗੇ ਐਡਵਾਈਜ਼ਰ ਰੱਖੇ, ਐਡਵਾਈਜ਼ਰ ਉਹਨਾਂ ਕੰਮਾਂ ਲਈ ਜਿਨ੍ਹਾਂ ਵਾਸਤੇ ਮਿਨਿਸਟਰੀਜ਼ ਵੀ ਐਗਜ਼ਿਸਟ ਕਰਦੀਆਂ ਨੇ। ਸੋ ਉਹ ਸੈਂਟਰਲਾਈਜੇਸ਼ਨ ਵਾਲਾ ਜਿਹੜਾ ਪਹਿਲੂ ਆ, ਸੋ ਇਹ ਦੇਖਣਾ ਹੋਏਗਾ ਵੀ ਐਤਕੀ ਹੁਣ ਜਿਹੜੀ ਡੇਵਿਡ ਈਬੀ 2.0 ਐਡਮਿਨਿਸਟ੍ਰੇਸ਼ਨ ਆ, ਉਹਦੇ ਵਿੱਚ ਇਹਦਾ ਹਿਸਾਬ ਕਿਤਾਬ ਕਿਹੋ ਜਿਹਾ ਰਹਿੰਦਾ। ਦੂਜੀ ਗੱਲ ਇੱਕ ਹੋਰ ਵਾਸੂ ਜੀ ਇਹ ਕਹੀ ਜਾ ਰਹੀ ਆ, ਦੇਖੋ ਆਮ ਤੌਰ 'ਤੇ ਜਦੋਂ ਕਦੇ ਕੈਬਨਿਟ ਨਿਯੁਕਤ ਕੀਤੀ ਜਾਂਦੀ ਆ, ਅਪੁਆਇੰਟ ਕੀਤੀ ਜਾਂਦੀ ਆ, ਉਹ ਤੋਂ ਬਾਅਦ ਫਿਰ ਕੈਬਨਿਟ ਮਿਨਿਸਟਰਸ ਨੂੰ ਮੈਂਡੇਟ ਲੈਟਰਸ ਦਿੱਤੇ ਜਾਂਦੇ ਨੇ। ਐਤਕੀ ਹੋ ਸਕਦਾ ਮੈਂਡੇਟ ਲੈਟਰਸ ਇਸ਼ੂ ਕਰਨ ਵਾਲਾ ਕੰਮ ਥੋੜ੍ਹਾ ਦੇਰ ਨਾਲ ਹੋਵੇ, ਕਿਉਂਕਿ ਅਜੇ ਵੀ 47 ਸੀਟਾਂ ਰੇਜ਼ਰ ਥਿਨ ਮੈਜੋਰਿਟੀ ਆ NDP ਦੇ ਕੋਲ BC ਦੇ ਵਿੱਚ, ਅਤੇ ਇਹਨਾਂ ਵੱਲੋਂ ਅਜੇ ਵੀ ਗ੍ਰੀਨਸ ਦੇ ਨਾਲ ਜਿਹੜੀ ਗੱਲਬਾਤ ਹੈ, ਅਤੇ ਉਹਨਾਂ ਨੂੰ ਆਪਣੇ ਖੇਮੇ ਦੇ ਵਿੱਚ ਆਪਣੇ ਹੱਕ ਦੇ ਵਿੱਚ ਵੋਟਾਂ ਪਾਉਣ ਵਾਸਤੇ ਉਹ ਜਿਹੜੀ ਨੈਗੋਸ਼ੀਏਸ਼ਨਸ ਨੇ ਉਹ ਵੀ ਚੱਲਦੀਆਂ ਪਈਆਂ ਨੇ। ਐਂਡ ਵੈਸੇ ਵੀ ਸਪੀਕਰ ਜਦੋਂ ਚੁਣਨਾ, ਇੱਕ ਛੋਟਾ ਜਿਹਾ ਇੱਕ ਸਿਟਿੰਗ ਹੀ ਸੱਦੀ ਜਾਣੀ ਹੈ ਲੈਜਿਸਲੇਟਿਵ ਅਸੈਂਬਲੀ ਦੀ, ਹੁਣ ਪੂਰਾ ਸੈਸ਼ਨ ਦਾ ਨਾਂ ਸਮਾਂ ਰਹਿਣਾ, ਸੋ ਉਦੋਂ ਸਪੀਕਰ ਚੁਣਿਆ ਜਾਂਦਾ। ਪਰ ਅੱਜ ਪਹਿਲਾਂ ਵੇਖਦੇ ਹਾਂ ਕਿ ਕੈਬਨਿਟ ਦੇ ਵਿੱਚ ਕਿਹਨੂੰ ਕਿਹਨੂੰ ਥਾਂ ਮਿਲਦੀ ਆ, ਫਿਰ ਜਦੋਂ ਸਪੀਕਰ ਚੁਣਨ ਦੀ ਵਾਰੀ ਆਉਂਦੀ ਹੈ, ਜੇ ਸਪੀਕਰ NDP ਦਾ ਹੀ ਹੁੰਦਾ ਫਿਰ ਸਪੀਕਰ ਨੇ ਰਹਿਣਾ ਨਿਊਟਰਲ, ਸੀਟਾਂ ਰਹੇਗੀਆਂ 46 ਅਤੇ ਲੋੜ ਪੈਣੀ ਹੈ ਗ੍ਰੀਨ ਪਾਰਟੀ ਦੀ।
ਸੋ ਇਸੇ ਕਰਕੇ ਗ੍ਰੀਨ ਪਾਰਟੀ ਦੇ ਨਾਲ BC ਗ੍ਰੀਨਸ ਦੇ ਨਾਲ ਅਜੇ ਵੀ ਨੈਗੋਸੀਏਸ਼ਨ ਚੱਲ ਰਹੀ ਹੈ
ਜੀ,
ਅਤੇ ਕਿਉਂਕਿ ਜੇ ਉਹ ਨੈਗੋਸੀਏਸ਼ਨ ਸਿਰੇ ਚੜ੍ਹਦੀ ਹੈ, ਜੇਕਰ ਉਹ ਗੱਲਬਾਤ ਬਣਦੀ ਹੈ BC NDP ਅਤੇ BC ਗ੍ਰੀਨ ਪਾਰਟੀ ਦੇ ਵਿਚਕਾਰ, ਤਾਂ ਫਿਰ ਮੰਨਿਆ ਜਾ ਰਿਹਾ ਕਿ ਰਾਜ ਚੌਹਾਨ ਨੂੰ ਹੀ ਦੁਬਾਰਾ ਰੀਇਲੈਕਟ ਕੀਤਾ ਜਾ ਸਕਦਾ ਹੈ ਸਪੀਕਰ। ਅਤੇ ਜੇ ਉਹ ਗੱਲ ਨਹੀਂ ਬਣਦੀ ਤਾਂ ਫਿਰ ਦੇਖਣਾ ਹੋਏਗਾ ਕਿ ਸਪੀਕਰ ਕੌਣ ਹੋਏਗਾ। ਜੇ ਸਪੀਕਰ BC NDP ਨੂੰ ਹੀ ਦੇਣਾ ਪੈਂਦਾ ਵਿਦਆਊਟ ਐਨ ਅਗਰੀਮੈਂਟ ਵਿਦ BC ਗ੍ਰੀਨਸ, ਤਾਂ ਫਿਰ ਉਹਨਾਂ ਨੂੰ ਹਰ ਮੁੱਦੇ ਦੇ ਉੱਤੇ ਸਪੀਕਰ ਨੂੰ ਟਾਈ ਬ੍ਰੇਕ ਵਜੋਂ ਵੋਟ ਪਾਉਣੀ ਪੈਣੀ ਹੈ,
ਅਤੇ
ਉਹ ਫਿਰ ਕੰਮ ਚੱਲਦਾ ਨਹੀਂ ਹੁੰਦਾ ਬਹੁਤੀ ਦੇਰ।
ਜੀ ਜੀ ਜੀ, ਵੈਸੇ ਵੀ ਵਾਸੂ ਜੀ ਅਸੀਂ ਇੱਕ ਦਿਨ ਪਹਿਲਾਂ ਵੀ ਗੱਲ ਕਰਦੇ ਸੀ ਵੀ ਸਪੀਕਰ ਨੇ ਜਦੋਂ ਕਦੇ ਵੀ ਇੱਦਾਂ ਟਾਈ ਬ੍ਰੇਕਰ ਵਾਲੇ ਮਾਮਲੇ 'ਚ ਵੋਟ ਪਾਉਣੀ ਆ, ਜਦੋਂ ਕਿਸੇ ਅਜਿਹੀ ਚੀਜ਼ ਦੇ ਉੱਪਰ ਡਿਬੇਟ ਮਾਮਲਾ ਆ ਕੇ ਅੜ ਜਾਵੇ, ਤਾਂ ਸਪੀਕਰ ਦੀ ਵੋਟ ਹੁੰਦੀ ਹੈ ਟੂ ਮੇਨਟੇਨ ਦਾ ਸਟੇਟਸ ਕੋ। ਉਹ ਫਿਰ ਜੋ ਜਿਹੜੀ ਰਵਾਇਤਿਕ ਚੱਲਦੀ ਆ ਰਹੀ ਹੁੰਦੀ ਹੈ, ਜੋ ਇੱਕ ਫਲੋ ਆਫ ਵਰਕ ਚੱਲਦਾ ਆ ਰਿਹਾ ਹੁੰਦਾ, ਉਹਨੂੰ ਤੋੜਨ ਦੇ ਹੱਕ ਵਿੱਚ ਸਪੀਕਰ ਵੋਟ ਨਹੀਂ ਪਾ ਸਕਦਾ, ਰਵਾਇਤ ਇਹ ਆ। ਸੋ ਜੇ ਦੇਖੋ NDP ਦੇ ਸਪੀਕਰ, NDP ਵੱਲੋਂ ਕੋਈ ਸਪੀਕਰ ਆਉਂਦਾ ਤਾਂ ਦ ਚਾਂਸਿਸ ਆਰ ਵੈਰੀ ਸਟਰੋਂਗ ਕਿ ਉਹ ਰਾਜ ਚੌਹਾਨ ਹੀ ਹੋਣਗੇ। ਪਰ ਦ ਥਿੰਗ ਇਜ਼ ਕਿ ਸਪੀਕਰ NDP ਦੇ ਪਾਸੇ ਆਉਣ ਦਾ ਮਤਲਬ ਇਹ ਆ ਕਿ ਇੱਕ ਜਿਹੜੀ ਵੋਟ ਹੈ ਤੁਹਾਡੀ ਫਲੋਰ 'ਤੇ ਉਹ ਘੱਟ ਜਾਣੀ ਆ।
ਬਿਲਕੁਲ, ਤੇ ਇਹਦੇ ਸਾਰੇ ਵਿੱਚ ਦੇਖਣਾ ਹੋਏਗਾ ਰੋਲ BC ਕੰਜ਼ਰਵੇਟਿਵ ਪਾਰਟੀ ਦਾ, ਜੌਨ ਰਸਟੈਡ, ਜਿਹੜਾ ਇੱਕ ਬਹੁਤ ਵੱਡਾ ਨਵਾਂ ਵੇਰੀਏਬਲ ਹੋਏਗਾ ਸਾਡੇ ਲੈਜਿਸਲੇਚਰ ਦੇ ਵਿੱਚ, ਕਿ BC ਕੰਜ਼ਰਵੇਟਿਵਸ ਦੇ ਇੰਨੇ ਸਾਰੇ MLAs ਉੱਥੇ ਹਾਊਸ ਦੇ ਵਿੱਚ ਬੈਠਣਗੇ, ਤੇ ਉਹਨਾਂ ਵੱਲੋਂ ਕਿਸ ਤਰ੍ਹਾਂ ਦਾ ਰੋਲ ਅਦਾ ਕੀਤਾ ਜਾਂਦਾ। ਜੌਨ ਰਸਟੈਡ ਪਿਛਲੇ ਦਿਨਾਂ ਦੇ ਵਿੱਚ ਕਲੀਅਰ ਕਰ ਚੁੱਕੇ ਨੇ ਕਿ ਪਬਲਿਕ ਸੇਫਟੀ ਹੋਇਆ, ਐਜੂਕੇਸ਼ਨ ਹੋਇਆ, ਨੈਚੁਰਲ ਰਿਸੋਰਸਿਸ ਦਾ ਮੁੱਦਾ, ਹਾਊਸਿੰਗ ਤੇ ਇਕਾਨਮੀ, ਇਹ ਜਿਹੜੇ 5-6 ਮੁੱਦੇ ਨੇ, ਇਹਨਾਂ ਦੇ ਉੱਤੇ ਉਹ ਬਾਰ ਬਾਰ DVDB ਨੂੰ, BC NDP ਨੂੰ ਟਾਰਗੇਟ ਕਰਨਗੇ। ਕਿੰਨੀ ਅਸਰਦਾਰ ਤਰੀਕੇ ਨਾਲ ਕਰ ਸਕਦੇ ਨੇ,
ਤੇ
ਜਿਹੜੇ ਅਸੀਂ ਨਵੇਂ ਚਿਹਰਿਆਂ ਦੀ ਗੱਲ ਕੀਤੀ ਕਿ BC NDP ਦੇ ਬਹੁਤ ਸਾਰੇ ਨਵੇਂ ਚਿਹਰੇ ਨੇ, BC ਕੰਜ਼ਰਵੇਟਿਵ ਲਗਭਗ ਸਾਰੇ ਨਵੇਂ
ਨੇ, ਸੇਮ ਆਨ ਦੀ ਅਦਰ ਸਾਈਡ,
ਉਹਨਾਂ ਦਾ ਰੋਲ ਕਿਹੋ ਜਿਹਾ ਰਹਿੰਦਾ, ਉਹ ਕਿੰਨੇ ਅਸਰਦਾਰ ਤਰੀਕੇ ਨਾਲ ਕੰਮ ਕਰ ਪਾਉਂਦੇ ਨੇ, ਆਪਣਾ ਆਪਣੀ ਛਾਪ ਛੱਡ ਸਕਦੇ ਨੇ, ਉਹ ਬਹੁਤ ਚੀਜ਼ ਇੰਪੋਰਟੈਂਟ ਹੋਣੀ ਹੈ। ਤੇ BC NDP ਸਰਕਾਰ, ਕਿਉਂਕਿ ਬਿਲਕੁਲ ਪੂਰੀ ਸੂਰੀ ਸਰਕਾਰ,
ਬਿਲਕੁਲ
ਕਿੰਨੀ ਦੇਰ ਤੱਕ ਚੱਲਦੀ ਹੈ, ਤੇ BC ਗ੍ਰੀਨ ਪਾਰਟੀ ਕਿ BC NDP ਨੂੰ ਸਪੋਰਟ ਕਰਦੀ ਰਹਿੰਦੀ ਹੈ, ਜਿਸ ਤਰ੍ਹਾਂ ਅਸੀਂ ਫੈਡਰਲ ਪੱਧਰ ਤੇ ਦੇਖਿਆ ਕਿ ਲਿਬਰਲ ਪਾਰਟੀ ਆਫ ਕੈਨੇਡਾ ਤੇ NDP ਦਾ ਆਪਸ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦਾ ਕੋਈ ਨਾ ਕੋਈ ਸਮਝੌਤਾ ਜਿਹਾ ਰਿਹਾ, ਉਹਦੇ ਸਿਰ ਤੇ ਹੀ ਲਿਬਰਲ ਸਰਕਾਰ ਜਿਹੜੀ ਹੈ ਪਿਛਲੇ ਕਈ ਸਾਲ ਕੱਢ ਗਈ। ਦੇ ਆਰ ਨਾਉ ਓਨਲੀ 1 ਈਅਰ ਅਵੇ ਫਰੋਮ ਇਲੈਕਸ਼ਨ, ਲੈਸ ਦੈਨ 1 ਈਅਰ, 3 ਸਾਲ ਉਹਨਾਂ ਨੇ ਕੱਢ ਲਏ ਨੇ। ਸੋ ਕੀ ਉਸੇ ਤਰ੍ਹਾਂ ਦਾ ਕੋਈ ਸਮਝੌਤਾ ਇੱਥੇ ਹੋ ਸਕਦਾ? ਤੇ BC ਦੇ ਵਿੱਚ ਜੋ ਪਹਿਲਾਂ ਇਸ ਤਰ੍ਹਾਂ ਦਾ ਅਰੇਂਜਮੈਂਟ ਹੋਇਆ ਸੀ 2017 ਦੇ ਵਿੱਚ BC NDP ਤੇ BC ਗ੍ਰੀਨ ਪਾਰਟੀ ਵਿਚਕਾਰ, ਇਟ ਡਿਡ ਨਾਟ ਐਂਡ ਵੈਰੀ ਵੈਲ।
ਹਾਂ, ਉਦੋਂ ਉਹ ਗ੍ਰੀਨ ਪਾਰਟੀ ਨੂੰ ਆਪਾਂ ਪਹਿਲਾਂ ਵੀ ਇਹ ਗੱਲਾਂ ਕੀਤੀਆਂ, ਦੇਖੋ ਹੁਣ ਲੱਗਦਾ ਪੁਰਾਣੀ ਗੱਲ ਬੜੀ ਹੋ ਗਈ, ਪਰ ਲਾਈਕ ਆਈ ਸੈਡ, ਬਸ ਇਹ ਕਹਾਣੀ ਹੈ ਜੇ ਉੱਥੇ ਹੀ ਖੜੀ ਹੈ ਕਿ BC ਗ੍ਰੀਨਸ ਨੂੰ ਉਹ ਸਬਕ ਵੀ ਭੁੱਲੇ ਨਹੀਂ ਹੋਣਗੇ ਕਿ ਕਿਵੇਂ ਪਿਛਲੀ ਵਾਰੀ ਜਿਹੜਾ ਉਹ ਕੌਨਫੀਡੈਂਸ ਇਨ ਸਪਲਾਈ ਐਗਰੀਮੈਂਟ ਸੀ, ਉਹਨੂੰ ਜਦੋਂ ਲੱਗਿਆ NDP ਨੂੰ ਵੀ ਸਾਡਾ ਬੈਨੀਫਿਟ ਹੋ ਸਕਦਾ, ਉਹਨਾਂ ਨੇ ਉਸਨੂੰ ਤੋੜ ਦਿੱਤਾ ਸੀ। ਅੱਛਾ, ਕਈਆਂ ਦੇ ਮਨ 'ਚ ਨਾ ਸਵਾਲ ਇਹ ਵੀ ਆਉਂਦਾ ਹੋਣਾ ਵੀ ਸਪੀਕਰ ਗ੍ਰੀਨ ਪਾਰਟੀ ਦਾ ਮੈਂਬਰ ਨਹੀਂ ਬਣ ਸਕਦਾ, ਕਿਉਂਕਿ ਜਿਹੜੇ ਦੋ ਉਹਨਾਂ ਦੇ MLA ਨੇ, ਦੋ ਚੀਜ਼ਾਂ ਨੇ ਉਹਦੇ ਵਿੱਚ, ਪਹਿਲਾਂ ਵੀ ਗੱਲ ਕੀਤੀ ਪਰ ਕਿਉਂਕਿ ਆਪਾਂ ਹੁਣ ਗੱਲ ਕਰ ਰਹੇ ਹਾਂ, ਸੋ ਜਸਟ ਟੂ ਰਿਫਰੈਸ਼ ਇਟ, ਦੋ ਚੀਜ਼ਾਂ ਨੇ, ਇੱਕ ਤੇ ਦੋਨੋਂ ਜਾਣੇ ਉਹ ਨਵੇਂ MLA ਨੇ, ਸਪੀਕਰ ਨੂੰ ਤੇ ਲੈਜਿਸਲੇਟਿਵ ਅਸੈਂਬਲੀ ਦੇ ਕੰਮਕਾਜ ਦੇ ਪਾਲਿਸੀਜ਼ ਐਂਡ ਪ੍ਰੋਸੀਜਰਸ ਬਾਰੇ ਕਿਤੇ ਜ਼ਿਆਦਾ ਡੂੰਘੀ ਜਾਣਕਾਰੀ ਦੀ ਲੋੜ ਹੁੰਦੀ ਆ। ਜਿਹੜੇ ਨਵੇਂ MLAs ਨੇ ਉਹਨਾਂ ਵਾਸਤੇ ਤਾਂ ਵੈਸੇ ਹੀ ਬੇਸਿਕਸ ਜੇ ਸਿੱਖਣੇ ਬਾਕੀ ਨੇ। ਦੂਜੀ ਗੱਲ ਇਸ ਤੋਂ ਵੀ ਜ਼ਿਆਦਾ ਇੰਪੋਰਟੈਂਟ, ਜੇ ਗ੍ਰੀਨ ਪਾਰਟੀ ਦਾ MLA ਸਪੀਕਰ ਬਣਦਾ ਤਾਂ 2 ਸੀਟਾਂ ਨਾਲ ਉਹਨਾਂ ਨੂੰ ਅਫੀਸ਼ੀਅਲ ਪਾਰਟੀ ਸਟੇਟਸ ਮਿਲਿਆ ਹੋਇਆ। ਜੇ ਉਹਨਾਂ ਦਾ ਮੈਂਬਰ ਸਪੀਕਰ ਬਣ ਜਾਂਦਾ, ਗ੍ਰੀਨ ਪਾਰਟੀ ਨੇ ਆਪਣਾ ਅਫੀਸ਼ੀਅਲ ਪਾਰਟੀ ਦਾ ਦਰਜਾ ਗਵਾ ਦੇਣਾ, ਤੇ ਅਫੀਸ਼ੀਅਲ ਪਾਰਟੀ ਦਾ ਦਰਜਾ ਜਾਣ ਦੇ ਨਾਲ ਬਹੁਤ ਸਾਰੀ ਫੰਡਿੰਗ ਤੇ ਬਹੁਤ ਸਾਰੇ ਰਿਸੋਰਸਿਸ ਵੀ ਜਾਂਦੇ ਲੱਗਣਗੇ। ਸੋ ਇਸ ਕਰਕੇ ਗ੍ਰੀਨ ਪਾਰਟੀ ਵਾਲਾ ਸਪੀਕਰ ਬਣੂ ਕੋਈ ਨਾ, ਕੰਜ਼ਰਵੇਟਿਵਸ ਸਪੀਕਰ ਨਹੀਂ ਬਣਾਉਣਾ ਚਾਹੁੰਗੇ। ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਸੰਕੇਤ ਦਿੱਤਾ ਜੌਨ ਰਸਟੈਡ ਨੇ, ਕਹਿੰਦੇ ਜੇ ਸਾਡੀਆਂ ਤਰਜੀਹਾਂ ਤੇ ਕੰਮ ਕਰੇਗੀ BC NDP ਤਾਂ ਅਸੀਂ ਸਪੀਕਰ ਦੇ ਦਿਆਂਗੇ। ਪਰ ਦੂਜੇ ਪਾਸਿਓਂ DVDB ਇਹ ਕਹਿੰਦੇ ਰਹੇ ਨੇ ਕਿ ਕੰਜ਼ਰਵੇਟਿਵਸ ਦੇ ਕੁਝ ਅਜਿਹੇ ਮੈਂਬਰ ਜਿੱਤ ਕੇ ਆਏ ਨੇ ਜਿਨ੍ਹਾਂ ਨੇ ਬੜੀਆਂ ਗਲਤ ਗੱਲਾਂ ਆਖੀਆਂ ਨੇ, ਬੜੀਆਂ ਆਪੱਤੀਜਨਕ ਗੱਲਾਂ ਆਖੀਆਂ ਨੇ। ਸੋ ਇਸ ਕਰਕੇ ਉਹ ਲੱਗਦਾ ਨਹੀਂ, ਸੋ ਸਪੀਕਰ ਮੋਸਟ ਲਾਈਕਲੀ NDP ਵੱਲੋਂ ਹੀ ਆਏਗਾ। ਉਹਦੇ ਵਾਸਤੇ ਜੇ ਇੰਤਜ਼ਾਰ ਕਰਨਾ ਪੈਣਾ, ਉਸ ਤੋਂ ਪਹਿਲਾਂ ਅੱਜ ਦੁਪਹਿਰ ਤੱਕ ਇੰਤਜ਼ਾਰ ਕਰਦੇ ਹਾਂ ਕਿ ਕੈਬਨਿਟ ਦੇ ਵਿੱਚ ਕਿਹਨੂੰ ਕਿਹਨੂੰ ਥਾਂ ਮਿਲਦੀ ਹੈ ਅਤੇ ਕਿਹੜਾ ਕਿਹੜਾ ਪੋਰਟਫੋਲੀਓ ਮਿਲਦਾ।
ਸੋ BC NDP ਵਾਲੇ ਤਾਂ ਚਾਹੁਣਗੇ ਕਿ BC ਗ੍ਰੀਨ ਪਾਰਟੀ ਨਾਲ ਕਿਸੇ ਤਰ੍ਹਾਂ ਦਾ ਰਾਜ਼ੀਨਾਮਾ ਜਿਹਾ ਹੋ ਜਾਏ ਤਾਂ ਕਿ 47 ਦੇ ਵਿੱਚੋਂ ਇੱਕ ਸੀਟ ਕੱਢ ਕੇ ਉਹ ਸਪੀਕਰ ਬਣਾ ਸਕਣ ਰਾਜ ਚੌਹਾਨ ਨੂੰ।
ਹਾਂਜੀ,
ਕਿਉਂਕਿ 2017 ਦੇ ਵਿੱਚ ਅਸੀਂ ਦੇਖਿਆ ਸੀ ਕਿ ਜੌਨ ਐਲਡੈਗ ਜਦੋਂ ਡੈਰਲ ਪਲੈਕਸ ਜਦੋਂ ਉਹਨਾਂ ਨੇ BC ਲਿਬਰਲ ਪਾਰਟੀ ਦੇ ਵਿੱਚੋਂ ਹੀ ਉਹਨਾਂ ਨੇ ਆਫਰ ਕਰਤਾ ਸੀ ਅਗੇਂਸਟ ਦ ਵਿਸ਼ਿਜ਼ ਆਫ ਹਿਜ਼ ਓਨ ਪਾਰਟੀ BC ਲਿਬਰਲਸ, ਡੈਰਲ ਪਲੈਕਸ ਨੇ ਕਿਹਾ ਸੀ ਕਿ ਹੀ ਇਜ਼ ਵਿਲਿੰਗ ਟੂ ਬੀ ਦ ਸਪੀਕਰ ਐਂਡ ਹੀ ਬਿਕੇਮ ਦ ਸਪੀਕਰ। ਉਹਦੇ ਨਾਲ BC ਲਿਬਰਲ ਪਾਰਟੀ ਉਹਨਾਂ ਦੇ ਨਾਲ ਨਾਰਾਜ਼ ਹੋ ਗਈ ਸੀ,
ਮਲਾਹ ਬਣ ਗਈ ਸੀ ਉਹਨਾਂ ਦੀ ਕਸ਼ਤੀ ਦੇ।
ਬਿਲਕੁਲ, ਤੇ ਉਹਦੇ ਨਾਲ BC NDP ਨੂੰ ਥੋੜੀ ਰਾਹਤ ਮਿਲੀ ਸੀ।
ਬਿਲਕੁਲ,
ਸੋ ਕੀ ਉਸ ਤਰ੍ਹਾਂ ਦਾ ਡੈਰਲ ਪਲੈਕਸ ਵਰਗਾ ਕੋਈ ਰੋਲ ਕੋਈ BC ਕੰਜ਼ਰਵੇਟਿਵ MLA ਪਲੇ ਕਰੇਗਾ?
ਵਾਸੂ ਜੀ, ਜਿਹੜੇ ਇੱਕ ਦਿਨ ਨਾਲ ਗੱਲ ਕਰਦਾ ਸੀ, ਜਿਹੜੇ ਮੈਲਾਹੈਟ ਵਾਲੀ ਰਾਈਡਿੰਗ ਤੋਂ ਉਹਨਾਂ ਦੇ ਮੈਂਬਰ ਜਿੱਤੇ ਨੇ BC ਕੰਜ਼ਰਵੇਟਿਵ ਦੇ, ਉਹਨਾਂ ਨੇ ਵੀ ਨਾ ਕੁਝ ਇੱਕ ਇੰਟਰਵਿਊ ਦੇ ਵਿੱਚ ਵੈਨਕੂਵਰ ਸਨ ਨੂੰ ਪੋਸਟ ਮੀਡੀਆ ਨੂੰ ਇੰਟਰਵਿਊ ਦਿੱਤੀ ਸੀ, ਉਹਨਾਂ ਨੇ ਇੰਡੀਜਨਸ ਭਾਈਚਾਰੇ ਬਾਰੇ ਬੜੀਆਂ ਗਲਤ ਗੱਲਾਂ ਕੁਝ ਕਹਿ ਦਿੱਤੀਆਂ ਸੀ ਕਿ 90% ਆਈ ਐਮ ਨਾਟ ਗੋਇੰ ਟੂ ਰਿਪੀਟ ਇਟ। ਉਦੋਂ ਇਲੈਕਸ਼ਨ ਦੇ ਨਤੀਜੇ ਆ ਚੁੱਕੇ ਸੀ, ਉਹ ਜਿੱਤ ਚੁੱਕੇ ਸੀ, ਕੰਫਰਟੇਬਲੀ ਜਿੱਤ ਚੁੱਕੇ ਸੀ। ਜੌਨ ਰਸਟੈਡ ਆਲਰੇਡੀ ਇਹ ਕਹਿ ਚੁੱਕੇ ਨੇ ਕਿ ਅਗਲੇ ਇਲੈਕਸ਼ਨ ਦੇ ਵਿੱਚ ਉਹ ਜਿਹੜੇ ਫੀਮੇਲ MLA ਨੇ ਉਹ BC ਕੰਜ਼ਰਵੇਟਿਵ ਦੇ ਉਮੀਦਵਾਰ ਨਹੀਂ ਹੋਣਗੇ। ਸੋ ਇਸ ਲੈਜਿਸਲੇਟਿਵ ਅਸੈਂਬਲੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹਨਾਂ ਨੇ ਉਹਨਾਂ ਨੂੰ ਅਗਲੇ ਇਲੈਕਸ਼ਨ ਤੋਂ ਲਾਂਭੇ ਕਰ ਦਿੱਤਾ। ਸੋ ਇੱਕ ਦਿਨ ਇੱਦਾਂ ਹੀ, ਕਿਉਂਕਿ ਆਸਰਾ ਹੀ ਜਿਹੀ ਸੀ ਵੀ, ਹਾਲਾਂਕਿ ਨਵੇਂ MLA ਦਾ ਸਪੀਕਰ ਆਫ ਦਾ ਹਾਊਸ ਬਣਨਾ ਬੜਾ ਮੁਸ਼ਕਲ ਆ, ਕਿਉਂਕਿ ਕੰਮ ਬਹੁਤ ਆ, ਸਿੱਖਣ ਨੂੰ ਬਹੁਤ ਕੁਛ ਆ, ਪਰ ਕੁਡ ਦੈਟ ਬੀ ਅ ਪੋਸੀਬਿਲਿਟੀ ਕਿ ਉਹਨਾਂ ਨੂੰ ਪਤਾ ਵੀ ਲੈ ਅਗਲੇ ਵਾਰ ਤਾਂ ਮੈਨੂੰ ਚੋਣ ਲੜਾਉਣੀ ਕੋਈ ਨਹੀਂ, ਵੀ ਹੁਣ ਸਪੀਕਰ ਬਣ ਕੇ ਤੇ ਠੀਕ ਆ, ਸਿਰਫ ਕਿਆਸਰਾ ਹੀ
ਵਿਭੀਸ਼ਣ।
ਵਟਸਐਪ ਤੇ ਬਹੁਤ ਸਾਰੇ ਸੁਨੇਹੇ ਨੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਸੂ ਜੀ ਅੱਜ ਵਾਪਸ ਆ ਗਏ ਨੇ, ਲਾਈਵ ਆ ਰਹੀ ਆਵਾਜ਼
ਇਹ, ਮੈਸੇਜਸ ਕੀ ਆ ਰਹੇ ਨੇ ਕਿ ਆਰ ਯੂ ਬੈਕ ਔਨ ਦਾ ਸ਼ਾਮ ਵਾਲਾ ਸ਼ੋਅ ਐਸ ਵੈਲ। ਬਿਲਕੁਲ ਜੀ, ਸੋ ਆਈ ਵਿਲ ਬੀ ਬੈਕ ਔਨ ਦਾ ਸ਼ਾਮ ਵਾਲਾ ਸ਼ੋਅ ਐਸ ਵੈਲ, ਸੋ ਈਵਨਿੰਗ ਸ਼ੋਅ 7 ਵਜੇ ਤੋਂ 9 ਵਜੇ ਤੱਕ ਸ਼ਾਮ ਨੂੰ, ਉਹ ਵੀ ਜ਼ਰੂਰ ਸੁਣਿਓ। ਸੋ ਪਹਿਲਾਂ ਤਾਂ ਜੈਸਮਿਨ ਜੀ ਦਾ ਬਹੁਤ ਧੰਨਵਾਦ ਕਿ ਉਹਨਾਂ ਨੇ ਮੇਰੀ ਗੈਰ ਹਾਜ਼ਰੀ ਦੇ ਵਿੱਚ 3 ਹਫ਼ਤੇ ਸ਼ਾਮ ਵਾਲੇ ਸ਼ੋਅ ਨੂੰ ਸੰਭਾਲਿਆ ਤੇ ਸੋ ਉਹਨਾਂ ਦਾ ਧੰਨਵਾਦ ਸੋ ਆਈ ਵਿਲ ਬੀ ਬੈਕ ਔਨ ਦਾ ਈਵਨਿੰਗ ਸ਼ੋਅ ਫਰੋਮ ਟੂਡੇ ਔਨਵਰਡਸ
ਮੈਨੂੰ ਦੇਖੋ ਜਦੋਂ ਤੁਸੀਂ ਨਹੀਂ ਸੀਗੇ ਇਸ ਸੈਗਮੈਂਟ ਦੇ ਵਿੱਚ ਫਿਰ ਮੈਂ ਇੱਕ ਗੱਲ ਇਸ ਕੁਰਸੀ ਤੇ ਬਹਿ ਕੇ ਕਰਦਾ ਸੀ ਫਿਰ ਮੈਂ ਉੱਠ ਕੇ ਦੂਜੀ ਕੁਰਸੀ ਤੇ ਜਾ ਕੇ ਬੋਲਦਾ ਸੀ
ਅੱਛਾ ਇਦਾਂ
ਮੈਂ ਤਾਂ ਕੀਤਾ
ਤੁਹਾਡੇ ਖਲੀਆਂ ਪੈ ਗਈਆਂ
ਵਾਸੂ ਜੀ ਜਸਟਿਨ ਟਰੂਡੋ ਨੇ ਕੱਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ 6:52 ਦੀ ਵੀਡੀਓ ਆ ਇਹ ਤੇ ਇਦਾਂ ਦੀਆਂ ਵੀਡੀਓਜ਼ ਵੈਸੇ ਕੋਈ ਜਾਣਕਾਰੀ ਭਰਪੂਰ ਪ੍ਰੋਡਿਊਸਡ ਵੀਡੀਓਜ਼ ਪੀਅਰ ਪੋਲੀਐਫ ਨੇ ਜ਼ਿਆਦਾ ਇਹ ਕੰਮ ਸ਼ੁਰੂ ਕੀਤਾ ਸੀ ਜੇ ਲੇਟਲੀ ਕੋਈ ਵੀਡੀਓ ਜ਼ਿਆਦਾ ਕਿਸੇ ਹੋਰ ਪਾਰਟੀ ਲੀਡਰ ਦੀ ਚਰਚਾ ਵਿੱਚ ਰਹੀ ਉਹ ਸੀ ਬਿਗਨਿੰਗ ਆਫ ਸਪਟੰਬਰ ਦੇ ਵਿੱਚ ਜਦੋਂ ਜਗਮੀਤ ਸਿੰਘ ਨੇ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਲਓ ਜੀ ਜਸਟਿਨ ਟਰੂਡੋ ਦੀ ਪਾਰਟੀ ਨਾਲ ਲਿਬਰਲਸ ਦੇ ਨਾਲ ਕੀਤਾ ਫੈਡਰਲ ਐਨ ਡੀ ਪੀ ਦਾ ਕੌਨਫੀਡੈਂਸ ਐਂਡ ਸਪਲਾਈ ਅਗਰੀਮੈਂਟ ਅਸੀਂ ਖਤਮ ਕਰ ਰਹੇ ਹਾਂ ਉਹ ਖਤਮ ਕੀਤਾ ਨਾ ਕੀਤਾ ਇੱਕੋ ਜਿਹਾ ਹੀ ਰਿਹਾ ਅਜੇ ਤੱਕ ਉਹ ਵੀ ਦੇਖੋ ਤੁਹਾਡੇ ਜਾਣ ਤੋਂ ਪਿੱਛੋਂ ਕੋਈ ਛੁੱਟੀਆਂ ਜਦ ਤੁਸੀਂ ਗਏ ਸੀ ਕੋਈ ਤਬਦੀਲੀ ਆਈ ਨਹੀਂ ਉਹ ਹਿਸਾਬ ਉੱਥੇ ਦਾ ਉੱਥੇ ਹੀ ਆ
ਜਾਂ 29 ਤਰੀਕ ਤੋਂ ਕਾਫ਼ੀ ਉਮੀਦਾਂ ਸੀਗੀਆਂ ਕਿ ਬਲੋਕ ਵਾਲੇ ਕੁਝ ਕਰ ਦੇਣਗੇ 29 ਤਰੀਕ ਤੋਂ
29 ਅਕਤੂਬਰ
ਹਾਂ ਸੋ ਉਸ ਤੋਂ ਬਾਅਦ ਤੋਂ ਬਸ ਇਹੀ ਕਿਹਾ ਉਹਨਾਂ ਨੇ ਕਿ ਅਸੀਂ ਤਿਆਰੀ ਕਰ ਰਹੇ ਹਾਂ ਬਾਕੀ ਪਾਰਟੀਆਂ ਨਾਲ ਗੱਲਬਾਤ ਕਰ ਰਹੇ ਹਾਂ ਸਰਕਾਰ ਨੂੰ ਡਿੱਗਾਂਗੇ ਪਰ ਅਜੇ ਤਾਂ ਕੁਝ ਹੋਇਆ ਤਾਂ ਨਹੀਂ
ਸੋ ਅੱਗੇ ਚੱਲ ਕੇ ਉਸ ਬਾਰੇ ਗੱਲ ਕਰਦੇ ਹਾਂ ਪਰ ਪਹਿਲਾਂ ਵਾਸੂ ਜੀ ਜਸਟਿਨ ਟਰੂਡੋ ਨੇ ਜਿਹੜੀ ਇਹ ਇਮੀਗ੍ਰੇਸ਼ਨ ਸੰਬੰਧੀ ਕੱਲ੍ਹ ਵੀਡੀਓ ਜਾਰੀ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਕਿ ਸਰਕਾਰ ਨੂੰ ਛੇਤੀ ਇਮੀਗ੍ਰੇਸ਼ਨ ਸੰਬੰਧੀ ਜਿਹੜੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਸੀ ਉਹਨਾਂ ਨਾਲ ਨਜਿੱਠਣ ਦੇ ਵਾਸਤੇ ਛੇਤੀ ਕੰਮ ਕਰ ਲੈਣਾ ਚਾਹੀਦਾ ਸੀ ਨਾਲ ਹੀ ਉਹਨਾਂ ਨੇ ਸਿਸਟਮ ਦਾ ਫਾਇਦਾ ਉਠਾਉਣ ਵਾਲੇ ਕੁਝ ਲੋਕਾਂ ਜਾਂ ਕੁਝ ਗਰੁੱਪਸ ਦੇ ਸਿਰ ਇਹਦਾ ਦੋਸ਼ ਵੀ ਮੜਿਆ ਉਹਨਾਂ ਨੇ ਆਪਣੇ ਇਸ ਸਾਰੇ ਕੰਮਕਾਜ ਨੂੰ ਜਸਟੀਫਾਈ ਇਸ ਕਰਕੇ ਕੀਤਾ ਕਿ ਜੀ ਪੈਂਡੈਮਿਕ ਤੋਂ ਬਾਅਦ ਕੈਨੇਡੀਅਨ ਇਕਾਨਮੀ ਦੀ ਕਾਰਗੁਜ਼ਾਰੀ ਇਕਦਮ ਬੜੀ ਵਧੀਆ ਹੋ ਗਈ ਸੀ ਅਤੇ ਵੱਖੋ ਵੱਖਰੇ ਸੂਬਿਆਂ ਦੇ ਭਾਵੇਂ ਪ੍ਰੀਮੀਅਰ ਸੀਗੇ ਜਾਂ ਬਿਜ਼ਨਸ ਔਰਗਨਾਈਜੇਸ਼ਨ ਸੀਗੀਆਂ ਉਹ ਕਹਿੰਦੇ ਸਾਨੂੰ ਕਾਮੇ ਚਾਹੀਦੇ ਨੇ ਸਾਨੂੰ ਵਰਕਰਸ ਚਾਹੀਦੇ ਨੇ ਇਸ ਕਰਕੇ ਅਸੀਂ ਇਸ ਤਰ੍ਹਾਂ ਦੀ ਪੋਲਿਸੀ ਲਿਆਉਂਦੀ ਜਿਹਦੇ ਵਿੱਚ ਕਿ ਜਿਹੜੇ ਟੈਂਪਰੇਰੀ ਰੈਜੀਡੈਂਟ ਸੀ ਟੈਂਪਰੇਰੀ ਵਰਕਰ ਸੀ ਉਹਨਾਂ ਨੂੰ ਕੈਨੇਡਾ ਦੇ ਵਿੱਚ ਲਿਆਂਦਾ ਗਿਆ ਉਹਨਾਂ ਨੇ ਵੈਸੇ ਵੀਡੀਓ ਦੀ ਸ਼ੁਰੂ 'ਚ ਤੇ ਵਾਸਤੇ ਇੱਕ ਤਰ੍ਹਾਂ ਟਿਊਸ਼ਨ ਦਿੱਤੀ ਵੀ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਹੁੰਦਾ ਕੀ ਹੈ ਟੈਂਪਰੇਰੀ ਰੈਜੀਡੈਂਟ ਕੀ ਹੁੰਦੇ ਨੇ ਪਰਮਾਨੈਂਟ ਰੈਜੀਡੈਂਟ ਕੀ ਹੁੰਦੇ ਨੇ
ਇਟਸ ਅ ਨਾਈਸਲੀ ਮੇਡ ਵੀਡੀਓ ਸੋ ਜਿਹੜੀ ਇਹ ਸਾਰੀ ਦੇਖੋ ਇਮੀਗ੍ਰੇਸ਼ਨ ਦੀ ਪਾਲਿਸੀ ਹੈ ਇਹ ਕਾਫੀ ਗੜਬੜ ਹੋ ਚੁੱਕੀ ਹੈ ਇਹਦੇ ਵਿੱਚ ਤੇ ਇਹਨੂੰ ਹੁਣ ਉਹ ਮੋੜਾ ਪਾਉਣ ਦੀ ਕੋਸ਼ਿਸ਼ ਵੀ ਕਰ ਰਹੇ ਨੇ ਦੇ ਆਰ ਟਰਾਈਂਗ ਟੂ ਕਵਰ ਅਪ ਫਾਰ ਦੇਅਰ ਪਾਸਟ ਮਿਸਟੇਕਸ ਉਹ ਸਾਰੀਆਂ ਜੇ ਚੀਜ਼ਾਂ ਨੂੰ ਆਪਾਂ ਇੱਕ ਵਾਰੀ ਸਾਈਡ ਤੇ ਰੱਖੀਏ ਤੇ ਜਸਟ ਵੀਡੀਓ ਨੂੰ ਉਹਦੀਆਂ ਮੈਰਿਟਸ ਤੇ ਜੇ ਆਪਾਂ ਰੇਟ ਕਰੀਏ ਵੀਡੀਓ ਇਜ਼ ਵੈਰੀ ਨਾਈਸਲੀ ਮੇਡ ਤੇ ਜੇਕਰ ਇਸ ਤਰ੍ਹਾਂ ਦੀਆਂ ਵੀਡੀਓਜ਼ ਹੋਰ ਪਾਲਿਸੀਜ਼ ਦੇ ਉੱਤੇ ਜਸਟਿਨ ਟਰੂਡੋ ਬਣਾ ਬਣਾ ਕੇ ਪੋਸਟ ਕਰਦੇ ਰਹੇ ਅਗਲੇ ਇਲੈਕਸ਼ਨ ਤੋਂ ਪਹਿਲਾਂ ਜਦੋਂ ਵੀ ਉਹ ਇਲੈਕਸ਼ਨ ਹੁੰਦਾ ਇਟ ਵਿਲ ਹੈਲਪ ਲਿਬਰਲ ਪਾਰਟੀ ਲਿਬਰਲ ਪਾਰਟੀ ਜਸਟਿਨ ਟਰੂਡੋ ਇਹਨਾਂ ਜਿਹੜਾ ਆਪਣਾ ਬ੍ਰਾਂਡ ਆ ਉਹਨੂੰ ਕਾਫੀ ਢਾਲ ਲੱਗੀ ਆ ਪਿਛਲੇ ਸਮੇਂ ਦੌਰਾਨ
ਬਿਲਕੁਲ
ਜਿਹੜੀ ਇਹ ਵੀਡੀਓ ਬਣਾਈ ਇਸ ਤਰ੍ਹਾਂ ਦੀ ਕੈਂਡਿਡੇਟ ਤਰੀਕੇ ਨਾਲ ਜਸਟਿਨ ਟਰੂਡੋ ਦੇਖੋ ਸਪੀਕਰ ਤਾਂ ਚੰਗੇ ਹੀ ਨੇ ਠੀਕ ਹੈ ਬਹੁਤ ਜ਼ਿਆਦਾ ਫਾਇਰ ਬ੍ਰਾਂਡ ਨਹੀਂ ਹੈਗੇ ਲਾਈਕ ਪੀਅਰ ਪੋਲੀਆ ਬਟ ਹੀ ਇਜ਼ ਅ ਵੈਰੀ ਫਾਈਨ ਡੀਸੈਂਟ ਸਪੀਕਰ ਤੇ ਉਹਨਾਂ ਦੀ ਪਰਸਨੈਲਿਟੀ ਬੜੀ ਪਲੀਜ਼ਿੰਗ ਆ ਦੈਟਸ ਇਜ਼ ਪਲੱਸ ਪੁਆਇੰਟ ਜਿਹੜਾ ਉਹਨਾਂ ਦਾ ਆਪਣਾ ਚਾਰਮ ਕਹਿ ਲਓ ਜਾਂ ਕੈਰਿਜ਼ਮਾ ਕਹਿ ਲਓ ਇਸ ਤਰ੍ਹਾਂ ਦੀਆਂ ਜੇ ਵੀਡੀਓਜ਼ ਉਹ ਦੁਬਾਰਾ ਹੋਰ ਬਣਾ ਕੇ ਪਾਉਂਦੇ ਨੇ ਐਕਸਪਲੇਨਰ ਕਾਇੰਡ ਆਫ ਵੀਡੀਓਜ਼ ਇਟ ਵਿਲ ਹੈਲਪ ਦੇਅਰ ਬ੍ਰਾਂਡ ਹੁਣ ਜੇ ਆਪਾਂ ਓਵਰਆਲ ਆਈਏ ਕਿ ਇਸ ਵੀਡੀਓ ਦੇ ਵਿੱਚ ਉਹਨਾਂ ਨੇ ਕਿਹਾ ਕੀ ਹੈ
ਤੇ ਇਸ ਵੀਡੀਓ ਨੂੰ ਜਿਸ ਟਾਈਮ ਤੇ ਡ੍ਰੌਪ ਕੀਤਾ ਗਿਆ ਵਾਸੂ ਜੀ ਮੈਨੂੰ ਤੇ ਵੀਡੀਓ ਸੁਣ ਕੇ ਕਈ ਵਾਰ ਕਿਤੇ ਕਿਤੇ ਇੰਜ ਮਹਿਸੂਸ ਹੋਣ ਲੱਗ ਪਿਆ ਵੀ ਇਹ ਉਹਨਾਂ ਸਾਰੀਆਂ ਗੱਲਾਂ ਦੀ ਸਮਰੀ ਹੈ ਜਿਹੜੀਆਂ ਪਿਛਲੇ 3-3.5 ਸਾਲ ਦੌਰਾਨ ਅਸੀਂ ਕਰਦੇ ਰਹੇ ਹਾਂ ਸਾਡੇ ਸੁਣਨ ਵਾਲੇ ਟੈਲੀਫੋਨ ਕਾਲਸ ਕਰਕੇ ਜਿਹੜੇ ਜਿਹੜੇ ਪੁਆਇੰਟਸ ਜਿਹੜੀਆਂ ਸਮੱਸਿਆਵਾਂ ਹਾਈਲਾਈਟ ਕਰਦੇ ਰਹੇ ਨੇ ਇਹ ਤੇ ਇੱਕ ਤਰ੍ਹਾਂ ਉਹਦੀ ਸਮਰੀ ਸੀਗੀ 6:52 ਦੇ ਵਿੱਚ ਦੇਖੋ ਇਸ ਗੱਲ ਦੇ ਵਿੱਚ ਕੋਈ ਦੋਰਾਵਾਂ ਨਹੀਂ ਕਿ ਜੋ ਇਸ ਵੇਲੇ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋਈਆਂ ਉਹਦੇ ਵਾਸਤੇ ਜੇ ਕੋਈ ਜ਼ਿੰਮੇਵਾਰ ਹੈ ਤਾਂ ਉਹ ਲਿਬਰਲ ਸਰਕਾਰ ਹੀ ਹੈ ਬਿਕਾਜ਼ ਦਿਸ ਵਾਜ਼ ਦਾ ਗਵਰਨਮੈਂਟ ਜਿਹਦੇ ਸਮੇਂ ਦੌਰਾਨ ਜਾਂ ਜਿਹਦੇ ਗਵਰਨੈਂਸ ਦੌਰਾਨ ਇਹ ਸਮੱਸਿਆਵਾਂ ਉਤਪੰਨ ਹੋਈਆਂ ਨੇ ਇੱਦਾਂ ਵੀ ਨਹੀਂ ਹੈ ਕਿ ਇਹਨਾਂ ਨੂੰ ਹਾਈਲਾਈਟ ਨਹੀਂ ਸੀ ਕੀਤਾ ਗਿਆ ਇੱਦਾਂ ਨਹੀਂ ਹੈ ਕਿ ਇਹ ਗੱਲਾਂ ਵਾਰ ਵਾਰ ਫੈਡਰਲ ਮਿਨਿਸਟਰਸ ਦੇ ਪ੍ਰਾਈਮ ਮਿਨਿਸਟਰ ਦੇ ਨੋਟਿਸ ਦੇ ਵਿੱਚ ਨਾ ਲਿਆਂਦੀਆਂ ਗਈਆਂ ਹੋਣ ਇੱਦਾਂ ਵੀ ਨਹੀਂ ਆ ਕਿ ਜਿਹੜੇ ਵੱਖੋ ਵੱਖਰੇ ਕੈਨੇਡੀਅਨ ਰਾਈਡਿੰਗਸ ਦੇ ਵਿੱਚ ਲਿਬਰਲ ਐਮ ਪੀ ਨੇ ਉਹਨਾਂ ਨੂੰ ਇਸ ਗੱਲ ਬਾਰੇ ਪਤਾ ਨਹੀਂ ਸੀ ਕਿ ਸ਼ਹਿਰਾਂ ਦੇ ਵਿੱਚ ਚੱਲ ਕੀ ਰਿਹਾ ਐਲ ਐਮ ਆਈ ਏ ਦੇ ਨਾਮ 'ਤੇ ਜੋਬ ਨੰਬਰਸ ਦੇ ਨਾਮ 'ਤੇ ਜੋਬ ਆਫਰਸ ਦੇ ਨਾਮ 'ਤੇ ਟੈਂਪਰੇਰੀ ਰੈਜੀਡੈਂਟਸ ਦੀ ਟੈਂਪਰੇਰੀ ਵਰਕਰਸ ਦੀ ਐਕਸਪਲੋਇਟੇਸ਼ਨ ਕਿਵੇਂ ਹੋ ਰਹੀ ਆ ਕਿਵੇਂ ਕੁਝ ਜਿਹੜੇ ਕਾਲਜਿਸ ਨੇ ਕੁਝ ਜਿਹੜੀਆਂ ਪ੍ਰਾਈਵੇਟ ਇੰਸਟੀਟਿਊਸ਼ਨਸ ਨੇ ਉਹਨਾਂ ਦਾ ਮਕਸਦ ਲੋਕਾਂ ਨੂੰ ਪੜ੍ਹਾਉਣ ਦਾ ਨਹੀਂ ਆ ਅਤੇ ਨਾ ਹੀ ਸਾਰੇ ਪੜ੍ਹਨ ਦਾ ਵੀਜ਼ਾ ਲੈ ਕੇ ਆਉਣ ਵਾਲਿਆਂ ਦਾ ਮਕਸਦ ਹੀ ਪੜ੍ਹਨਾ ਹੈ ਸੋ ਇਹ ਚੀਜ਼ਾਂ ਪਤਾ ਤਾਂ ਪਹਿਲਾਂ ਤੋਂ ਸੀਗੀਆਂ ਪਰ ਪ੍ਰਧਾਨ ਮੰਤਰੀ ਨੇ ਹੁਣ ਕਹਿ ਦਿੱਤਾ ਕਿ ਹਾਂ ਅਸੀਂ ਇੱਥੇ ਛੇਤੀ ਕੰਮ ਕਰ ਸਕਦੇ ਸੀ ਬਟ ਇਜ਼ ਇਟ ਗੋਇੰਗ ਟੂ ਰੀਅਲੀ ਹੈਲਪ ਦਮ ਜਦੋਂ ਇਜ਼ ਇਟ ਟੂ ਲਿਟਲ ਟੂ ਲੇਟ ਇੱਕ ਸਵਾਲ ਇਹ ਜ਼ਰੂਰ ਆ
ਦੇਖੋ ਇਮੀਗ੍ਰੇਸ਼ਨ ਹੁਣ ਇਹਨਾਂ ਦਾ ਇੱਕ ਕਮਜ਼ੋਰ ਪੁਆਇੰਟ ਬਣ ਚੁੱਕਿਆ ਵੀਕ ਲਿੰਕ ਫੋਰ ਸ਼ੋਰ ਤੇ ਉਹਦੇ ਵਾਸਤੇ ਹੁਣ ਹੋਰ ਕਰ ਵੀ ਕੀ ਸਕਦੇ
ਜਸਟੀਫਾਈ ਤਾਂ ਕਰ ਨਹੀਂ ਸਕਦੇ
ਸੋ ਐਡਮਿਟ ਕਰ ਲਓ ਸੋ ਇਸ ਵੀਡੀਓ ਦੇ ਵਿੱਚ ਉਹ ਪੂਰੀ ਚੀਜ਼ ਨੂੰ ਐਕਸਪਲੇਨ ਕਰਕੇ ਇਹਦੇ ਵਿੱਚ ਇਹਨਾਂ ਨੇ ਦੇਖੋ ਦੋ ਚੀਜ਼ਾਂ ਕੀਤੀਆਂ ਮੇਨ ਇੱਕ ਤਾਂ ਇਹਨਾਂ ਨੇ ਦੋਸ਼ ਮੜਿਆ ਫੇਕ ਕਾਲਜਿਸ ਯੂਨੀਵਰਸਿਟੀਜ਼ ਇੰਸਟੀਟਿਊਸ਼ਨਸ ਦੇ ਸਿਰ ਤੇ, ਦੂਸਰਾ ਜਿਹੜੇ ਕੋਈ ਵੱਡੇ ਬਿਗ ਕਾਰਪੋਰੇਸ਼ਨਸ ਨੇ ਉਹਨਾਂ ਦੇ ਸਿਰ ਤੇ। ਇਹਨਾਂ ਨੇ ਕਿਹਾ ਵੀ ਜਿਹੜੇ ਫੇਕ ਕਾਲਜਿਸ ਨੇ ਉਹਨਾਂ ਨੇ ਪੱਪੀ ਮਿਲਸ ਬਣਾ ਦਿੱਤਾ, ਪੱਪੀ ਮਿਲਸ ਬਣ ਗਏ ਤੇ ਉਹਨਾਂ ਨੇ ਬਹੁਤ ਸਾਰੇ ਐਡਮਿਸ਼ਨਸ ਕੀਤੀਆਂ ਸੀਟਾਂ ਨਾਲੋਂ ਵੀ ਜ਼ਿਆਦਾ। ਉਹਨਾਂ ਨੇ ਇਸ ਸਿਸਟਮ ਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕੀਤੀ। ਸੇਮ ਡਿਗਰੀ ਵਾਸਤੇ ਚਾਰ ਚਾਰ ਪੰਜ ਪੰਜ ਗੁਣਾ ਜ਼ਿਆਦਾ ਉਹਨਾਂ ਨੇ ਫੀਸ ਉਹਨਾਂ ਨੂੰ ਮਿਲਦੀ ਸੀ, ਇਸ ਕਰਕੇ ਉਹਨਾਂ ਨੇ ਇੰਟਰਨੈਸ਼ਨਲ ਸਟੂਡੈਂਟਸ ਬਹੁਤ ਜ਼ਿਆਦਾ ਸੱਦਣੇ ਸ਼ੁਰੂ ਕਰਤੇ, ਸਿਸਟਮ ਨੂੰ ਉਹਨਾਂ ਨੇ ਐਕਸਪਲੋਇਟ ਕੀਤਾ। ਜਿਹੜੇ ਫੇਕ ਕਾਰਪੋਰੇਸ਼ਨ, ਜਿਹੜੇ ਬਿਗ ਚੇਨ ਕਾਰਪੋਰੇਸ਼ਨ, ਫੇਕ ਨਹੀਂ, ਬਿਗ ਚੇਨ ਕਾਰਪੋਰੇਸ਼ਨ, ਵੱਡੀਆਂ ਵੱਡੀਆਂ ਕੰਪਨੀਆਂ, ਉਹਨਾਂ ਨੂੰ ਸਸਤੇ ਕਾਮੇ ਮਿਲਣ ਲੱਗ ਗਏ। ਉਹਨਾਂ ਨੇ ਇਸ ਕਰਕੇ ਬਹੁਤ ਸਾਰੇ ਫੋਰਨ ਵਰਕਰਸ ਇਸੇ ਚੱਕਰ 'ਚ ਭਰਤੀ ਕਰ ਲਏ ਕਿ ਉਹਨਾਂ ਨੂੰ ਘੱਟ ਤਨਖਾਹ ਤੇ ਤੁਸੀਂ ਰੱਖ ਸਕਦੇ ਹੋ। ਸੋ ਉਹਨਾਂ ਨੇ ਸਾਡੇ ਇਮੀਗ੍ਰੇਸ਼ਨ ਸਿਸਟਮ ਨੂੰ ਐਕਸਪਲੋਇਟ ਕੀਤਾ। ਦੂਸਰਾ ਜਿਹੜਾ ਇਹਨਾਂ ਦੇ ਦੋਸ਼ ਮੜਿਆ ਇੱਕ ਤਰੀਕੇ ਨਾਲ, ਜਾਂ ਕਹਿ ਲਓ ਇੱਕ ਬਹਾਨਾ ਬਣਾਇਆ, ਉਹ ਇਹ ਬਣਾਇਆ ਜੋ ਤੁਸੀਂ ਮੈਂਸ਼ਨ ਕੀਤਾ, ਕਹਿੰਦੇ ਕਿ ਅਸੀਂ, ਸਾਡਾ ਕੰਮ ਇਹ ਹੁੰਦਾ ਕਿ ਅਸੀਂ ਸਾਰੇ ਸੂਬਿਆਂ ਦੇ ਨਾਲ ਕੰਸਲਟ ਕਰਦੇ ਹਾਂ, ਅਸੀਂ ਬਿਜ਼ਨਸ ਐਸੋਸੀਏਸ਼ਨ ਦੇ ਨਾਲ, ਗਰੁੱਪਸ ਦੇ ਨਾਲ ਕੰਸਲਟ ਕਰਦੇ ਹਾਂ। ਉਹਨਾਂ ਨੂੰ ਪੁੱਛਦੇ ਹਾਂ ਕਿ ਤੁਸੀਂ ਦੱਸੋ ਜ਼ਮੀਨੀ ਹਕੀਕਤ ਕਿਹੋ ਜਿਹੀ ਹੈ, ਕੀ ਤੁਹਾਨੂੰ ਸੱਚੀ ਮੁੱਚੀ ਵਰਕਰਸ ਚਾਹੀਦੇ ਨੇ, ਕੀ ਤੁਹਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਹੋਰ ਸਟੂਡੈਂਟ ਸੱਦਣ ਦੀ ਸਮਰੱਥਾ ਹੈ। ਸੋ ਕਹਿੰਦੇ ਸੀ ਇੱਕ ਕੰਸਲਟੇਸ਼ਨ ਕਰਦੇ ਰਹੇ ਸਾਰੇ ਹੀ ਸੂਬਿਆਂ ਨੇ, ਉਹਦੇ ਵਿੱਚ ਉਹਨਾਂ ਨੇ ਡਗ ਫੋਰਡ ਦਾ ਬਾਈਟ ਵੀ ਲਾਇਆ ਵੀਡੀਓ ਦੇ ਵਿੱਚ,
3.5 ਲੱਖ ਪਤਾ ਨਹੀਂ ਕਿੰਨੇ, 2,80,000 ਕਿ 3,80,000 ਅਸਾਮੀਆਂ ਖਾਲੀ ਨੇ,
ਇੱਕ ਬਿਜ਼ਨਸ ਕੋਈ ਲੀਡਰ ਦਾ ਵੀ ਉਹਨਾਂ ਨੇ ਵਿੱਚ ਉਹਦੇ ਬਾਈਟ ਲਾਇਆ ਤੇ ਉਹ ਦੋਨੋਂ ਹੀ ਇਹ ਕਹਿ ਰਹੇ ਨੇ ਕਿ ਜੀ ਸਾਡੇ ਤਾਂ ਉੱਥੇ ਵਰਕਰਸ ਦੀ ਬਹੁਤ ਸ਼ਾਰਟੇਜ ਆ, ਸਾਨੂੰ ਤਾਂ ਵਰਕਰਸ ਚਾਹੀਦੇ ਨੇ, ਵਰਕਰਸ ਚਾਹੀਦੇ ਨੇ। ਸੋ ਕਹਿੰਦੇ ਸਾਰੇ ਸੂਬਿਆਂ ਨੇ ਕਿਹਾ, ਸਾਰੀਆਂ ਬਿਜ਼ਨਸ ਐਸੋਸੀਏਸ਼ਨ ਨੇ ਕਿਹਾ, ਤੇ ਕਹਿੰਦੇ ਫਿਰ ਜੋ ਕਹਿ ਰਹੇ ਸੀ ਤੇ ਅਸੀਂ ਵਰਕਰ ਸੱਦੇ। ਫਿਰ ਉਸ ਤੋਂ ਬਾਅਦ ਉਹਨਾਂ ਨੇ ਐਡਮਿਟ ਕੀਤਾ, ਕਹਿੰਦੇ ਲੁਕਿੰਗ ਬੈਕ ਪੋਸਟ ਪੈਂਡੈਮਿਕ, ਕਹਿੰਦੇ ਜਿਹੜੀ ਇੱਕਦਮ ਹਾਈਪ ਹੋਈ ਸੀ ਜਦੋਂ ਉਹਨੂੰ ਥੋੜੀ ਠੱਲ ਪਈ, ਕਹਿੰਦੇ ਉਸ ਤੋਂ ਬਾਅਦ ਐਜ਼ ਅ ਫੈਡਰਲ ਟੀਮ ਅਸੀਂ ਥੋੜਾ ਜਿਹਾ ਜਲਦੀ, ਕਹਿੰਦੇ ਕੰਮ ਕਰ ਸਕਦੇ ਸੀ
ਪੈਂਡੈਮਿਕ ਮਗਰੋਂ, ਯੈਸ
ਪੈਂਡੈਮਿਕ ਤੋਂ ਬਾਅਦ ਪੋਸਟ ਪੈਂਡੈਮਿਕ।
ਇਹਦੇ ਵਿੱਚ ਇੱਕ ਗੱਲ ਉਹਨਾਂ ਨੇ ਹੋਰ ਇਹ ਵੀ ਆਖੀ, ਕਹਿੰਦੇ ਵੀ ਜਿਹੜਾ ਅਸੀਂ ਇਮੀਗ੍ਰੇਸ਼ਨ, ਜਿਹੜੇ ਨੰਬਰਸ ਜਿਸ ਤਾਦਾਦ ਦੇ ਵਿੱਚ ਲੋਕ ਆਏ, ਕਹਿੰਦੇ ਇਕਨੋਮਿਸਟ ਇਸ ਗੱਲ ਤੋਂ ਵੀ, ਇਸ ਦੀ ਵੀ ਹਾਮੀ ਭਰਦੇ ਨੇ ਵੀ ਅਸੀਂ ਇਸੇ ਕਰਕੇ ਰਿਸੈਸ਼ਨ ਅਵੋਇਡ ਕਰ ਸਕੇ, ਨਹੀਂ ਤਾਂ ਕੈਨੇਡਾ ਦੇ ਵਿੱਚ ਰਿਸੈਸ਼ਨ ਆ ਜਾਣਾ ਸੀ। ਹੁਣ ਵਾਸੂ ਜੀ ਇਹਨੂੰ ਲੈ ਕੇ ਵੀ ਦੇਖੋ, ਜਿਹੜਾ ਦੋ ਵੱਖੋ ਵੱਖਰੇ ਜਿਹੜੇ ਲੋਕਾਂ ਦੇ ਵਿਊ ਪੁਆਇੰਟਸ ਨੇ, ਕਈਆਂ ਨੇ ਕਹਿਣਾ ਵੀ ਰਿਸੈਸ਼ਨ ਤੇ ਕੱਲਾ ਨੰਬਰਾਂ 'ਚ ਹੀ ਅਵੋਇਡ ਹੋਇਆ, ਸਾਨੂੰ ਪਤਾ ਨਾ ਵੀ ਟੈਕਨੀਕਲੀ ਕੈਨੇਡਾ ਦੇ ਵਿੱਚ ਚਲੋ ਰਿਸੈਸ਼ਨ, ਕਿਉਂਕਿ ਜਿਹੜੀ ਗਰੋਥ ਸੀਗੀ ਉਹ ਨੈਗੇਟਿਵ ਦੇ ਵਿੱਚ ਨਹੀਂ ਗਈ, ਪਰ ਫਲੈਟ ਲਾਈਨ ਗਰੋਥ ਰਹੀ, ਪਰ ਕੈਪੀਟਾ ਆਊਟਪੁੱਟ ਘਟਿਆ, ਪਰ ਕੈਪੀਟਾ ਜੀ ਡੀ ਪੀ ਘਟੀ, ਜਿਹੜਾ ਸਟੈਂਡਰਡ ਆਫ ਲਿਵਿੰਗ ਆ ਉਹ ਘੱਟ ਗਿਆ। ਹੁਣ ਜਿਹੜੇ ਲੋਕ ਆਮ ਲੋਕ ਜਿਸ ਤਰ੍ਹਾਂ ਦਾ ਇੱਕ ਜੋ ਰਿਪੋਰਟ ਦਿੰਦੇ ਸੀ, ਉਹ ਕਹਿੰਦੇ ਸੀ ਵੀ ਸਰਕਾਰ ਕਹਿੰਦੀ ਨੌਕਰੀਆਂ ਬੇਸ਼ੁਮਾਰ ਨੇ, ਸਾਡੀ ਤਾਂ ਇਕਨੋਮੀ ਬੜੀ ਵਧੀਆ ਚੱਲ ਰਹੀ, ਕੰਮ ਤਾਂ ਮਿਲਦਾ ਕੋਈ ਨਹੀਂ। ਸੋ ਇਹ ਅਸੀਂ ਕਿੰਨੀ ਵਾਰ ਡਿਸਕਸ਼ਨ ਇਹ ਕੀਤੀਆਂ ਨੇ, ਪਰ ਇੱਕ ਇਹ ਬੜਾ ਕਿਊਰੀਅਸ ਕੇਸ ਹੈ ਵੀ ਹੁਣ ਇਹ ਸਾਰੀਆਂ ਗੱਲਾਂ ਕਿਉਂ ਕੀਤੀਆਂ ਜਾ ਰਹੀਆਂ ਨੇ। ਦੇਖੋ ਅਮਰੀਕਾ ਦੇ ਵਿੱਚ ਜੋ ਇਲੈਕਸ਼ਨ ਹੋ ਕੇ ਹਟਿਆ, ਉਹਦੇ ਵਿੱਚ ਜੇ ਕਿਸੇ ਨੂੰ ਲੱਗਦਾ ਸੀ ਕਿ ਡੈਮੋਕਰੈਟਸ ਜਿੱਤ ਸਕਦੇ ਨੇ, ਕਮਲਾ ਹੈਰਿਸ ਨੇ ਇਲੈਕਸ਼ਨ ਜਿੱਤ ਜਾਣਾ, ਵਸੂ ਜੀ ਉੱਥੇ ਹੋਇਆ ਤਾਂ ਇਹ ਕਿ 2004 ਤੋਂ ਬਾਅਦ ਪਹਿਲੀ ਵਾਰ ਇੰਝ ਹੋਇਆ ਕਿ ਡੈਮੋਕਰੈਟਸ ਪਾਪੂਲਰ ਵੋਟ ਵੀ ਨਹੀਂ ਜਿੱਤ ਸਕੇ। ਜਿਹੜੀਆਂ ਜਿਹੜੀਆਂ ਚੀਜ਼ਾਂ ਅਮਰੀਕਾ ਦੇ ਵਿੱਚ ਵੀ ਵੋਟਰਸ ਹਾਈਲਾਈਟ ਕਰਦੇ ਰਹੇ ਸੀ ਕਿ ਆਹ ਆਹ ਸਮੱਸਿਆਵਾਂ ਨੇ, ਇਮੀਗ੍ਰੇਸ਼ਨ ਵਾਲਾ ਮੁੱਦਾ ਉੱਥੇ ਫੋਰ ਡਿਫਰੈਂਟ ਰੀਜ਼ਨ, ਫੋਰ ਇਲੀਗਲ ਮਾਈਗ੍ਰੇਸ਼ਨ ਕਰਕੇ ਉੱਥੇ ਵੀ ਬਹੁਤ ਹਾਈਲਾਈਟ ਰਿਹਾ, ਉਦੋਂ ਉਹਨਾਂ ਲੋਕਾਂ ਨੂੰ ਰੇਸਿਸਟ ਜਾਂ ਡਿਸਕ੍ਰਿਮੀਨੇਟਰੀ ਕਹਿ ਕੇ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਜਦੋਂ ਵੋਟਾਂ ਦਾ ਵੇਲਾ ਆਇਆ, ਪੀਪਲ ਸਪੋਕ। ਇਸੇ ਤਰ੍ਹਾਂ ਦੇ ਐਗਜ਼ਾਮਪਲਸ ਅਸੀਂ ਕੈਨੇਡੀਅਨ ਸੂਬਿਆਂ ਦੇ ਵਿੱਚ ਜਿਹੜੇ ਹੁਣ ਇਲੈਕਸ਼ਨਸ ਹੋਏ ਨੇ ਉਹਨਾਂ ਦੇ ਵਿੱਚ ਵੀ ਵੇਖੇ ਨੇ। ਇੱਕ ਵਾਰ ਫਿਰ ਜੇ ਇੱਥੇ ਬੀ ਸੀ ਦੀ ਗੱਲ ਕਰੀਏ ਤਾਂ ਆਈ ਥਿੰਕ ਦ ਐਜੂਕੇਸ਼ਨ ਮਿਨਿਸਟਰ ਦਾ ਹਾਰ ਜਾਣਾ ਇੱਕ ਉਸ ਗੱਲ ਦੀ ਹਾਮੀ ਭਰਦਾ ਕਿ ਜਿਹੜਾ ਸੋਜੀ ਵਾਲਾ ਇਸ਼ੂ ਸੀ ਉਹਦੇ ਉੱਪਰ ਜਦੋਂ ਕਦੇ ਵੀ ਗੱਲ ਕੀਤੀ, ਜਦੋਂ ਲੋਕਾਂ ਨੇ ਆਪਣੇ ਕੰਸਰਨਸ ਜ਼ਾਹਰ ਕੀਤੇ ਤਾਂ ਉਹਨਾਂ ਨੂੰ ਵੀ ਡਿਸਕ੍ਰਿਮੀਨੇਟੋਰੀ ਕਹਿ ਕੇ ਜਾਂ ਰੇਸਿਸਟ ਜਾਂ ਹੋਰ ਉਹਨਾਂ ਦੇ ਉੱਪਰ ਲੇਬਲ ਲਗਾ ਕੇ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਕੈਨੇਡਾ ਦੇ ਵਿੱਚ ਵੀ ਇਮੀਗ੍ਰੇਸ਼ਨ ਦੇ ਮੁਤਾਲਕ ਪਿਛਲੇ ਸਾਲਾਂ ਦੇ ਵਿੱਚ ਗੱਲ ਇਹ ਹੁੰਦੀ ਰਹੀ ਆ ਕਿ ਇਮੀਗ੍ਰੇਸ਼ਨ ਸਾਡੀ ਕੰਟਰੀ ਲਈ ਬਹੁਤ ਜ਼ਰੂਰੀ ਆ। ਜਿਹੜਾ ਕੋਈ ਵਿਅਕਤੀ ਇਮੀਗ੍ਰੇਸ਼ਨ ਦੇ ਖਿਲਾਫ ਗੱਲ ਕਰੇਗਾ ਵੀ ਤੁਸੀਂ ਕਿਤੇ ਕੋਈ ਰੇਸਿਜ਼ਮ ਵਾਲਾ ਇਹਦੇ ਵਿੱਚੋਂ ਭਿਣਕ ਤੇ ਨਹੀਂ ਪੈਂਦੀ। ਇਹੋ ਰੀਜ਼ਨ ਸੀ ਕੰਜ਼ਰਵੇਟਿਵਸ ਫੋਰ ਦਾ ਲੌਂਗੈਸਟ ਟਾਈਮ ਉਹ ਇਮੀਗ੍ਰੇਸ਼ਨ ਦੇ ਖਿਲਾਫ ਕੁਸਕਣ ਤੋਂ ਵੀ ਡਰਦੇ ਸੀ, ਪਰ ਉਹ ਤੇ ਹੁਣ ਹਾਲਾਤ ਅਜਿਹੇ ਪੈਦਾ ਹੋ ਗਏ ਕਿ ਜਸਟਿਨ ਟਰੂਡੋ ਨੂੰ ਵੀ ਇਹ ਕਹਿਣਾ ਪੈ ਰਿਹਾ। ਅੱਛਾ, ਇੱਕ ਹੈਰਾਨੀ ਵਾਲੀ ਗੱਲ ਜਾਂ ਇੰਟਰਸਟਿੰਗ ਗੱਲ ਇਹ ਸੀ ਕਿ ਇਸ ਵੀਡੀਓ ਦੇ ਵਿੱਚ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਵੱਲੋਂ ਹੁਣ ਜਿਹੜੀਆਂ ਡੀਪੋਰਟੇਸ਼ਨ ਕੀਤੀਆਂ ਜਾਣੀਆਂ ਨੇ, ਜਿਨ੍ਹਾਂ ਦੇ ਵਿੱਚੋਂ ਖਦਸ਼ਾ ਹੈ ਵੀ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਹੋ ਸਕਦਾ ਕੈਨੇਡਾ ਆ ਜਾਣ, ਜਾਂ ਅਮਰੀਕਾ ਦਾ ਕਹਿਣਾ ਕਿ ਬਹੁਤ ਸਾਰੇ ਲੋਕ ਕੈਨੇਡਾ ਦੇ ਵਿੱਚ ਆ ਕੇ, ਕਿਉਂਕਿ ਕੈਨੇਡਾ ਦਾ ਵੀਜ਼ਾ ਲੈਣਾ ਸੌਖਾ, ਇੱਥੋਂ ਆ ਕੇ ਫਿਰ ਇਲੀਗਲੀ ਅਮਰੀਕਾ 'ਚ ਦਾਖਲ ਹੁੰਦੇ ਨੇ, ਵੀ ਉਹਨੂੰ ਕਿਵੇਂ ਟੈਕਲ ਕਰਨਾ। ਇੱਕ ਲਿਬਰਲ ਪਾਰਟੀ ਦੇ ਸੋਰਸ ਨੇ ਗੱਲ ਜ਼ਰੂਰ ਕਹੀ ਹੈ ਵੀ ਵੀਡੀਓ ਪਹਿਲਾਂ ਦੀ ਸ਼ੂਟ ਹੋਈ ਸੀ, ਇਸ ਕਰਕੇ ਟਰੰਪ ਦਾ ਜ਼ਿਕਰ ਨਹੀਂ ਹੈ ਇਹਦੇ 'ਚ।
ਸੋ ਕਹਿੰਦੇ ਕਿ ਇਹਦੇ ਇਹ ਤਾਂ ਨਹੀਂ ਸੀ ਵੀਡੀਓ ਬਣਾਈ ਕਿ ਉੱਧਰ ਟਰੰਪ ਜਿੱਤ ਗਏ ਨੇ ਕਿ ਹੁਣ ਉੱਧਰੋਂ ਬਹੁਤ ਸਾਰੇ ਇਰੈਗੂਲਰ ਮਾਈਗ੍ਰੈਂਟਸ ਆ ਸਕਦੇ ਨੇ। ਕਹਿੰਦੇ ਉਹ ਨਹੀਂ ਕੰਸਰਨ ਇੰਨਾ ਵੱਡਾ ਹੈਗਾ, ਵਿਲ ਮੈਨੇਜ ਦੈਟ। ਕਹਿੰਦੇ ਵੀਡੀਓ ਅਸੀਂ ਪਹਿਲਾਂ ਹੀ ਬਣਾ ਲਈ ਸੀ। ਤੇ ਵਿਜੇ ਜੀ, ਟੂ ਬੀ ਫੇਅਰ, ਮੈਂ ਫਿਰ ਕਹਾਂਗਾ ਇੱਕ ਵਾਰ, ਭਾਵੇਂ ਐਟ ਦ ਅਸਰਦਾਰ ਤਰੀਕੇ ਨਾਲ ਲੋਕਾਂ ਦੇ ਨਾਲ ਡਾਇਰੈਕਟ ਮੁਖਾਤਬ ਨਹੀਂ ਹੋਏ,
ਕਮਿਊਨੀਕੇਟ
ਨਹੀਂ ਕਰ ਪਾਏ ਜਿੰਨਾ ਉਹਨਾਂ ਨੂੰ ਹੋਣਾ ਚਾਹੀਦਾ ਸੀ।
ਜੀ ਜੀ ਜੀ।
ਤੇ ਜੇਕਰ ਅਸੀਂ ਦੇਖਿਆ ਕਿ 2015 ਵਿੱਚ ਜਦੋਂ ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ ਬਣੇ ਨੇ, ਉਹਦੇ ਵਿੱਚ ਸਭ ਤੋਂ ਵੱਡਾ ਰੀਜ਼ਨ ਇਹਨਾਂ ਦੇ ਪ੍ਰਾਈਮ ਮਿਨਿਸਟਰ ਬਣਨ ਦਾ ਹੀ ਸੀ, ਇਹਨਾਂ ਦਾ ਜਿਹੜਾ ਇਨਹੈਰੈਂਟ ਚਾਰਮ ਹੈ, ਜਿਹੜਾ ਇਹਨਾਂ ਦਾ ਆਪਣਾ ਕੈਰਿਜ਼ਮਾ ਹੈ, ਤੇ ਉਹਨੂੰ ਹੀ ਹੁਣ ਥੋੜਾ ਡਿਸਕਾਊਂਟ ਕਰ ਰਹੇ ਸੀ।
ਜੀ ਜੀ ਜੀ।
ਤੇ ਜੇ ਜਸਟਿਨ ਟਰੂਡੋ ਇਸ ਤਰ੍ਹਾਂ ਦੀਆਂ ਵੀਡੀਓਜ਼ ਜਿੱਦਾਂ ਪੀਅਰ ਪੋਲੀਆ ਬਣਾ ਕੇ ਪਾ ਰਹੇ ਨੇ, ਬਹੁਤ ਅਸਰਦਾਰ ਤਰੀਕੇ ਨਾਲ ਪਿਛਲੇ 2 ਸਾਲਾਂ ਤੋਂ ਅਸੀਂ ਦੇਖ ਰਹੇ ਹਾਂ, ਜੇ ਜਸਟਿਨ ਟਰੂਡੋ ਵੀ ਇਹ ਕੰਮ ਸ਼ੁਰੂ ਕਰਦੇ ਨੇ ਨਾ, ਅਸੀਂ ਪਹਿਲਾਂ ਇੱਕ ਵਾਰ ਜ਼ਿਕਰ ਕੀਤਾ ਸੀ 3-4 ਹਫ਼ਤੇ ਪਹਿਲਾਂ ਕਿ ਲਿਬਰਲ ਪਾਰਟੀ ਨੇ ਅਜੇ ਤੱਕ ਐਡਵਰਟਾਈਜ਼ਿੰਗ
ਜਵਾਬੀ ਹਮਲਾ ਨਹੀਂ ਸ਼ੁਰੂ ਕੀਤਾ,
ਜਵਾਬੀ ਹਮਲਾ ਇਲੈਕਸ਼ਨ ਦੀ ਤਿਆਰੀ ਕੈਂਪੇਨ ਮੋਡ ਦੇ ਵਿੱਚ ਆਏ ਨਹੀਂ।
ਜੀ ਜੀ ਜੀ।
ਪੀਅਰ ਪੋਲੀਅਫ ਜਦੋਂ ਦੇ ਲੀਡਰ ਬਣੇ ਨੇ ਉਦੋਂ ਤੋਂ ਹੀ ਕੰਜ਼ਰਵੇਟਿਵ ਪਾਰਟੀ ਕੈਂਪੇਨ ਮੋਡ ਦੇ ਵਿੱਚ ਆ, ਤੇ ਉਹ ਕਾਫੀ ਅਸਰਦਾਰ ਤਰੀਕੇ ਨਾਲ ਆਪਣੀ ਕੈਂਪੇਨ ਜਿਹੜੀ ਆ ਉਹਨੂੰ ਚਲਾ ਵੀ ਰਹੇ ਨੇ, ਤੇ ਇਸ ਕਰਕੇ ਲੱਗਦਾ ਵੀ ਪੋਲਸ ਦੇ ਵਿੱਚ ਕੰਜ਼ਰਵੇਟਿਵਸ ਬਹੁਤ ਅੱਗੇ ਨੇ, ਲਿਬਰਲਸ ਬਹੁਤ ਪਿੱਛੇ ਨੇ। ਤੇ ਪਲੱਸ ਐਡ ਟੂ ਦੈਟ ਕਿ ਇਸ ਵੇਲੇ ਜੋ ਸਾਡੇ ਇਕਨੋਮਿਕ ਹਾਲਾਤ ਨੇ, ਸਾਰੇ ਹੀ ਕੈਨੇਡੀਅਨਸ ਨੂੰ ਇਦਾਂ ਲੱਗਦਾ ਕਿ ਪਿਛਲੇ ਸਾਲ ਦੇ ਮੁਕਾਬਲੇ ਸਾਡੀ ਇਸ ਸਾਲ ਮਾਲੀ ਹਾਲਤ ਜਿਹੜੀ ਆ ਸਾਡੀ ਕਮਜ਼ੋਰ ਹੈ। ਇੱਕ ਸਰਵੇਖਣ ਵੀ ਇਸੇ ਤਰ੍ਹਾਂ ਦਾ ਵਿਜੇ ਜੀ ਹੋਇਆ, ਨੈਨੋਜ਼ ਰਿਸਰਚ ਵੱਲੋਂ ਸਰਵੇਖਣ ਕੀਤਾ ਗਿਆ, ਇਹਦੇ ਅੱਜ ਹੀ ਨਤੀਜੇ ਆਏ ਨੇ। ਇਹਦੇ ਵਿੱਚ 41% ਲੋਕ ਹੁਣ ਇਹ ਕਹਿੰਦੇ ਨੇ ਕਿ ਪਿਛਲੇ ਸਾਲ ਦੇ ਮੁਕਾਬਲੇ ਸਾਡੀ ਇਸ ਸਾਲ ਦੀ ਮਾਲੀ ਹਾਲਤ ਕਮਜ਼ੋਰ ਆ ਐਸ ਕੰਪੇਅਰ ਟੂ ਲਾਸਟ ਈਅਰ। ਇਹ ਜਿਹੜਾ ਨੰਬਰ ਆ, ਅਗਸਤ 2021 ਵਿੱਚ ਸਿਰਫ 28% ਹੋਇਆ ਕਰਦਾ ਸੀ, ਤੇ ਹੁਣ ਉਹ ਵੱਧ ਕੇ 41% ਹੋ ਗਿਆ। ਤੇ ਇਹ ਵੀ ਇੱਕ ਬਹੁਤ ਵੱਡਾ ਰੀਜ਼ਨ ਹੈ ਕਿ ਲਿਬਰਲ ਪਾਰਟੀ ਇਸ ਵੇਲੇ ਬੈਕਫੁੱਟ ਤੇ ਆ। ਤੇ ਜਦੋਂ ਇਲੈਕਸ਼ਨ, ਜੇਕਰ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਅਗਲੇ ਸਾਲ ਦੇ ਮਿਡ ਤੱਕ ਜੇਕਰ ਇਲੈਕਸ਼ਨ ਡਿਲੇ ਹੋ ਪਾਉਂਦਾ ਹੈ ਤਾਂ ਲਿਬਰਲ ਪਾਰਟੀ ਇਸ ਤਰ੍ਹਾਂ ਜੇ ਆਪਣੀ ਕੈਂਪੇਨ ਸਟਾਈਲ ਮੋਡ ਦੇ ਵਿੱਚ ਆਉਂਦੀ ਹੈ, ਜਸਟਿਨ ਟਰੂਡੋ ਥੋੜੇ ਜਿਹੇ ਐਕਟਿਵ ਹੁੰਦੇ ਨੇ, ਇਸ ਤਰ੍ਹਾਂ ਦੀਆਂ ਵੀਡੀਓਜ਼ ਹੋਰ ਬਣਾ ਕੇ ਪਾਉਂਦੇ ਨੇ, ਤਾਂ ਇਹ ਥੋੜਾ ਜਿਹਾ ਰਿਕਵਰ ਕਰ ਜਾਣਗੇ। ਇਸ ਵੇਲੇ ਜਿੱਦਾਂ ਲੱਗ ਰਿਹਾ ਨਾ ਕਿ ਵਨ ਸਾਈਡਡ ਕੰਟੈਸਟ ਹੈ, ਕਿਉਂਕਿ ਇਸ ਪੋਲ ਦੇ ਵਿੱਚ ਫਿਰ ਉਹੀ ਗੱਲ ਹੈ ਕਿ ਕੰਜ਼ਰਵੇਟਿਵਸ ਨੂੰ 41% ਵੋਟ ਪਏਗੀ, ਲਿਬਰਲਸ ਨੂੰ 25% ਵੋਟ ਪਏਗੀ, ਤੇ 57% ਲੋਕ ਕਹਿ ਰਹੇ ਨੇ ਇਸ ਵੇਲੇ ਕਿ ਜਸਟਿਨ ਟਰੂਡੋ ਨੂੰ ਰਿਪਲੇਸ ਕਰ ਦੇਣਾ
ਚਾਹੀਦਾ
ਕਿ ਉਹਨਾਂ ਦੀ ਥਾਂ ਤੇ ਕੋਈ ਹੋਰ ਲੀਡਰ ਹੋਵੇ। ਇਹ ਚੀਜ਼ਾਂ ਇਹਨਾਂ ਥੋੜਾ ਮੋੜਾ ਪੈ ਸਕਦਾ ਅਜੇ ਵੀ।
ਅੱਛਾ, ਦੂਜੇ ਪਾਸੇ ਵਾਸੂ ਜੀ, ਆਪਣਾ ਬੀਸੀ ਲਿਬਰਲਸ, ਨਾਟ ਬੀਸੀ ਲਿਬਰਲ, ਸੋਰੀ, ਬੀਸੀ ਲਿਬਰਲਸ ਤੇ ਹੁਣ ਹਿਸਟਰੀ ਪੁਰਾਣੀਆਂ, ਬਹੁਤ ਪੁਰਾਣੀਆਂ ਗੱਲਾਂ ਹੋ ਗਈਆਂ। ਫੈਡਰਲ ਲਿਬਰਲਸ ਵੱਲੋਂ ਪੀਅਰ ਪੋਲੀਅਫ ਤੇ ਜਵਾਬੀ ਹਮਲੇ ਕਰਨ ਵਾਲੀਆਂ ਜਿਹੜੀਆਂ ਅਟੈਕ ਐਡਸ ਨੇ ਉਹ ਸੋਸ਼ਲ ਮੀਡੀਆ ਤੇ ਸ਼ੁਰੂ ਹੋ ਚੁੱਕੀਆਂ ਹੋਈਆਂ ਨੇ। ਆਲਰੇਡੀ ਉਸ ਹਜੇ ਕੁਝ ਐਡਸ ਡਾਇਰੈਕਟਲੀ ਲਿਬਰਲ ਪਾਰਟੀ ਵੱਲੋਂ ਨਹੀਂ ਹੈਗੀਆਂ, ਪਰ ਉਹ ਕਿਸੇ ਹੋਰ ਸੰਸਥਾ ਦੇ ਨਾਮ ਦੇ ਨਾਲ ਉਹ ਪਲੇ ਹੋ ਰਹੀਆਂ ਨੇ। ਸੋ ਉਹ ਜਿਹੜਾ ਸਿਲਸਿਲਾ ਉਹ ਸ਼ੁਰੂ ਹੋ ਚੁੱਕਿਆ ਹੋਇਆ। ਲਿਬਰਲ ਪਾਰਟੀ ਨੇ ਪੀਅਰ ਪੋਲੀਅਫ ਤੇ ਅਟੈਕ ਕਰਨ ਵਾਲੀਆਂ ਐਡਸ ਤਿਆਰ ਕਰਵਾ ਲਈਆਂ ਨੇ, ਬ੍ਰੌਡਕਾਸਟ ਐਡਸ ਵੀ, ਸੋਸ਼ਲ ਮੀਡੀਆ ਐਡਸ ਵੀ। ਸੋ ਉਹਨਾਂ ਦਾ ਰੋਲ ਆਊਟ ਵੀ ਸ਼ੁਰੂ ਹੋ ਚੁੱਕਾ। ਸੋ ਦੇਖਣਾ ਹੋਏਗਾ ਇਹ ਸਾਰੀ ਚੀਜ਼ ਦਾ ਅਸਰ ਕੀ ਪੈਂਦਾ। ਬਸ ਜੀ, ਮੈਂ ਇੱਕ ਚੀਜ਼ ਕਰੈਕਟ ਕਰ ਦੇਵਾਂ, ਜਿਹੜੀ ਪਹਿਲਾਂ ਮੈਂ ਗੱਲ ਕਰਦਾ ਸੀ ਕਿ ਜਦੋਂ ਆਪਾਂ ਬੀ ਸੀ ਦੀ ਪੋਲੀਟਿਕਸ ਸੰਦਰਭ 'ਚ ਗੱਲ ਕਰ ਰਹੇ ਸੀ, ਜਿਹੜੀ ਮੈਲਾਹੈਟ ਵਾਲੀ ਸੀਟ ਆ ਉਹ ਐਕਚੁਲੀ ਬੀ ਸੀ ਕੰਜ਼ਰਵੇਟਿਵ ਦੇ ਉਮੀਦਵਾਰ ਨੇ ਨਹੀਂ ਜਿੱਤੀ, ਉਹ ਬੀ ਸੀ ਐਨਡੀਪੀ ਨੇ ਜਿੱਤੀ ਆ। ਉੱਥੇ ਮਾਰਜਨ ਬੜਾ ਘੱਟ ਸੀ, ਸੋ ਇਸ ਕਰਕੇ ਜਿਹੜੇ ਉਹ ਗੱਲ ਸੀ ਨਾ ਕਿ ਮੇ ਬੀ ਉਹ ਸਪੀਕਰ, ਹਾਂ, ਸੋ ਉਹ ਜਿਹੜੀ ਮੈਲਾਹੈਟ ਵਾਲੀ ਸੀਟ ਆ ਉਹ ਬੀ ਸੀ ਐਨਡੀਪੀ ਨੇ ਹੀ ਜਿੱਤੀ ਆ। ਸੋ ਜਿਹੜਾ ਉਹ ਵਾਲਾ ਐਂਗਲ ਹੈਗਾ ਗੱਲ ਦਾ, ਉਹ ਉੱਥੋਂ ਹੀ ਫਿਰ ਕਹਿ ਲਓ ਵੀ ਡਿਸਕਾਊਂਟ ਹੋ ਜਾਂਦਾ, ਖਤਮ ਹੋ ਜਾਂਦਾ। ਵਾਸੂ ਜੀ, ਇੱਕ ਚੀਜ਼ ਜਿਹੜੀ ਖਤਮ ਨਹੀਂ ਹੋ ਰਹੀ ਉਹ ਹੈ ਤਕਰੀਬਨ 1.5 ਮਹੀਨੇ ਤੋਂ ਪਾਰਲੀਮੈਂਟ ਦੇ ਵਿੱਚ ਕੋਈ ਕੰਮਕਾਜ ਨਹੀਂ ਹੋ ਪਾ ਰਿਹਾ, ਸਰਕਾਰ ਆਪਣਾ ਕੋਈ ਮਤਾ ਨਹੀਂ ਪੇਸ਼ ਕਰ ਪਾ ਰਹੀ। ਇਹ ਜਿਹੜਾ ਫਿਲੀਬਸਟਰ ਵਾਲਾ ਮਾਮਲਾ ਹੈ, ਇਹ ਸ਼ੁਰੂ ਹੋਇਆ ਸੀ ਗ੍ਰੀਨ ਟੈਕ ਫੰਡ ਦੇ ਡਾਕੂਮੈਂਟਸ ਨੂੰ ਲੈ ਕੇ, ਜਿਹਦੇ ਬਾਰੇ ਕੰਜ਼ਰਵੇਟਿਵਸ ਦਾ ਇਹ ਕਹਿਣਾ ਕਿ ਉਹ ਸਾਰੇ ਦੇ ਸਾਰੇ ਅਨਰਿਡੈਕਟਿਡ ਡਾਕੂਮੈਂਟਸ ਸਰਕਾਰ ਜਾਰੀ ਕਰੇ। ਗ੍ਰੀਨ ਟੈਕ ਫੰਡ ਬਾਰੇ ਹੁਣ ਗੱਲਾਂ ਲੱਗਦਾ ਵੀ ਪੁਰਾਣੀਆਂ ਨੇ, ਪਰ ਕਿਉਂਕਿ ਅਜੇ ਵੀ ਰੈਲੇਵੈਂਟ ਆ, ਉਹਦੇ ਵਿੱਚ ਆਡੀਟਰ ਜਨਰਲ ਦੀ ਰਿਪੋਰਟ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਉੱਥੇ ਜਿਹੜੇ ਪੈਸੇ ਸੀ ਉਹਨਾਂ ਦਾ ਗਲਤ, ਉਹਨਾਂ ਦੀ ਦੁਰਵਰਤੋਂ ਹੋਈ ਸੀ। ਜਿਨ੍ਹਾਂ ਨੂੰ ਗ੍ਰੀਨ ਟੈਕ ਫੰਡ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਜਿਸ ਐਗਜ਼ੈਕਟਿਵ ਨੂੰ, ਉਹਨਾਂ ਨੇ ਆਪਣੀ ਹੀ ਕੰਪਨੀ ਨੂੰ ਗ੍ਰੀਨ ਟੈਕ ਫੰਡ ਦੇ ਰਾਹੀਂ ਪੈਸੇ ਦਵਾ ਦਿੱਤੇ ਸੀ। ਸੋ ਉਹ ਤੋਂ ਬਾਅਦ ਇਸ ਫੰਡ ਨੂੰ ਸਰਕਾਰ ਨੇ ਬੰਦ ਤੇ ਕਰ ਦਿੱਤਾ ਹੋਇਆ, ਪਰ ਉਹ ਤੋਂ ਮਗਰੋਂ ਹੁਣ ਗੱਲਾਂ ਇਹ ਸਾਹਮਣੇ ਆਈਆਂ ਸੀ ਕਿ ਕੰਜ਼ਰਵੇਟਿਵ ਨੇ ਮੰਗ ਇਹ ਕੀਤੀ ਸੀ ਕਿ ਜਿਹੜੇ ਉਹ ਡਾਕੂਮੈਂਟਸ ਨੇ ਉਹ ਜਾਰੀ ਕੀਤੇ ਜਾਣ। ਉਹ ਡਾਕੂਮੈਂਟ ਸਰਕਾਰ ਨੇ ਜਾਰੀ ਕੀਤੇ ਵੀ ਪਰ ਰਿਡੈਕਟਿਡ ਸੀਗੇ। ਕੰਜ਼ਰਵੇਟਿਵ ਨੇ ਕਿਹਾ ਕਿ ਉਹ ਡਾਕੂਮੈਂਟਸ ਨੂੰ ਇਨ ਬਿਨ ਅਨਰਿਡੈਕਟਿਡ ਸ਼ਕਲ ਦੇ ਵਿੱਚ ਪਾਰਲੀਮੈਂਟ ਦੇ ਸਪੁਰਦ ਕੀਤਾ ਜਾਵੇ, ਅਤੇ ਸਰਕਾਰ ਦਾ ਇਹ ਕਹਿਣਾ ਸੀ ਕਿ RCMP ਵੱਲੋਂ ਵੀ ਉਸ ਮਾਮਲੇ ਦੇ ਵਿੱਚ ਤਫਤੀਸ਼ ਕੀਤੀ ਜਾ ਰਹੀ ਆ, ਅਤੇ ਜੇ ਅਸੀਂ ਉਹੀ ਡਾਕੂਮੈਂਟਸ ਜਿਹੜੇ RCMP ਨੂੰ ਵੀ ਦੇਣੇ ਨੇ ਉਹੀ ਜੇ ਪਾਰਲੀਮੈਂਟ ਦੇ ਵਿੱਚ ਲਿਆ ਕੇ ਜਨਤਕ ਕਰ ਦਿੰਦੇ ਹਾਂ ਤਾਂ ਜਿਹੜੀ ਪੁਲਿਸ ਇਨਵੈਸਟੀਗੇਸ਼ਨ ਆ ਉਹ ਕੰਪਰੋਮਾਈਜ਼ ਹੋ ਸਕਦੀ ਆ। ਅੱਛਾ, ਇਹਦੇ ਵਿੱਚ ਜਿਹੜੇ ਹਾਊਸ ਆਫ ਕਾਮਨਸ ਦੇ ਸਪੀਕਰ ਨੇ ਗ੍ਰੈਗ ਫਰਗਸ, ਉਹਨਾਂ ਨੇ ਇਹ ਕਹਿ ਦਿੱਤਾ ਸੀ ਕਿ ਲਿਬਰਲਸ ਨੇ ਇਹਨਾਂ ਡਾਕੂਮੈਂਟਸ ਨੂੰ ਸਪੁਰਦ ਨਾ ਕਰਕੇ ਜਿਹੜੀ ਪਾਰਲੀਮੈਂਟ ਦੀ ਪ੍ਰਿਵਲੇਜ ਆ ਉਹਦੀ ਉਲੰਘਣਾ ਕੀਤੀ ਆ। ਆਹ ਜਿਹੜਾ ਪਾਰਲੀਮੈਂਟ ਦੀ ਪ੍ਰਿਵਲੇਜ ਵਾਲਾ ਮਾਮਲਾ ਹੈ, ਇਹ ਇੱਕ ਅਜਿਹਾ ਪ੍ਰੋਸੀਜਰਲ ਅੜਿੱਕਾ ਬਣ ਗਿਆ ਜਿਹਦੇ ਚੱਲਦੇ ਹੁਣ ਪਿਛਲੇ 8 ਹਫ਼ਤੇ ਤੋਂ ਪਾਰਲੀਮੈਂਟ ਦੇ ਵਿੱਚ ਭਾਵੇਂ ਹਾਊਸ ਆਫ ਕਾਮਨਸ ਦੇ ਵਿੱਚ ਕੁਐਸਚਨ ਪੀਰੀਅਡ 'ਤੇ ਚੱਲਦਾ ਪਿਆ, ਪਰ ਉਹਦੇ ਵਿੱਚ ਸਰਕਾਰ ਆਪਣਾ ਕੋਈ ਮਤਾ ਪੇਸ਼ ਕਰ ਨਹੀਂ ਪਾ ਰਹੀ। ਇਸ ਪ੍ਰੋਸੀਜਰਲ ਗ੍ਰਿਡ ਲੋਕ ਨੂੰ ਹਟਾਉਣ ਦੇ ਵਾਸਤੇ ਜੇ ਕੋਈ ਕੰਮ ਕੋਈ ਪਾਰਟੀ ਕਰ ਸਕਦੀ ਸੀ ਪਿਛਲੇ ਸਮੇਂ 'ਚ ਉਹ NDP ਸੀ, ਪਰ NDP ਵਾਸੂ ਜੀ ਇਹਦੇ ਵਾਸਤੇ ਕੋਈ ਬਹੁਤੀ ਉਹਦਾ ਝੁਕਾਅ ਨਹੀਂ ਆ। ਜੇ ਕਿਸੇ ਹੋਰ ਪਾਰਟੀ ਨੇ ਪੇਸ਼ਕਸ਼ ਕੀਤੀ ਕਿ ਠੀਕ ਹੈ ਜੀ ਅਸੀਂ ਇਹਨੂੰ ਖਤਮ ਕਰ ਲੈਂਦੇ ਹਾਂ, ਮੈਨੂੰ ਯਾਦ ਹੈ ਇੱਕ ਦਿਨ ਆਪਾਂ ਗੱਲ ਕਰਦੇ ਸੀ ਕਿ ਬਲੋਕ ਕਿਬੈਕਵਾ ਨੇ ਕਿਹਾ ਸੀ ਵੀ ਸਾਡੀਆਂ ਸ਼ਰਤਾਂ ਮੰਨ ਲਓ, ਤੁਸੀਂ ਸਾਡਾ ਜਿਹੜਾ ਓਲਡ ਏਜ ਸਿਕਿਉਰਿਟੀ ਵਾਲਾ ਬਿੱਲ ਹੈਗਾ ਉਹ ਪਾਸ ਕਰ ਦਿਓ ਅਤੇ ਅਸੀਂ ਇਹ ਜਿਹੜਾ ਗ੍ਰਿਡ ਲੋਕ ਆ ਖਤਮ ਕਰਾ ਦਿੰਦੇ ਹਾਂ। ਜਾਂ ਫਿਰ ਬਸ ਜੀ ਰਹਿ ਗਈਆਂ ਬਾਕੀ ਦੀ ਦੋ ਪਾਰਟੀਆਂ, ਜਾਂ ਲਿਬਰਲ ਜਾਂ ਕੰਜ਼ਰਵੇਟਿਵ, ਗ੍ਰਿਡ ਲੋਕ ਇਹ ਵੀ ਖਤਮ ਕਰਵਾ ਸਕਦੇ ਨੇ ਅਤੇ ਉਹ ਕਿਵੇਂ?
ਯਾ ਸੋ ਦੇਖੋ, ਕੰਜ਼ਰਵੇਟਿਵ ਤਾਂ ਗ੍ਰਿਡ ਲੋਕ ਨੂੰ ਚੱਲਦਾ ਰੱਖਣਾ ਚਾਹੁੰਦੇ ਨੇ, ਉਹਦਾ ਬੰਦ ਨਹੀਂ ਕਰਾਉਣਗੇ, ਤੇ ਉਹਨਾਂ ਦੀ ਜਿਹੜੀ ਇਹ ਕੋਸ਼ਿਸ਼ ਆ, ਪਹਿਲਾਂ ਸਾਡੀ ਸਮਝ ਨਹੀਂ ਸੀ ਪੈ ਰਹੀ ਕਿੱਦਾਂ ਕਰ ਕਿਉਂ ਰਹੇ ਨੇ, ਇਹ ਚੋਂ ਕੀ ਹਾਸਲ ਹੋ ਜਾਏਗਾ। ਪਰ ਹੁਣ ਹੌਲੀ ਹੌਲੀ ਸਮਝ ਆਉਣ ਲੱਗ ਪਿਆ ਕਿ ਜੇਕਰ ਹਾਊਸ ਦਾ ਕੰਮ ਚੱਲੇਗਾ ਹੀ ਨਹੀਂ, ਜੇਕਰ ਕੋਈ ਬਿੱਲ ਪੇਸ਼ ਹੀ ਨਹੀਂ ਕਰ ਸਕੇਗੀ ਸਰਕਾਰ, ਤਾਂ ਫਿਰ ਇਹ ਕੋਈ ਨਵੀਂ ਫੰਡਿੰਗ ਪਾਸ ਨਹੀਂ ਕਰਾ ਸਕਣਗੇ,
ਜਿਹਨਾਂ ਨੂੰ ਸਪਲਾਈ ਬਿੱਲ ਕਿਹਾ ਜਾਂਦਾ।
ਹਾਂ, ਸਪਲਾਈ ਬਿੱਲ ਕਿਹਾ ਜਾਂਦਾ। ਸੋ ਇੱਕ ਤਾਂ ਦੇਖੋ ਬਜਟ ਪਾਸ ਹੋਇਆ, ਬਜਟ ਦੇ ਵਿੱਚ ਸਰਕਾਰ ਨੇ ਆਪਣੇ ਵਾਸਤੇ ਕਾਫੀ ਸਾਰੇ ਪੈਸੇ ਜਿਹੜੇ ਰੱਖੇ ਹੋਏ ਸੀ ਉਹ ਪਾਸ ਕਰਾ ਲਏ। ਉਸ ਤੋਂ ਬਾਅਦ ਜੇਕਰ ਹੁਣ ਕਿਸੇ ਨਵੇਂ ਕੰਮ ਵਾਸਤੇ ਕੋਈ ਨਵਾਂ ਖਰਚਾ ਚਾਹੀਦਾ, ਨਵੇਂ ਜੇ ਪੈਸੇ ਪਾਸ ਕਰਾਉਣੇ ਨੇ, ਪੈਸੇ ਜਾਰੀ ਕਰਾਉਣੇ ਨੇ, ਤਾਂ ਉਹਦੇ ਵਾਸਤੇ ਬਿੱਲ ਪਾਸ ਕਰਾਉਣਾ ਪੈਂਦਾ ਹਾਊਸ ਦੇ ਵਿੱਚ, ਉਹਨਾਂ ਨੂੰ ਕਹਿੰਦੇ ਸਪਲਾਈ ਬਿੱਲ। ਤੇ ਇਹ ਸਪਲਾਈ ਬਿੱਲ ਹੁਣ ਕੋਈ ਵੀ ਬਿੱਲ ਜੇ ਪੇਸ਼ ਨਹੀਂ ਹੋ ਰਿਹਾ, ਸਪਲਾਈ ਬਿੱਲ ਵੀ ਕੋਈ ਪੇਸ਼ ਨਹੀਂ ਕਰ ਪਾ ਰਹੇ, ਤੇ ਜੇ ਪੇਸ਼ ਹੀ ਨਹੀਂ ਹੋਏਗਾ ਬਿੱਲ ਪਾਸ ਨਹੀਂ ਹੋਏਗਾ। ਸੋ ਜੇ ਸਰਕਾਰ ਨੂੰ ਹੁਣ ਨਵੇਂ ਖਰਚਿਆਂ ਵਾਸਤੇ ਪੈਸੇ ਚਾਹੀਦੇ ਨੇ ਤਾਂ ਪੈਸੇ ਸਰਕਾਰ ਪਾਸ ਕਰਾ ਨਹੀਂ ਪਾ ਰਹੀ, ਤਾਂ ਸਰਕਾਰ ਦਾ ਕੰਮਕਾਜ ਖੜ ਜਾਏਗਾ। ਹੁਣ ਇਸ ਕਰਕੇ ਕੰਜ਼ਰਵੇਟਿਵਸ ਦਾ ਪੂਰਾ ਜ਼ੋਰ ਲੱਗਿਆ ਹੋਇਆ ਕਿ ਇਸ ਗ੍ਰਿਡ ਲੋਕ ਨੂੰ ਇਸੇ ਤਰ੍ਹਾਂ ਜਾਰੀ ਰੱਖਿਆ ਜਾਏ ਕਿ ਜਸਟਿਨ ਟਰੂਡੋ ਮਜਬੂਰ ਹੋ ਜਾਣ ਕਿ ਉਹਨਾਂ ਨੂੰ ਕੋਈ ਐਕਸਟ੍ਰੀਮ ਸਟੈਪ ਚੱਕਣਾ ਪਵੇ। ਐਕਸਟ੍ਰੀਮ ਸਟੈਪ ਕੀ ਹੋ ਸਕਦਾ? ਸੋ ਜਾਂ ਤਾਂ ਉਹ ਅਰਲੀ ਇਲੈਕਸ਼ਨ ਕਾਲ ਕਰ ਲੈਣ ਜਸਟਿਨ ਟਰੂਡੋ,
ਜਾਂ ਡਾਕੂਮੈਂਟ ਜਾਰੀ ਕਰ ਦੇਣ।
ਜਾਂ ਡਾਕੂਮੈਂਟ ਤਾਂ ਦੇਖੋ ਉਹਨਾਂ ਨੇ ਜਾਰੀ ਨਹੀਂ
ਕਰਨੇ,
ਨਹੀਂ ਕਰਨਗੇ। ਸੋ ਡਾਕੂਮੈਂਟ, ਕਿਉਂਕਿ ਲਿਬਰਲ ਪਾਰਟੀ ਹਮੇਸ਼ਾ ਇਹ ਕਹਿੰਦੀ ਰਹੀ ਹੈ ਕਿ ਇਹ ਜਿਹੜੀ ਸਾਰੀ ਡਿਬੇਟ ਆ ਇਹਨੂੰ ਕਮੇਟੀ ਦੇ ਸਪੁਰਦ ਕਰ ਦਿਓ, ਕਮੇਟੀ ਵਿੱਚ ਡਿਸਕਸ਼ਨ ਹੋ ਜਾਏ, ਆਪਰੇਸ਼ਨ ਕਮੇਟੀ ਦੇਖ ਲਵੇ ਕਿ ਇਹਦੇ ਵਿੱਚ ਕੋਈ ਕੱਢਣ ਪਾਉਣ ਨੂੰ ਕੋਈ ਗੱਲ ਹੈ ਕਿ ਨਹੀਂ। ਜੇ ਕਮੇਟੀ ਇਹ ਫੈਸਲਾ ਕਰੇਗੀ ਤਾਂ ਫਿਰ ਠੀਕ, ਅਸੀਂ ਡਾਕੂਮੈਂਟ ਜਾਰੀ ਕਰ ਦੇਵਾਂਗੇ, ਕਿਉਂਕਿ ਇਹਨਾਂ ਦਾ ਇਹ ਕਹਿਣਾ ਵੀ ਜੇ RCMP ਨੂੰ ਡਾਕੂਮੈਂਟ ਚਾਹੀਦੇ ਨੇ ਤਾਂ ਉਹਦੇ ਵਾਸਤੇ ਜੱਜ ਦਾ ਆਰਡਰ ਚਾਹੀਦਾ ਹੁੰਦਾ, ਕੋਰਟ ਆਰਡਰ, ਕਿ ਤੁਸੀਂ ਜੁਡੀਸ਼ਰੀ ਦਾ ਜੋ ਇਹਦੇ ਵਿੱਚ ਰੋਲ ਹੈ ਉਹਨੂੰ ਵਿੱਚੋਂ ਮਨਫੀ ਨਾ ਕਰੋ, ਕਿ ਇਹਦੇ ਵਿੱਚ ਤੁਸੀਂ ਸਿੱਧਾ ਪਾਰਲੀਮੈਂਟ ਨੂੰ ਇਹ ਪਾਵਰ ਇੱਦਾਂ ਨਾ ਦਿਓ ਕਿ ਪਾਰਲੀਮੈਂਟ ਕੋਈ ਵੀ ਡਾਕੂਮੈਂਟ ਜਾਰੀ ਕਰ ਦੇਵੇ, ਇਹਦੇ ਵਿੱਚ ਜੱਜ ਦਾ ਆਰਡਰ ਚਾਹੀਦਾ ਹੁੰਦਾ, ਪ੍ਰੋਪਰ ਜਿਹੜਾ ਪ੍ਰੋਸੀਜਰ ਫਾਲੋ ਕੀਤਾ ਜਾਵੇ। ਸੋ ਦੇ ਆਰ ਗੋਇੰਗ ਟੂ ਸਟਿਕ ਟੂ ਦਿਸ, ਹੁਣ ਇਹਦੇ ਵਿੱਚੋਂ ਡਾਕੂਮੈਂਟਸ ਜਾਰੀ ਕਰਨ ਉਹਦੇ ਬਹੁਤ ਘੱਟ ਚਾਂਸਿਸ ਨੇ,
ਕਿਉਂਕਿ ਨਹੀਂ ਤਾਂ ਡਾਕੂਮੈਂਟਸ ਦੇ ਹੋਰ ਪਤਾ ਨਹੀਂ ਕਿਧਰੋਂ ਕਿਧਰੋਂ ਕਿਹੜੇ ਕਿਹੜੇ ਪਾਸਿਓਂ ਹੋਰ ਕਿਹੜੀ ਮੰਗਾਂ ਆ ਜਾਣਗੀਆਂ।
ਸੋ ਦੋ ਚੀਜ਼ਾਂ ਜਿਹੜੀਆਂ ਜਸਟਿਨ ਟਰੂਡੋ ਲਿਬਰਲ ਪਾਰਟੀ ਵਾਲੇ ਕਰ ਸਕਦੇ ਨੇ, ਇੱਕ ਤਾਂ ਹੈ ਕਿ ਅਰਲੀ ਇਲੈਕਸ਼ਨ ਕਾਲ ਕਰ ਲੈਣ, ਜੋ ਕਿ ਕੰਜ਼ਰਵੇਟਿਵਸ ਵੀ ਚਾਹੁੰਦੇ ਨੇ, ਜੋ ਪੀਅਰ ਪਾਲੀਆ ਬੜੇ ਖੁਸ਼ ਹੋਣਗੇ, ਉਹ ਕਹਿਣਗੇ ਦੇਖੋ ਅਸੀਂ ਬਾਮ ਰੋੜ ਕੇ ਇਲੈਕਸ਼ਨ ਕਰਾ ਲਿਆ, ਕਾਰਬਨ ਟੈਕਸ ਇਲੈਕਸ਼ਨ, ਤੇ ਇਹ ਜਸਟਿਨ ਟਰੂਡੋ ਕਰ ਦੇਣ ਕੰਜ਼ਰਵੇਟਿਵ ਪਾਰਟੀ ਦੇ ਮਜਬੂਰ ਕੀਤੇ ਆ, ਇਹਦੇ ਚਾਂਸਿਸ ਵੀ ਘੱਟ
ਘੱਟ ਨੇ।
ਦੂਜਾ ਇੱਕ ਤਰੀਕਾ ਇਹ ਹੁੰਦਾ ਕਿ ਤੁਸੀਂ ਪਾਰਲੀਮੈਂਟ ਨੂੰ ਪ੍ਰੋਰੋਗ ਕਰ ਦਿਓ,
ਹਾਰਡ ਰੀਸੈਟ,
ਜੇ ਤੁਸੀਂ ਪਾਰਲੀਮੈਂਟ ਪ੍ਰੋਰੋਗ ਕਰਦੇ ਹੋ ਜੋ ਕਿ ਪ੍ਰਾਈਮ ਮਿਨਿਸਟਰ ਦੇ ਕੋਲ ਪਾਵਰ ਹੁੰਦੀ ਹੈ, ਤਾਂ ਉਹਦੇ ਨਾਲ ਜਿੰਨੀ ਸਾਰੀ ਕਾਰਵਾਈ ਹੈ ਜੋ ਕੁਝ ਸਾਰਾ ਕੁਝ ਆ, ਜਿਵੇਂ ਆਪਾਂ ਆਪਣਾ ਆਈਫੋਨ ਹੀ ਰੀਸੈਟ ਕਰ ਲਈਦਾ, ਹਾਰਡ ਰੀਸੈਟ ਜਿਹੜੇ ਦੋਨੋਂ ਬਟਨ 10 ਸਕਿੰਟ ਦਬਾ ਕੇ, ਉਸੇ ਤਰ੍ਹਾਂ ਤੁਸੀਂ ਪਾਰਲੀਮੈਂਟ ਨੂੰ ਵੀ ਹਾਰਡ ਰੀਸੈਟ ਕਰ ਸਕਦੇ ਹੋ, ਪ੍ਰੋਰੋਗ ਕਰਨਾ ਉਹਨੂੰ ਕਹਿੰਦੇ ਆ,
ਤੇ ਜੋ ਕੁਝ ਚੱਲ ਰਿਹਾ ਹੁੰਦਾ ਉਹ ਸਭ ਤੋਂ ਉਹ ਖਤਮ ਹੋ ਜਾਂਦਾ, ਉਹ ਪਰਜ ਹੋ ਜਾਂਦਾ,
ਬਿਲਕੁਲ। ਸੋ ਪਾਰਲੀਮੈਂਟ ਨੂੰ ਜਦੋਂ ਪਾਰਲੀਮੈਂਟ ਦਾ ਸੈਸ਼ਨ ਬੁਲਾਇਆ ਜਾਂਦਾ ਉਹਨੂੰ ਕਿਹਾ ਜਾਂਦਾ ਪਾਰਲੀਮੈਂਟ ਸਮਨ ਕੀਤੀ ਗਈ ਹੈ, ਤੇ ਜਦੋਂ ਪਾਰਲੀਮੈਂਟ ਦਾ ਸੈਸ਼ਨ ਖਤਮ ਹੁੰਦਾ ਜਾਂ ਉਹਨੂੰ ਬਿਲਕੁਲ ਜਦੋਂ ਕੱਲ ਨੂੰ ਰੀਸੈਟ ਕਰਨਾ ਉਹਨੂੰ ਕਹਿੰਦਾ ਪਾਰਲੀਮੈਂਟ ਪ੍ਰੋਰੋਗ ਕਰ ਦਿੱਤੀ ਗਈ
ਹੈ।
ਸੋ ਪ੍ਰੋਰੋਗ ਕੀਤਾ ਜਾ ਸਕਦਾ ਹੈ ਪ੍ਰਾਈਮ ਮਿਨਿਸਟਰ ਵੱਲੋਂ, ਬਟ ਇਟਸ ਅ ਵੈਰੀ
ਨਿਊਕਲੀਅਰ ਆਪਸ਼ਨ ਹੋਏਗੀ। ਹਾਲਾਂਕਿ ਜਿਹੜੀ ਪ੍ਰੋਰੋਗੇਸ਼ਨ ਆ ਪਾਰਲੀਮੈਂਟ ਦੀ, ਜਦੋਂ ਸਟੀਵਨ ਹਾਰਪਰ ਪ੍ਰਧਾਨ ਮੰਤਰੀ ਸੀਗੇ ਇੱਕ ਮਸਲੇ ਤੇ, ਉਹਨਾਂ ਨੇ ਵੀ ਉਦੋਂ ਪ੍ਰੋਰੋਗੇਸ਼ਨ ਕੀਤੀ ਸੀ। ਸੋ ਪਰ ਕੀ ਹੁਣ ਪ੍ਰੋਰੋਗ ਕਰਦੇ ਨੇ? ਜੇ ਹੁਣ ਪ੍ਰੋਰੋਗੇਸ਼ਨ ਹੁੰਦੀ ਆ ਤਾਂ ਵਾਸੂ ਜੀ ਆਲਰੇਡੀ ਲਿਬਰਲ ਪਾਰਟੀ ਦੀ ਜਿਹੜੀ ਪਾਪੂਲੈਰਿਟੀ ਆ ਉਹਦੇ ਬਾਰੇ ਆਪਾਂ ਹੁਣੇ ਹੀ ਬ੍ਰੇਕ ਤੋਂ ਪਹਿਲਾਂ ਗੱਲ ਕਰਕੇ ਹਟੇ ਹਾਂ, ਉਹਦੇ ਵਾਸਤੇ ਸਮੱਸਿਆਵਾਂ ਹੋਰ ਪੈਦਾ ਹੋਣਗੀਆਂ। ਅੱਛਾ, ਹੁਣ ਜਿਹੜਾ ਸਪਲਾਈ ਵਾਲਾ ਬਿੱਲ ਆ, ਅਸੀਂ ਅਮਰੀਕਾ 'ਚ ਵੇਖਿਆ ਇੱਦਾਂ ਦੇ ਗਵਰਨਮੈਂਟ ਸ਼ਟਡਾਊਨ ਹੋ ਜਾਇਆ ਕਰਦੇ ਨੇ, ਜਿਹੜੇ ਆ ਪੈਸੇ ਵਗੈਰਾ ਜਾਰੀ ਕਰਨ ਦੀ ਗੱਲ ਹੁੰਦੀ ਹੈ, ਜਿਹੜੀਆਂ ਕਈ ਸਰਕਾਰੀ ਸਰਵਿਸਿਜ਼ ਨੇ ਉਹਨਾਂ ਨੂੰ ਚੱਲਦਾ ਰੱਖਣ ਵਾਸਤੇ ਇਹਨਾਂ ਪੈਸਿਆਂ ਦੀ ਜ਼ਰੂਰਤ ਪੈਂਦੀ ਆ। ਅੱਛਾ, ਅਜੇ ਤਾਂ ਜਿਹੜਾ ਇਸ ਵੇਲੇ ਸਾਲ ਚੱਲਦਾ ਪਿਆ ਵਿੱਤੀ ਵਾਰਾ, 31 ਮਾਰਚ ਨੂੰ ਖਤਮ ਹੋਣਾ। ਹੁਣ ਮੰਨ ਲਓ ਜੇ ਕਿਤੇ ਹਾਈਪੋਥੈਟੀਕਲੀ ਸਪੀਕਿੰਗ ਜੇ ਇਸ ਤਰ੍ਹਾਂ ਦਾ ਗ੍ਰਿਡ ਲੋਕ ਜਿਹੜਾ ਚੱਲਦਾ ਪਿਆ ਜੇ ਮਾਰਚ ਤੱਕ ਐਕਸਟੈਂਡ ਹੋ ਜਾਂਦਾ, ਤਾਂ ਫਿਰ ਗਵਰਨਰ ਜਨਰਲ ਨੂੰ ਇਹਦੇ ਵਿੱਚ ਦਖਲ ਅੰਦਾਜ਼ੀ ਕਰਨੀ ਪੈਣੀ ਹੈ, ਕਿਉਂਕਿ ਮਾਰਚ ਤੱਕ ਇਸ ਦੇ ਗ੍ਰਿਡ ਲੋਕ ਦੇ ਚੱਲਣ ਦਾ ਮਤਲਬ ਇਹ ਹੋਏਗਾ ਕਿ ਜਦੋਂ ਨਵਾਂ ਫਿਸਕਲ ਈਅਰ ਸ਼ੁਰੂ ਹੋਣਾ ਅਪ੍ਰੈਲ ਦੇ ਵਿੱਚ, ਉਹਦੇ ਵਿੱਚ ਸਰਕਾਰ ਕੋਲ ਖਰਚਣ ਵਾਸਤੇ ਪੈਸੇ ਨਹੀਂ ਹੋਣਗੇ।
ਕਿਉਂ? ਕਿਉਂਕਿ ਬਜਟ ਨਹੀਂ ਪਾਸ ਹੋਇਆ,
ਬਜਟ ਨਹੀਂ ਪਾਸ, ਤੇ ਜਿਹੜੇ ਹਾਂ ਜਿਹੜਾ ਹੁਣ ਵੀ ਇਹ ਤੋੜ ਮਰੋੜ ਕੇ ਪੈਸੇ ਖਰਚ ਕਰ ਪਾ ਰਹੇ ਨੇ, ਕਿਉਂਕਿ ਪਿਛਲਾ ਬਜਟ ਪਾਸ ਹੋਇਆ ਹੋਇਆ ਉਹਦੇ ਆਧਾਰ ਤੇ।
ਫਿਰ ਇਸ ਤੋਂ ਬਾਅਦ ਉਮੀਦ ਇਹ ਹੈ ਕਿ ਨੈਕਸਟ ਜਿਹੜਾ ਇੰਪੋਰਟੈਂਟ ਚੀਜ਼ ਹੋਏਗੀ ਉਹ ਹੈਗਾ ਜਿਹੜਾ ਅਗਲਾ ਫੈਡਰਲ ਬਜਟ ਹੋਏਗਾ ਜੋ ਕਿ ਫਰਵਰੀ ਮਾਰਚ ਵਿੱਚ ਪ੍ਰੈਜੈਂਟ ਕੀਤਾ ਜਾਂਦਾ। ਜੇਕਰ ਇਹ ਗ੍ਰਿਡਲੌਕ ਚੱਲਦਾ ਰਿਹਾ ਤਾਂ ਅਗਲੇ ਸਾਲ ਦਾ ਬਜਟ ਹੀ ਸਰਕਾਰ ਪੇਸ਼ ਨਹੀਂ ਕਰ ਸਕੇਗੀ, ਜੇ ਬਜਟ ਪੇਸ਼ ਨਾ ਕਰ ਸਕੀ ਤਾਂ ਫਿਰ ਪਾਸ ਕਿਵੇਂ ਹੋਏਗਾ ਬਜਟ, ਬਜਟ ਪਾਸ ਨਾ ਹੋਇਆ ਸਰਕਾਰ ਕੋਲ ਪੈਸੇ ਕਿਵੇਂ ਆਉਣਗੇ।
ਸੋ ਇੱਕ ਤਰ੍ਹਾਂ ਇਹ ਕਹਿ ਲਓ ਵੀ ਜਿਹੜਾ ਇਹ ਗ੍ਰਿਡਲੌਕ ਹੈ ਇਹ ਡੀਫੈਕਟੋ ਸਰਕਾਰ ਦੇ ਵਿੱਚ ਬੇਭਰੋਸਗੀ ਦਾ ਇੱਕ ਸੰਕੇਤ ਬਣ ਸਕਦਾ।
ਐਗਜੈਕਟਲੀ,
ਵਿਦਆਊਟ ਬ੍ਰਿੰਗਿੰਗ ਇਨ ਅ ਲੈਜਿਸਲੇਸ਼ਨ ਕਿ ਸਰਕਾਰ ਦੇ ਖਿਲਾਫ ਬੇਭਰੋਸਗੀ ਦਾ ਮਤਾ ਲਿਆਏ ਬਗੈਰ ਹਾਊਸ ਆਫ ਕਾਮਨਸ ਦੇ ਵਿੱਚ ਕੋਈ ਕੰਮ ਨਾ ਹੋ ਸਕਣਾ, ਤੇ ਕਿਸੇ ਵੀ ਪਾਰਟੀ ਵੱਲੋਂ ਸਰਕਾਰ ਦੇ ਨਾਲ ਸਾਥ ਦੇ ਕੇ ਇਸ ਗ੍ਰਿਡਲੌਕ ਨੂੰ ਖਤਮ ਨਾ ਕਰਵਾਉਣਾ, ਉਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸੰਕੇਤ ਹੋਏਗਾ ਕਿ ਸਰਕਾਰ ਦੇ ਵਿੱਚ ਹੁਣ ਭਰੋਸਾ, ਬਾਕੀ ਦੀਆਂ ਪਾਰਟੀਆਂ ਦਾ ਹਾਊਸ ਇਜ਼ ਲੋਸਟ ਦਾ ਕੌਨਫੀਡੈਂਸ।
ਤੇ ਜਿਹੜਾ ਹੁਣ ਇਮੀਡੀਏਟ ਕੰਸਰਨ ਹੈ ਔਰ ਦ ਥਿੰਗ ਟੂ ਲੁੱਕ ਫਾਰਵਰਡ ਟੂ ਉਹ ਹੈ ਫਾਲ ਇਕਨੋਮਿਕ ਸਟੇਟਮੈਂਟ।
ਹਾਂ, ਉਹ ਆਈ ਨਹੀਂ ਹੈ।
ਸੋ ਫਾਲ ਇਕਨੋਮਿਕ ਸਟੇਟਮੈਂਟ ਆਮ ਤੌਰ ਤੇ ਨਵੰਬਰ ਦਸੰਬਰ ਦੇ ਵਿੱਚ ਹੀ ਆਇਆ ਕਰਦੀ ਹੈ। ਸੋ ਹੁਣ ਮੰਨਿਆ ਜਾ ਰਿਹਾ ਕਿ ਮੋਸਟ ਲਾਈਕਲੀ ਦਸੰਬਰ ਦੇ ਵਿੱਚ ਫਾਲ ਇਕਨੋਮਿਕ ਸਟੇਟਮੈਂਟ ਪੇਸ਼ ਤਾਂ ਕਰਨਗੇ ਕ੍ਰਿਸਟੀਆ ਫ੍ਰੀਲੈਂਡ, ਪਰ ਇਹ ਗੱਲ ਚੱਲਦੀ ਵੀ ਜੀ ਕਿ ਹੋ ਸਕਦਾ ਕਿ ਇਸ ਫਾਲ ਇਕਨੋਮਿਕ ਸਟੇਟਮੈਂਟ ਦੇ ਵਿੱਚ ਕੋਈ ਨਵੀਂ ਫੰਡਿੰਗ ਨਾ ਰੱਖੀ ਜਾਵੇ, ਕਿਉਂਕਿ ਜੇ ਇਹਦੇ ਵਿੱਚ ਕੋਈ ਨਵੀਂ ਫੰਡਿੰਗ ਰੱਖੀ ਜਾਂਦੀ ਹੈ, ਖਰਚੇ ਜੇ ਵਧਾਏ ਜਾਂਦੇ ਨੇ, ਉਹਦੇ ਵਾਸਤੇ ਫਿਰ ਉਹ ਪੈਸੇ ਪਾਸ ਕਰਾਉਣੇ ਪੈਣੇ ਆ, ਫਿਰ ਉਹ ਸਪਲਾਈ ਦਾ ਮਤਾ
ਸਪਲਾਈ ਦਾ ਮਤਾ ਬਣ ਜਾਣਾ,
ਤੇ ਜੇ ਉਹ ਸਪਲਾਈ ਦਾ ਮਤਾ ਹੈ ਤੇ ਉਹ ਪਾਸ ਨਾ ਹੋਇਆ ਸਰਕਾਰ ਡਿੱਗ ਜਾਏਗੀ,
ਸਪਲਾਈ ਦਾ ਮਤਾ ਰੱਖ ਹੀ ਨਹੀਂ ਹੋਣਾ।
ਹਾਂ, ਸੋ ਉਹਨੂੰ ਸਰਕਾਰ ਹੁਣ ਇਹ ਮੋਸਟ ਲਾਈਕਲੀ ਜਿਹੜੀ ਫਾਲ ਇਕਨੋਮਿਕ ਸਟੇਟਮੈਂਟ ਸਰਕਾਰ ਪੇਸ਼ ਕਰੇਗੀ ਇਹਦੇ ਵਿੱਚ ਕੋਈ ਨਵੀਂ ਫੰਡਿੰਗ ਸਰਕਾਰ ਸ਼ਾਇਦ ਨਾ ਰੱਖੇ, ਵਿਚ ਵਿਲ ਬੀ ਅ ਡਿਪਾਰਚਰ ਫਰੋਮ ਨਾਰਮਲ।
ਜੇ
ਅਸੀਂ ਪਿਛਲੇ 2-3 ਸਾਲ ਦੇਖੀਏ ਤਾਂ ਲਿਬਰਲ ਸਰਕਾਰ ਨੇ ਹਰ ਵਾਰ ਬਜਟ ਦੇ ਵਿੱਚ ਥੋੜੇ ਪੈਸੇ ਰੱਖੇ, ਉਸ ਤੋਂ ਬਾਅਦ ਫਾਲ ਇਕਨੋਮਿਕ ਸਟੇਟਮੈਂਟ ਦੇ ਵਿੱਚ ਸਰਵਿਸਿਜ਼ ਨੂੰ ਚੱਲਦਾ ਰੱਖਣ ਦਾ ਬਹਾਨਾ ਬਣਾ ਕੇ ਜਾਂ ਦੁਹਾਈ ਪਾ ਕੇ ਸਰਕਾਰ ਨੇ ਵੱਧ ਨਵੀਂ ਫੰਡਿੰਗ ਅਨਾਊਂਸ ਕੀਤੀ ਤੇ ਉਹ ਪਾਸ ਕਰਾਈ। ਹੁਣ ਇਸ ਵਾਰ ਉਹ ਦੇਖਣਾ ਹੋਏਗਾ। ਸੋ ਫਾਲ ਇਕਨੋਮਿਕ ਸਟੇਟਮੈਂਟ ਪਹਿਲੀ ਗੱਲ
ਆਲਰੇਡੀ ਲੇਟ, ਬਹੁਤ
ਲੇਟ ਆ। ਸੋ ਨਵੰਬਰ ਦਸੰਬਰ ਚ ਹੀ ਆਉਂਦੀ ਆ, ਨਵੰਬਰ ਅੱਧੀ ਲੰਘ ਗਈ ਤੇ ਹੁਣ ਦੇਖਦੇ ਹਾਂ ਕਿ ਨਵੰਬਰ ਵਿੱਚ ਹੀ ਆ ਜਾਏਗੀ ਜਾਂ ਦਸੰਬਰ ਤੱਕ ਜਾਏਗੀ, ਤੇ ਉਹ ਪੇਸ਼ ਸਰਕਾਰ ਕਿਵੇਂ ਕਰੇਗੀ ਜੇਕਰ ਗ੍ਰਿਡਲੌਕ ਚੱਲਦਾ ਰਹੇਗਾ। ਪਹਿਲੀ ਗੱਲ, ਜੇ ਉਹ ਪੇਸ਼ ਕੀਤੀ ਜਾਂਦੀ ਹੈ ਤੇ ਉਹਦੇ ਵਿੱਚ ਕੋਈ ਨਵੀਂ ਫੰਡਿੰਗ ਹੁੰਦੀ ਹੈ ਕਿ ਨਹੀਂ, ਜੇ ਨਵੀਂ ਫੰਡਿੰਗ ਹੁੰਦੀ ਹੈ
ਤਾਂ ਫਿਰ ਪਾਸ ਕਿਵੇਂ ਹੋਣੀ ਹੈ?
ਪਾਸ ਹੋ ਸਕਦੀ ਹੈ ਐਨਡੀਪੀ ਦੇ ਸਮਰਥਨ ਨਾਲ, ਜੇ ਸਰਕਾਰ ਇਹ ਕਹਿ ਦੇਵੇ ਕਿ ਜੀ ਅਸੀਂ ਸਰਵਿਸਿਜ਼ ਨੂੰ ਚੱਲਦਾ ਰੱਖਣਾ ਚਾਹੁੰਦੇ ਹਾਂ, ਕਿ ਐਨਡੀਪੀ ਵਾਲਿਓ ਜਗਮੀਤ ਸਿੰਘ ਜੀ ਦੇਖ ਲਓ ਕਿ ਜੇ ਤੁਸੀਂ ਸਾਨੂੰ ਸਪੋਰਟ ਨਾ ਕੀਤਾ ਤਾਂ ਫਿਰ ਬਹੁਤ ਜਿਹੜੇ ਕਾਮਨ ਕੈਨੇਡੀਅਨਸ ਨੇ ਉਹ ਪਰੇਸ਼ਾਨ ਹੋ ਜਾਣਗੇ,
ਜਿਹਨਾਂ ਕਾਮਨ ਕੈਨੇਡੀਅਨਸ ਦੀ ਤੁਸੀਂ ਹਮੇਸ਼ਾ ਦੁਹਾਈ ਦਿੰਦੇ ਹੋ।
ਸੋ ਉਹਨਾਂ ਨੂੰ ਸਪੋਰਟ ਕਰਨ ਵਾਸਤੇ ਜਗਮੀਤ ਜੀ ਤੁਸੀਂ ਸਾਡਾ ਸਮਰਥਨ ਦਿਓ ਤੇ ਸਾਡੇ ਹੱਕ ਵਿੱਚ ਵੋਟ ਪਾਓ,
ਗ੍ਰਿਡਲੌਕ ਵੀ ਖਤਮ ਕਰੀਏ,
ਗ੍ਰਿਡਲੌਕ ਖਤਮ ਕਰਾਓ। ਸੋ ਇਹ ਹੁਣ ਦੇਖਣਾ ਹੋਏਗਾ ਕਿ ਬਲਾਕ ਵਾਲੇ ਤਾਂ ਪੇਸ਼ਕਸ਼ ਕਰਕੇ ਹੁਣ ਨਾਰਾਜ਼ ਹੋ ਕੇ ਉਹ ਕਹਿ ਲਓ ਪਾਸਾ ਵੱਟ ਕੇ ਬੈਠ ਗਏ ਨੇ, ਉਹ ਤਾਂ ਹੁਣ ਕੰਸਰਵੇਟਿਵ ਦੇ ਖੇਮੇ ਵਿੱਚ ਚਲੇ ਗਏ, ਉਹ ਤਾਂ ਕੰਸਰਵੇਟਿਵ ਨਾਲ ਰਲ ਕੇ ਲਿਬਰਲ ਸਰਕਾਰ ਡਿੱਗਣਾ ਚਾਹੁੰਦੇ ਨੇ, ਉਹ ਤਿਆਰੀ ਖਿੱਚ ਰਹੇ,
ਤਿਆਰੀ ਕਰ ਰਹੇ ਨੇ,
ਪਰ ਕੰਸਰਵੇਟਿਵ ਤੇ ਬਲਾਕ ਰਲ ਕੇ ਸਰਕਾਰ ਡਿੱਗ ਨਹੀਂ ਸਕਦੇ।
ਕੰਸਰਵੇਟਿਵ
ਨੂੰ ਦੋ ਪਾਰਟੀਆਂ ਦਾ ਸਮਰਥਨ ਚਾਹੀਦਾ, ਬਲਾਕ ਪਲੱਸ ਐਨਡੀਪੀ, ਲਿਬਰਲਸ ਨੂੰ ਕਿਸੇ ਇੱਕ ਪਾਰਟੀ ਦਾ ਸਮਰਥਨ ਚਾਹੀਦਾ ਕੋਈ ਵੀ ਮਤਾ ਪਾਸ ਕਰਾਉਣ ਲਈ, ਇਸ ਗ੍ਰਿਡਲੌਕ ਨੂੰ ਵੀ ਖਤਮ ਕਰਨ ਲਈ। ਸੋ ਐਨਡੀਪੀ ਇਜ਼ ਦਾ ਵੇਰੀਏਬਲ,
ਐਨਡੀਪੀ
ਵਾਲੇ ਅਜੇ ਤੱਕ ਕੋਈ ਇਦਾਂ ਦੀ ਪੇਸ਼ਕਸ਼ ਨਹੀਂ ਕਰ ਰਹੇ ਲਿਬਰਲਸ ਨੂੰ ਸਪੋਰਟ ਕਰਨ,
ਸਾਈਡਲਾਈਨ ਤੇ ਚੁੱਪ ਚੁੱਪ ਤੇ ਖੜੇ ਦੇਖੀ ਜਾ ਰਹੇ,
ਨਜ਼ਾਰਾ ਦੇਖ ਰਹੇ ਨੇ, ਲਿਬਰਲਸ ਦੀ ਵੋਟ ਟੁੱਟ ਕੇ ਐਨਡੀਪੀ ਨੂੰ ਆਉਣੀ ਹੈ ਨਾ। ਸੋ ਉਹ ਦੇਖ ਰਹੇ ਨੇ ਕਿ ਐਨਡੀਪੀ ਜੇ ਲਿਬਰਲਸ ਕਮਜ਼ੋਰ ਹੋ ਰਹੇ ਨੇ ਤਾਂ ਐਨਡੀਪੀ ਦਾ ਇਲੈਕਟੋਰਲੀ ਸਪੀਕਿੰਗ ਫਾਇਦਾ ਹੋ ਰਿਹਾ, ਤੇ ਪਰ ਅੰਦਰੋਂ ਅੰਦਰੀ ਜਗਮੀਤ ਸਿੰਘ ਐਨਡੀਪੀ ਉਹ ਨਹੀਂ ਚਾਹੁੰਦੇ ਕਿ ਇਲੈਕਸ਼ਨ ਹੋਵੇ,
ਬਿਲਕੁਲ।
ਸੋ ਉਹ ਥੋੜਾ ਜਿਹਾ ਲਿਬਰਲਸ ਨੂੰ ਹੋਰ ਕਮਜ਼ੋਰ ਕਰਕੇ,
ਦੇ ਵਾਂਟ ਟੂ ਬਾਏ ਮੋਰ ਟਾਈਮ,
ਹੋ ਜਾਣ, ਉਸ ਤੋਂ ਬਾਅਦ ਅਲਟੀਮੇਟਲੀ ਤੁਸੀਂ ਦੇਖਿਓ ਕਿ ਐਨਡੀਪੀ ਸਪੋਰਟ ਕਰਕੇ ਲਿਬਰਲਸ ਨੂੰ ਇਹ ਗ੍ਰਿਡਲੌਕ ਤੋੜੇਗੀ ਤੇ ਜਗਮੀਤ ਸਿੰਘ ਇੱਕ ਵੀਡੀਓ ਬਣਾ ਕੇ ਪਾਉਣਗੇ ਕਿ ਜੀ ਅਸੀਂ ਕੈਨੇਡੀਅਨਸ ਵਾਸਤੇ ਸਰਵਿਸਿਜ਼ ਨੂੰ ਚੱਲਦਾ ਰੱਖਣ ਲਈ,
ਅਸੀਂ ਇਹ ਕੰਮ ਕਰਦਾ
ਬੇਲੋੜਾ ਇਲੈਕਸ਼ਨ ਟਾਲਣ ਲਈ, ਅਸੀਂ ਇੱਕ ਵਾਰੀ ਲਿਬਰਲਸ ਨੂੰ ਸਪੋਰਟ ਕਰ ਰਹੇ।
ਦੇਖੋ ਅਜੇ ਹੁਣ ਕੀ ਬਣਦਾ, ਪਰ ਗ੍ਰਿਡਲੌਕ ਅਜੇ ਵੀ ਜਾਰੀ ਹੈ ਤੇ ਜਿਹੜਾ ਤੁਸੀਂ ਸਿਨੈਰੀਓ ਬਿਆਨ ਕੀਤਾ ਇਸ ਦੇ ਬਹੁਤ ਸਟਰੋਂਗ ਚਾਂਸਿਸ ਨੇ ਕਿ ਸਾਰੀ ਚੀਜ਼ ਇੱਦਾਂ ਹੀ ਪਲੇ ਆਊਟ ਹੋਏਗੀ। ਵਾਸੂ ਜੀ, ਕੁਇਕਲੀ ਗੱਲ ਕਰ ਲਈਏ, ਸਮਾਂ ਥੋੜ੍ਹਾ ਹੀ ਰਹਿ ਗਿਆ। G20 ਸਮਿਟ ਤੇ ਪਹੁੰਚੇ ਹੋਏ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਅੱਜ ਉਹਨਾਂ ਦੀ ਉੱਥੇ ਕਈ ਸੀਰੀਜ਼ ਆਫ 1-on-1 ਮੀਟਿੰਗਸ ਹੋਣਗੀਆਂ ਜਿਹਦੇ ਵਿੱਚ ਆਊਟਗੋਇੰਗ US ਪ੍ਰੈਜ਼ੀਡੈਂਟ ਜੋ ਬਾਈਡਨ ਦੇ ਨਾਲ ਮੁਲਾਕਾਤ ਹੋਣੀ ਆ, ਇਟਲੀ ਦੀ ਪ੍ਰਾਈਮ ਮਿਨਿਸਟਰ ਜੋਰਜੀਆ ਮਲੋਨੀ ਨਾਲ ਗੱਲਬਾਤ ਹੋਣੀ ਆ, ਜੈਪਨੀਜ਼ ਪ੍ਰਾਈਮ ਮਿਨਿਸਟਰ ਨਾਲ ਗੱਲ ਹੋਣੀ ਆ, ਪਰ ਜਿਹੜੀ ਗੱਲਬਾਤ ਦੇ ਉੱਪਰ ਸਭ ਤੋਂ ਜ਼ਿਆਦਾ ਨਜ਼ਰਾਂ ਨੇ ਉਹ ਹੈ ਮੈਕਸੀਕਨ ਪ੍ਰੈਜ਼ੀਡੈਂਟ ਕਲੌਡੀਆ ਸ਼ੈਨਬੌਮ ਦੇ ਨਾਲ ਹੋਣ ਵਾਲੀ ਗੱਲਬਾਤ, ਕਿਉਂਕਿ ਜਿਹੜਾ ਹੁਣ ਫਰੀ ਟ੍ਰੇਡ ਅਗਰੀਮੈਂਟ ਆ 2026 ਦੇ ਵਿੱਚ ਰਿਵਿਊ ਹੋਣਾ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਦੇ ਆਉਣ ਮਗਰੋਂ, ਉਹਨੂੰ ਲੈ ਕੇ ਹੁਣ ਪਿਛਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਵਿੱਚ ਗੱਲ ਇਹ ਚੱਲਣੀ ਸ਼ੁਰੂ ਹੋਈ ਆ। ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਅਤੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਇਹ ਗੱਲ ਆਖੀ ਆ ਕਿ ਮੈਕਸੀਕੋ ਚਾਈਨੀਜ਼ ਪ੍ਰੋਡਕਟਸ ਵਾਸਤੇ ਇੱਕ ਬੈਕਡੋਰ ਬਣ ਗਿਆ ਨੌਰਥ ਅਮੈਰੀਕਨ ਮਾਰਕੀਟ ਦੇ ਵਿੱਚ ਲਿਆਉਣ ਲਈ, ਅਤੇ ਜਿਹੜਾ ਹੁਣ ਅਗਲਾ ਫਰੀ ਟ੍ਰੇਡ ਅਗਰੀਮੈਂਟ ਕਰਨਾ ਉਹਦੇ ਵਿੱਚ ਮੈਕਸੀਕੋ ਨੂੰ ਬਾਹਰ ਹੀ ਰੱਖਿਆ ਜਾਵੇ, ਕੈਨੇਡਾ ਅਤੇ ਅਮਰੀਕਾ ਆਪਸ ਦੇ ਵਿੱਚ ਇੱਕ ਬਾਇਲੇਟਰਲ ਡੀਲ ਕਰ ਲੈਣ, ਅਤੇ ਜੇ ਕੈਨੇਡਾ ਅਤੇ ਮੈਕਸੀਕੋ ਇਹ ਵਾਸੂ ਜੀ ਟ੍ਰਾਈਲੇਟਰਲ ਡੀਲ ਤੇ ਮਿਡ 1990s ਤੋਂ ਇਹ ਹੋਣ ਦੇ ਵਿੱਚ ਹੈ। ਸੋ ਇਹ ਆਪਣੇ ਆਪ ਦੇ ਵਿੱਚ ਕਾਫੀ ਵੱਡਾ ਸਟੈਪ ਹੋਏਗਾ ਜੀ ਉਂਝ ਹੁੰਦਾ।
ਕਲੌਡੀਆ ਸ਼ੇਨਬੌਮ ਨਵੇਂ ਪ੍ਰੈਜ਼ੀਡੈਂਟ ਬਣੇ ਨੇ, ਫੀਮੇਲ ਪ੍ਰੈਜ਼ੀਡੈਂਟ ਮੈਕਸੀਕੋ ਦੇ। ਇਹ ਪਹਿਲੀ ਵਾਰ ਉਹਨਾਂ ਦੀ ਮੀਟਿੰਗ ਹੋਣੀ ਹੈ ਜਸਟਿਨ ਟਰੂਡੋ ਦੇ ਨਾਲ, ਤੇ ਇਹ ਜ਼ਾਹਰ ਗੱਲ ਹੈ ਕਿ ਜਸਟਿਨ ਟਰੂਡੋ ਇਸ ਚੀਜ਼ ਨੂੰ ਹਾਈਲਾਈਟ ਤਾਂ ਕਰਨਗੇ ਕਿ ਭਾਈ ਤੁਸੀਂ ਚਾਈਨੀਜ਼ ਕੰਪਨੀਆਂ ਨੂੰ ਇਨਵਾਈਟ ਕਰ ਰਹੇ ਹੋ, ਬਹੁਤ ਵੱਡੀਆਂ ਇਨਵੈਸਟਮੈਂਟਸ ਹੋ ਰਹੀਆਂ ਨੇ ਈਵੀ ਸੈਕਟਰਸ ਦੇ ਵਿੱਚ ਮੈਕਸੀਕੋ ਦੇ ਵਿੱਚ ਚਾਈਨਾ ਵੱਲੋਂ, ਵੀ ਤੁਸੀਂ ਇਹ ਦੇਖੋ ਵੀ ਇਹ ਕਿੱਦਾਂ ਚਲਾਉਣਾ, ਵੀ ਉਦੋਂ ਡੋਨਲਡ ਟਰੰਪ ਆ ਗਏ, ਨਾਰਾਜ਼ ਤੁਹਾਡਾ ਬੜੇ ਨੇ, ਤੇ ਉਹਨਾਂ ਦੀ ਨਾਰਾਜ਼ਗੀ ਦਾ ਕਿਤੇ ਖਮਿਆਜ਼ਾ ਸਾਨੂੰ ਨਾ ਭੁਗਤਣਾ ਪਵੇ।
ਉਹ ਤਾਂ ਕਹਿੰਦੇ ਸਾਰੀਆਂ ਚੀਜ਼ਾਂ ਤੇ 10% ਦਾ ਟੈਰਿਫ ਲਗਾ ਦੇਣਾ।
ਸੋ ਕਈ ਚੀਜ਼ਾਂ 'ਚ ਦੇਖਣ ਵਾਲੀਆਂ ਹੋਣੀਆਂ ਕਿ ਇਹ ਜਿਹੜਾ 10% ਟੈਰਿਫ ਔਨ ਫੋਰਨ ਗੁੱਡਸ ਦੀ ਗੱਲ ਕੀਤੀ ਸੀ ਡੋਨਲਡ ਟਰੰਪ ਨੇ, ਕਿ ਉਹਦੇ ਵਿੱਚੋਂ ਕੈਨੇਡਾ ਤੇ ਮੈਕਸੀਕੋ ਨੂੰ ਕਿਸੇ ਤਰ੍ਹਾਂ ਦੀ ਐਗਜ਼ੈਂਪਸ਼ਨ ਦਿੱਤੀ ਜਾਂਦੀ ਹੈ USMCA ਦੇ ਤਹਿਤ। ਸੋ ਇਹ ਵੀ ਦੇਖਣ ਵਾਲੀ ਗੱਲ ਹੋਣੀ ਹੈ ਤੇ ਕੀ ਇੱਕ ਬਹੁਤ ਵੱਡਾ ਟਰੰਪ ਕਾਰਡ ਹੈ ਡੋਨਲਡ ਟਰੰਪ ਦਾ ਕਿ ਦੇਖੋ ਨੈਗੋਸੀਏਸ਼ਨ ਟੈਕਟਿਕ ਕਿ ਪਹਿਲਾਂ ਪ੍ਰਾਈਸਿਸ ਵਧਾ ਦਿਓ, ਬਾਅਦ ਚੋਂ ਕੋਈ 60% ਡਿਸਕਾਊਂਟ, ਕਿ ਪਹਿਲਾਂ ਤੁਸੀਂ ਕਹਿ ਦੋ ਕਿ 10% ਸਾਰਿਆਂ ਨੂੰ ਅਸੀਂ ਵਧਾਵਾਂਗੇ,
ਹੁਣ ਕੋ ਤੁਹਾਡੇ ਤੇ 5 ਲਾਇਆ,
ਨਹੀਂ ਉਹਨਾਂ ਨੂੰ ਕਹਿ ਦੋ ਤੁਹਾਨੂੰ ਚਲੋ 10% ਮਾਫ ਕੀਤਾ, ਹੋਰ ਨੀ ਨਾ ਕੋਈ ਤੁਹਾਨੂੰ ਕੋਈ ਉਹਨਾਂ ਨੂੰ ਕੋਈ ਚੀਜ਼ ਜਾਂ ਡਿਸਕਾਊਂਟ ਦੇਣੀ ਪਈ, ਬਾਕੀ ਜੋ ਸਾਰਾ ਕੁਝ ਸੀਗਾ ਪਾਸ ਕਰਾ ਲਿਆ, ਜਿਹੜਾ 10% ਬਾਕੀਆਂ ਦੇ ਲਾਣ ਲੱਗੇ ਤੁਹਾਡੇ ਤੇ ਨੀ ਲਾਵਾਂਗੇ, ਬਾਕੀ ਆਪਣੀ ਸਾਰੀ ਸ਼ਰਤਾਂ ਮਨਵਾ ਲਈਆਂ। ਸੋ ਇਹ ਦੇਖਣ ਵਾਲੀ ਗੱਲ ਹੋਣੀ ਹੈ। ਦੂਸਰਾ ਜਿਹੜੀ ਗੱਲ ਡਗ ਫੋਰਡ ਤੇ ਇਧਰੋਂ ਡੈਨੀਅਲ ਸਮਿਥ ਕਹਿ ਰਹੇ, ਇਟ ਡਸ ਮੇਕ ਸੈਂਸ ਕਿ ਦੇਖੋ ਇਸ ਵੇਲੇ ਮੈਕਸੀਕੋ ਤੋਂ ਬਹੁਤ ਜ਼ਿਆਦਾ ਨਾਰਾਜ਼ ਹੈ ਡੋਨਲਡ ਟਰੰਪ ਅਮਰੀਕਾ, ਤੇ ਉਹਨਾਂ ਦੇ ਨਾਲ ਜਿਸ ਤਰ੍ਹਾਂ ਦੀ ਡੀਲ ਕਰੇਗਾ ਅਮਰੀਕਾ, ਇਟ ਵਿਲ ਬੀ ਔਰ ਐਟ ਲੀਸਟ ਇਟ ਸ਼ੁੱਡ ਬੀ ਡਿਫਰੈਂਟ ਦੈਨ ਵਾਟ ਇਟ ਵਿਲ ਬੀ ਫੋਰ ਕੈਨੇਡਾ, ਦ ਡੀਲ ਬਿਟਵੀਨ ਕੈਨੇਡਾ ਐਂਡ ਦ
US।
ਸੋ ਜੇਕਰ ਅਸੀਂ ਇੱਕ ਗਰੁੱਪ ਦੇ ਵਿੱਚ ਇਕੱਠੀ ਡੀਲ ਕਰਦੇ ਹਾਂ ਟ੍ਰਾਈਲੈਟਰਲ ਡੀਲ, ਉਹਦੇ ਵਿੱਚ ਹੋ ਸਕਦਾ ਕੈਨੇਡਾ ਦਾ ਨੁਕਸਾਨ ਹੋਵੇ ਕਿਉਂਕਿ ਅਮਰੀਕਾ ਵਾਲੇ ਮੈਕਸੀਕੋ ਤੋਂ ਨਾਰਾਜ਼ ਨੇ, ਤੇ ਉਸ ਤੋਂ ਬਿਹਤਰ ਹੋਏਗਾ ਕਿ ਅਸੀਂ ਮੈਕਸੀਕੋ ਨਾਲ ਉਹਨਾਂ ਨੂੰ ਵੱਖਰੀ ਡੀਲ ਕਰਨ ਦਈਏ ਤੇ ਆਪਣਾ ਇੱਕ ਬਾਇਲੈਟਰਲ ਵੱਖਰੀ ਡੀਲ ਕਰ ਲਈਏ, ਕਿਉਂਕਿ ਕੈਨੇਡਾ ਅਜੇ ਵੀ ਇੱਕ ਬਹੁਤ ਇੰਪੋਰਟੈਂਟ ਫਰੈਂਡ, ਇੱਕ ਬਹੁਤ ਇੰਪੋਰਟੈਂਟ ਐਲਾਈ ਹੈ ਅਮਰੀਕਾ ਦਾ।
ਵਾਸੂ ਜੀ, ਕੈਨੇਡਾ ਤੇ ਮੈਕਸੀਕੋ ਵਿਚਕਾਰ ਸਾਲਾਨਾ ਟ੍ਰੇਡ ਬਾਇਲੈਟਰਲ ਟ੍ਰੇਡ ਹੈ 55 ਬਿਲੀਅਨ ਦਾ। ਕੈਨੇਡਾ ਤੇ US ਵਿਚਕਾਰ ਰੋਜ਼ਾਨਾ ਬਾਇਲੈਟਰਲ ਟ੍ਰੇਡ ਹੈ 3 ਬਿਲੀਅਨ ਦਾ। ਸੋ ਇਹ ਕਹਿ ਲਓ ਵੀ ਜਿੰਨਾ ਟ੍ਰੇਡ ਮੈਕਸੀਕੋ ਤੇ ਕੈਨੇਡਾ ਦਾ ਪੂਰੇ ਸਾਲ 'ਚ ਹੁੰਦਾ, ਉਨਾ ਟ੍ਰੇਡ ਕੈਨੇਡਾ ਤੇ ਅਮਰੀਕਾ ਦਾ 18 ਦਿਨ 'ਚ ਹੋ ਜਾਂਦਾ। ਸੋ ਇਸ ਕਰਕੇ ਜਿਹੜੀ ਉਹ ਟ੍ਰੇਡਿੰਗ ਪਾਰਟਨਰਸ਼ਿਪ ਵਾਲੀ ਗੱਲ ਆ, ਉਹ ਵੀ ਬਹੁਤ ਇੰਪੋਰਟੈਂਟ ਰਹੇਗੀ। ਬਾਕੀ ਵਾਸੂ ਜੀ, G20 ਸਮਿਟ ਦੇ ਵਿੱਚ ਬ੍ਰਾਜ਼ੀਲ ਦੇ ਵਿੱਚ ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਆਮੋ ਸਾਹਮਣਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਹੋਣਾ, ਸ਼ੀ ਜਿਨਪਿੰਗ ਵੀ ਉੱਥੇ ਪਹੁੰਚੇ ਨੇ। ਅੱਛਾ, ਸ਼ੀ ਜਿਨਪਿੰਗ ਨੇ ਜੋ ਬਾਈਡਨ ਨੂੰ ਅਮਰੀਕਨ ਐਡਮਿਨਿਸਟ੍ਰੇਸ਼ਨ ਨੂੰ ਸੰਕੇਤ ਇਹ ਦਿੱਤਾ, ਕਹਿੰਦੇ ਅਸੀਂ ਨਹੀਂ ਚਾਹੁੰਦੇ ਵੀ ਕੋਈ ਆਪਸ ਦੇ ਵਿੱਚ ਅਸੀਂ ਇੱਕ ਕੋਲਡ ਵਾਰ ਦਾ ਨਵਾਂ ਏਰਾ ਸ਼ੁਰੂ ਕਰੀਏ, ਅਸੀਂ ਤਾਂ ਕੋਆਪਰੇਸ਼ਨ ਚਾਹੁੰਦੇ ਹਾਂ। ਪਰ ਕਹਿੰਦੇ ਜੇ ਪੰਗਾ ਲਿਆ, ਜੇ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਅੜਫਸ ਬਣਦੀ ਹੈ, ਕਹਿੰਦੇ ਫਿਰ ਤਿਆਰ ਅਸੀਂ ਵੀ ਰਵਾਂਗੇ। ਸੋ ਉਹਨਾਂ ਨੇ ਜਿਹੜੇ ਦੋਹਾਂ ਪਹਿਲੂ ਨੇ ਉਹ ਸਾਹਮਣੇ ਕਰ ਦਿੱਤੇ।
ਚਾਈਨਾ ਵਾਲੇ ਤਾਂ ਦੇਖੋ ਪਿਛਲੇ ਹੁਣ ਕਈ ਸਾਲਾਂ ਤੋਂ ਦੇ ਆਰ ਬਿਹੇਵਿੰਗ ਲਾਈਕ US ਆਫ ਦ ਪਾਸਟ, ਉਹ ਇੱਕ ਕੈਪੀਟਲਿਸਟ ਮੁਲਕ ਵਾਂਗ ਗੱਲ ਕਰ ਰਹੇ ਨੇ। ਉਹ ਕਹਿ ਰਹੇ ਨੇ ਕਿ ਫ੍ਰੀ ਫਲੋ ਹੋਣ ਦਿਓ ਟ੍ਰੇਡ ਦਾ, ਕਿ ਤੁਸੀਂ ਸਾਡੀਆਂ ਚੀਜ਼ਾਂ ਨੂੰ ਸਾਨੂੰ ਉੱਥੇ ਵੇਚਣ ਦਿਓ ਅਮਰੀਕਾ ਦੇ ਵਿੱਚ, ਤੁਸੀਂ ਸਾਡੇ ਤੇ ਟੈਰਿਫ ਤੇ ਡਿਊਟੀਜ਼ ਲਗਾ ਰਹੇ ਹੋ, ਇਹ ਕੰਮ ਨਾ ਕਰੋ, ਅਸੀਂ ਤਾਂ ਕੋਆਪਰੇਸ਼ਨ ਚਾਹੁੰਦੇ ਹਾਂ।
ਤੇ ਅਮਰੀਕਾ ਪ੍ਰੋਟੈਕਸ਼ਨਿਸਟ ਹੈ,
ਅਮਰੀਕਾ ਪ੍ਰੋਟੈਕਸ਼ਨਿਸਟ ਹੋਇਆ।
ਈਵਨ ਜਸਟਿਨ ਟਰੂਡੋ ਨੇ ਇਹ ਗੱਲ ਕਹੀ ਸੀ ਵਾਸੂ ਜੀ ਲੀਮਾ ਦੇ ਵਿੱਚ, ਕਿਉਂਕਿ ਪਹਿਲਾਂ ਪੈਰੂ ਗਏ ਹੋਏ ਸੀ ਨਾ ਏਪੈਕ ਸਮਿਟ ਵਾਸਤੇ। ਉਹਨਾਂ ਕਿਹਾ ਵੀ ਅਮਰੀਕਨ ਐਡਮਿਨਿਸਟ੍ਰੇਸ਼ਨ ਕੋਈ ਵੀ ਹੋਵੇ, ਉਹਨਾਂ ਦੇ ਹਮੇਸ਼ਾ ਜਿਹੜਾ ਝੁਕਾਅ ਹੈ ਉਹ ਪ੍ਰੋਟੈਕਸ਼ਨਿਜ਼ਮ ਵੱਲ ਰਹਿੰਦਾ ਹੀ ਰਹਿੰਦਾ, ਵੀ ਭਾਵੇਂ ਉਹ ਡੈਮੋਕਰੇਟਸ ਹੋਣ, ਹੁਣ ਉਹ ਕਿਉਂਕਿ ਡੋਨਲਡ ਟਰੰਪ ਨਾਲ ਵੀ ਬਣਾਉਣੀ ਪੈਣੀ ਆ, ਡੋਨਲਡ ਟਰੰਪ ਦੀ ਇਨਕਮਿੰਗ ਐਡਮਿਨਿਸਟ੍ਰੇਸ਼ਨ ਦਾ ਉਹਨਾਂ ਵੱਲੋਂ ਕੀਤੀਆਂ ਗੱਲਾਂ ਦਾ ਬਹੁਤ ਜ਼ਿਆਦਾ ਇੰਪੈਕਟ ਹੋਣਾ ਕੈਨੇਡਾ ਦੇ ਵਿੱਚ ਹੋਣ ਵਾਲੇ ਫੈਡਰਲ ਇਲੈਕਸ਼ਨ ਦੇ ਉੱਪਰ ਵੀ, ਜੋ ਕਿ ਅਗਲੇ ਸਾਲ ਅਕਤੂਬਰ ਦੇ ਵਿੱਚ ਤਾਂ ਹੋਣਾ ਹੀ ਹੋਣਾ, ਹੋ ਸਕਦਾ ਉਹ ਤੋਂ ਪਹਿਲਾਂ ਹੀ ਹੋ ਜਾਵੇ।
ਤੇ ਡੋਨਲਡ ਸੋਰੀ ਸ਼ੀ ਜਿਨਪਿੰਗ ਦੇ ਨਾਲ ਸਾਹਮਣਾ ਹੋਇਆ ਸੀ ਪੈਰੂ ਦੇ ਵਿੱਚ ਲੀਮਾ ਵਿੱਚ ਜਸਟਿਨ ਟਰੂਡੋ ਦਾ, ਤੇ ਉੱਥੇ ਉਹਨਾਂ ਦੀ ਇੱਕ ਬੜੀ ਬਰੀਫ ਇੰਟਰੈਕਸ਼ਨ ਹੋਈ ਆ, ਪਰ ਉਹਦੀਆਂ ਡੀਟੇਲਸ ਦੋਨੋਂ ਸਾਈਡਸ ਵੱਲੋਂ ਜਨਤਕ
ਨਹੀਂ ਕੀਤੀਆਂ ਗਈਆਂ ਜੀ।
ਤੇ ਅਜੇ ਤੱਕ ਇਸ G20 ਸੰਮੇਲਨ ਦੇ ਵਿੱਚ ਸ਼ੀ ਜਿਨਪਿੰਗ ਦੇ ਨਾਲ ਕੋਈ ਮੁਲਾਕਾਤ ਹੋਏਗੀ ਕਿ ਨਹੀਂ,
ਉਹ
ਅਜੇ ਤੱਕ ਤੈਅ ਨਹੀਂ ਹੋਇਆ। ਤੇ ਉਸੇ ਤਰ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਕਿ ਕੋਈ ਸਾਈਡ ਲਾਈਨਸ ਦੇ ਉੱਤੇ ਕੋਈ ਗੱਲਬਾਤ ਹੋਏਗੀ ਜਾਂ 1-on-1 ਕੋਈ ਬਾਇਲੈਟਰਲ ਕੋਈ ਗੱਲਬਾਤ ਹੋਏਗੀ, ਉਹਦੇ ਵੀ ਅਜੇ ਤੱਕ ਕੋਈ ਸਕੈਡਿੰਗ ਅਜੇ ਤੱਕ ਨਹੀਂ ਹੋਈ। ਤੇ ਮੋਸਟ ਲਾਈਕਲੀ ਸਾਈਡ ਲਾਈਨਸ ਤੇ ਹਲਕੀ ਫੁਲਕੀ ਕੋਈ ਗੱਲਬਾਤ ਹੋ ਜਾਏਗੀ, ਜਿਹੜਾ ਇਹਨਾਂ ਦਾ ਆਮੋ ਸਾਹਮਣਾ ਹੁੰਦਾ ਉਹ ਕਿਸ ਤਰ੍ਹਾਂ ਦਾ ਹੁੰਦਾ, ਉਹਦੇ ਵਿੱਚੋਂ ਪਿਕਚਰਸ ਕਿਹੋ ਜਿਹੀਆਂ ਆਉਂਦੀਆਂ ਨੇ, ਤੇ ਕੀ ਉਹਨਾਂ ਬਾਰੇ ਦੋਨੋਂ ਸਾਈਡਸ ਵੱਲੋਂ ਕੋਈ ਛੋਟੀ ਜਿਹੀ ਸਟੇਟਮੈਂਟ ਜਾਰੀ ਕੀਤੀ ਜਾਂਦੀ ਹੈ ਕਿ ਨਹੀਂ, ਕੋਈ ਸੰਕੇਤ ਦਿੱਤੇ ਜਾਂਦੇ ਨੇ ਕਿ ਨਹੀਂ, ਕਿ ਕਿਹੜੀਆਂ ਗੱਲਾਂ ਹੋਈਆਂ। ਇਹ ਇਸ ਵੇਲੇ ਬਹੁਤ ਸੈਂਸਿਟਿਵ ਹੈ ਕੈਨੇਡਾ ਦੀ ਰਿਲੇਸ਼ਨਸ਼ਿਪ ਵਿਦ ਇੰਡੀਆ ਐਂਡ ਆਲਸੋ ਵਿਦ ਚਾਈਨਾ।
ਅੱਛਾ, ਜਿਹੜਾ ਪਿਛਲੇ ਸਾਲ ਵਾਲਾ G20 ਸਮਿਟ ਸੀ ਉਹ ਤੋਂ ਬਾਅਦ ਹੀ ਤੇ ਜਿਹੜੀ ਇਹ ਕਹਿ ਲਓ ਜਿਹੜੇ ਪ੍ਰੋਬਲਮ ਸੀਗੀਆਂ ਬਾਇਲੈਟਰਲ ਇੰਡੀਆ ਅਤੇ ਕੈਨੇਡਾ ਦੇ ਰਿਲੇਸ਼ਨਸ਼ਿਪ ਦੇ ਵਿੱਚ, ਉਹ ਤੋਂ ਬਾਅਦ ਹੀ ਸਾਹਮਣੇ ਆਈਆਂ ਸੀ। ਅੱਛਾ, ਐਤਕੀ ਇਸ G20 ਸਮਿਟ ਤੋਂ ਪਹਿਲਾਂ ਇੰਡੀਆ ਅਤੇ ਕੈਨੇਡਾ ਦੀ ਰਿਲੇਸ਼ਨਸ਼ਿਪ ਬਾਰੇ ਕੋਈ ਬਹੁਤੀ ਗੱਲ ਮੀਡੀਆ 'ਚ ਹੋ ਨਹੀਂ ਰਹੀ, ਮੈਨੂੰ ਇੰਝ ਪ੍ਰਤੀਤ ਹੋਇਆ ਅਜੇ ਤੱਕ ਦੀ ਜਿਹੜੀ ਕਵਰੇਜ ਮੈਂ ਦੇਖੀ ਆ, ਖਾਸ ਤੌਰ 'ਤੇ ਵੈਸਟਰਨ ਮੀਡੀਆ ਦੇ ਵਿੱਚ। ਅੱਛਾ, ਅਗਲੇ ਸਾਲ ਜਿਹੜਾ G20 ਸਮਿਟ ਹੋਣਾ ਉਹ ਕੈਨੇਡਾ ਨੇ ਹੋਸਟ ਕਰਨਾ ਐਲਬਰਟਾ ਦੇ ਵਿੱਚ, ਕੈਨਾਨਾਸਕਸ ਦੇ ਵਿੱਚ, ਸੋ ਅਗਲੇ ਸਾਲ ਦੀ ਮੇਜ਼ਬਾਨੀ ਇੱਧਰ ਹੋਣੀ ਆ। ਸੋ ਉਦੋਂ ਵੇਖਦੇ ਹਾਂ ਕਿ ਬਿਟਵੀਨ ਨਾਓ ਐਂਡ ਦੈਨ ਕੀ ਕੁਝ ਹੁੰਦਾ, ਪਰ ਉਸ ਤੋਂ ਵੀ ਪਹਿਲਾਂ ਇਸ G20 ਸਮਿਟ ਦੇ ਵਿੱਚ ਕੀ ਹੁੰਦਾ, ਜੋ ਜੋ ਵੇਰਵੇ ਉੱਥੋਂ ਆਉਣਗੇ ਉਹ ਸਾਂਝੇ ਕਰਦੇ ਰਹਾਂਗੇ। ਵਾਸੂ ਜੀ, ਹੁਣ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ, ਥੈਂਕ ਯੂ, ਇਟਸ ਵੈਰੀ ਗੁੱਡ ਟੂ ਬੀ ਬੈਕ
ਐਂਡ ਇਟਸ ਗੁੱਡ ਟੂ ਹੈਵ ਯੂ ਬੈਕ।
ਤੇ ਅੱਜ ਮੈਂ ਲਿਸਨਰਸ ਨਾਲ ਫਿਰ ਇੱਕ ਵਾਰੀ ਗੱਲ ਸਾਂਝੀ ਕਰਨ ਵਾ ਕਿ ਸ਼ਾਮ ਵਾਲਾ ਸ਼ੋਅ
ਜੀ,
ਆਈ ਐਮ ਬੈਕ ਔਨ ਦ ਸ਼ੋਅ
7 to 9 PM
ਸ਼ਾਮ ਨੂੰ 7 ਵਜੇ ਤੋਂ 9 ਵਜੇ ਤੱਕ ਸ਼ਾਮ ਵਾਲੇ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਮਿਲਾਂਗੇ ਤੇ ਮਿਲਦੇ ਰਹਾਂਗੇ
ਜੀ। ਬਹੁਤ ਬਹੁਤ ਮਿਹਰਬਾਨੀ,
ਥੈਂਕ ਯੂ ਵੈਰੀ ਮਚ ਵਿਜੇ ਜੀ,
ਹੈਵ ਅ ਗੁੱਡ ਡੇ।
ਥੈਂਕ ਯੂ, ਯੂ ਟੂ।